ਦਿਲਾਂ ਦਿਲ ਮਿਲੇ ਤਾਈਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਜੀ ਆਇਆਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦਿਨ ਐਤਵਾਰ ਚੜ ਚੁੱਕਾ ਹੈ ਆਸਟ੍ਰੇਲੀਆ ਦੇ ਵਿੱਚ ਤੇ ਸਵੇਰ ਹੋ ਚੁੱਕੀ ਆ। ਉਮੀਦ ਕਰਦੇ ਹਾਂ ਕਿ ਆਪ ਸਭ ਤੰਦਰੁਸਤ ਹੋਵੋਗੇ, ਖੁਸ਼ੀਆਂ ਕਿਹੜੇ ਮਾਣ ਰਹੇ ਹੋਵੋਗੇ ਤੇ ਜਿੱਥੇ ਵੀ ਦੁਨੀਆਂ ਦੇ ਵਿੱਚ ਤੁਸੀਂ ਵੱਸਦੇ ਹੋ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਤੇ ਆਓ ਫਿਰ ਆਪਾਂ ਸਾਰੇ ਰਲੀਏ, ਰਲ ਕੇ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਦੋਸਤੋ ਅੱਜ ਪ੍ਰੋਗਰਾਮ ਦੇ ਵਿੱਚ ਗਿਆਨੀ ਸੰਤੋਖ ਸਿੰਘ ਆ ਰਹੇ ਨੇ ਤੇ ਇਹ ਪ੍ਰੋਗਰਾਮ ਕੌਫ ਸਰਵਰ ਸਟੂਡੀਓ ਤੋਂ ਚੱਲ ਰਿਹਾ। ਮੈਂ ਅੱਜ ਰਿਮੋਟ ਤੋਂ ਜੁੜਿਆ ਹੋਇਆ ਤੇ ਮੇਰੇ ਨਾਲ ਟੈਕਨੀਕਲ ਡਾਇਰੈਕਟਰ ਪਟਿਆਲੇ ਤੋਂ ਸਰਵਜੀਤ ਸਿੰਘ ਨੇ। ਅੱਜ ਕਨੈਕਸ਼ਨ ਵਾਇਆ ਪਟਿਆਲਾ ਆ ਰਿਹਾ ਕਿਉਂਕਿ ਪੂਰੇ 9 ਵਜੇ ਜਿੱਦਾਂ ਪ੍ਰੋਗਰਾਮ ਸ਼ੁਰੂ ਹੋਇਆ ਫਤਿਹ ਬੁਲਾਈ ਸਾਡੇ ਬਿਜਲੀ ਦਾ ਕੱਟ ਲੱਗ ਗਿਆ। ਇਹ ਲੱਗਣਾ ਹੀ ਸੀ ਕਿਉਂਕਿ 3 ਮਹੀਨੇ ਤੋਂ ਨੋਟਿਸ ਆਇਆ ਹੋਇਆ ਸੀ, ਬਹੁਤ ਵੱਡੇ ਅਪਗ੍ਰੇਡ ਹੋ ਰਹੇ ਨੇ ਸਾਡੇ ਇਲਾਕੇ ਦੇ ਵਿੱਚ। ਸੋ ਉਸ ਤਹਿਤ ਅੱਜ ਅਸੀਂ ਬੈਕਅਪ ਪਲਾਨ ਦੇ ਤਹਿਤ ਇਹ ਪ੍ਰੋਗਰਾਮ ਕਰ ਰਹੇ ਹਾਂ। ਗਿਆਨੀ ਸੰਤੋਖ ਸਿੰਘ ਜੀ ਥੋੜੀ ਦੇਰ ਬਾਅਦ ਸਾਡੇ ਨਾਲ ਜੁੜ ਰਹੇ ਨੇ ਤੇ ਉਹ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਗੇ ਤੇ ਅਸੀਂ ਬਹੁਤ ਸਾਰੇ ਮਸਲਿਆਂ ਤੇ ਗੱਲਾਂ ਕਰਾਂਗੇ, ਚਿੰਤਨ ਕਰਾਂਗੇ ਕੀ ਹੋ ਰਿਹਾ ਸਾਡੇ ਆਸ ਪਾਸ। ਕੁਛ ਸਿੱਖ ਖੇਡਾਂ ਦੀਆਂ ਯਾਦਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ, ਜਿਹੜੇ ਮਸਲੇ ਸਾਹਮਣੇ ਆ ਰਹੇ ਨੇ ਉਹਨਾਂ ਦੇ ਬਾਰੇ ਗੱਲ ਕੀਤੀ ਜਾਊਗੀ ਤੇ ਖਬਰਾਂ ਤੋਂ ਇਲਾਵਾ ਤੁਹਾਡੇ ਸੁਨੇਹੇ ਵੀ ਲੈਣ ਦੀ ਕੋਸ਼ਿਸ਼ ਕਰਾਂਗੇ। ਲਾਈਵ ਬਲੌਗ ਤੇ ਫੋਟੋਆਂ ਵੀ ਪੈਣਗੀਆਂ ਕਿਉਂਕਿ ਸਰਬਜੀਤ ਸਿੰਘ ਹੁਣੇ ਪੂਰੇ ਸਾਜੋ ਸਮਾਨ ਨਾਲ ਟੈਕਨੀਕਲ ਨੌਲੇਜ ਤੇ ਟੈਕਨੀਕਲ ਸਮਰੱਥਾ ਦੇ ਨਾਲ ਲੈਸ ਬੈਠੇ ਨੇ। ਸੋ ਸਾਰਾ ਅਸੀਂ ਅੱਜ ਪ੍ਰੋਗਰਾਮ ਐਸ ਯੂਜੁਅਲ ਚੱਲੇਗਾ। ਹਾਂ, ਹੋ ਸਕਦਾ ਥੋੜਾ ਜਿਹਾ ਮੈਸੇਜਸ ਦੇ ਵਿੱਚ ਡਿਲੇ ਆ ਸਕਦਾ ਪਰ ਕੋਈ ਗੱਲ ਨਹੀਂ ਜੀ। ਸੋ ਅੱਜ ਦਿਨ ਬੜਾ ਖੂਬਸੂਰਤ ਚੜਿਆ ਕੌਫ ਸਰਵਰ ਦੇ ਵਿੱਚ, ਧੁੱਪ ਖਿੜੀ ਹੋਈ ਆ, ਹਵਾ ਦੇ ਵਿੱਚ ਹਲਕੀ ਹਲਕੀ ਠੰਡਕ ਹੋਣ ਲੱਗ ਗਈ ਆ। ਰਾਤੀ ਥੋੜੀ ਜਿਹੀ ਠੰਡ ਸੀਗੀ ਹਲਕੀ ਜਿਹੀ, ਪਰ ਦਿਨੇ ਨਿੱਘਾ ਹੋ ਜਾਂਦਾ। ਸੋ ਇਹ ਅੱਸੂ ਕੱਤੇ ਦਾ ਜਿਹੜਾ ਮਾਹੌਲ ਹੈ ਬਣਿਆ ਹੋਇਆ ਆਸਟ੍ਰੇਲੀਆ ਦੇ ਵਿੱਚ ਤੇ ਨੌਰਥ ਕੁਈਨਜ਼ਲੈਂਡ ਦੇ ਵਿੱਚ ਮੀਂਹ ਪੈ ਰਹੇ ਨੇ ਤੇ ਉਹ ਵੀ ਚਿੰਤਾ ਦਾ ਵਿਸ਼ਾ ਹੈ, ਹਜੇ ਸਾਈਕਲੋਨ ਸੀਜ਼ਨ ਖਤਮ ਨਹੀਂ ਹੋਇਆ। ਸੋ ਦੋਸਤੋ ਅੱਜ ਆਪਾਂ ਸ਼ੁਰੂਆਤ ਕਰਦੇ ਹਾਂ ਇੱਕ ਵਿਚਾਰ ਤੋਂ, ਤੁਹਾਨੂੰ ਬਹੁਤ ਸੋਹਣੇ ਸੋਹਣੇ ਗੀਤ ਵੀ ਸੁਣਾਉਣੇ ਆ ਅੱਜ। ਵਿਚਾਰ ਹੈਗਾ ਜੀ ਜਸਵੰਤ ਸਿੰਘ ਨੇਕੀ ਹੋਣਾ ਦਾ ਹੀ ਆ, ਗੁਰਮਤਿ ਮਲੋਂ ਮਗਿਆਨ ਮੇਰੇ ਸਾਹਮਣੇ ਕਿਤਾਬ ਪਈ ਹੈ ਤੇ ਮੈਂ ਇਸ ਨੂੰ ਪੜ੍ਹਦਾ ਹੁੰਦਾ ਤੇ ਤੁਸੀਂ ਵੀ ਕਿਤਾਬਾਂ ਜ਼ਰੂਰ ਪੜ੍ਹਿਆ ਕਰੋ। ਵਿਚਾਰ ਹੈਗਾ ਜੀ ਕਪਟ ਪਖੰਡ ਭੇਖ, ਇਹ ਇਸ ਦਾ ਟਾਈਟਲ ਹੈ। ਤੁਮੀ ਬਾਹਰੋਂ ਧੋਤੀ ਲੱਗਦੀ ਹੈ ਪਰ ਅੰਦਰੋਂ ਵਿਸ ਨਾਲ ਭਰੀ ਹੁੰਦੀ ਹੈ। ਤੁਮੀ ਸਭ ਜਾਣਦੇ ਨੇ ਇੱਕ ਫਲ ਹੈ ਤੇ ਉਹ ਜਿਹੜਾ ਫਲ ਹੈ ਜਿਹੜਾ ਸਬਜ਼ੀ ਹੈ ਉਹ ਬਾਹਰੋਂ ਬੜਾ ਲਿਸ਼ਕਿਆ ਹੁੰਦਾ, ਪੋਲਿਸ਼ ਕੀਤਾ ਹੁੰਦਾ ਪਰ ਅੰਦਰੋਂ ਉਹਦੇ ਜ਼ਹਿਰ ਭਰੀ ਹੁੰਦੀ ਹੈ, ਕੌੜੀ ਹੁੰਦੀ, ਕੁੜੱਤਣ ਹੁੰਦੀ ਹੈ ਉਹਦੇ ਵਿੱਚ। ਸੋ ਇਹੀ ਹਾਲ ਸਮਾਜ ਦੇ ਵਿੱਚ ਕਈ ਮਨੁੱਖਾਂ ਦਾ ਆਪਾਂ ਦੇਖਦੇ ਹਾਂ ਕਿ ਬਾਹਰੋਂ ਬੜੇ ਲਿਸ਼ਕ ਪੁਸ਼ਕ ਭੇਖ ਬਣਾ ਕੇ ਰੱਖਦੇ ਨੇ ਪਰ ਅੰਦਰ ਉਹਨਾਂ ਦੇ ਜ਼ਹਿਰ ਭਰਿਆ ਹੁੰਦਾ। ਹੁਣ ਜਸਵੰਤ ਸਿੰਘ ਨੇਕੀ ਕੀ ਕਹਿੰਦੇ ਨੇ, ਉਹ ਕਹਿੰਦੇ ਨੇ ਕਿ ਕੱਪ ਦਾ ਅਰਥ ਹੈ ਫਰੇਬ, ਛਲ, ਅੰਦਰੋਂ ਹੋਰ ਤੇ ਬਾਹਰੋਂ ਹੋਰ ਹੋਣਾ। ਅਸੀਂ ਕੱਪ ਹਰ ਕਿਸੇ ਤੋਂ ਲੁਕਾਉਂਦੇ ਹਾਂ ਤੇ ਲੁਕਾਉਣ ਦੇ ਲਈ ਬਾਹਰੋਂ ਪਾਖੰਡ ਕਰਦੇ ਹਾਂ, ਪਰ ਇਸ ਤਰ੍ਹਾਂ ਪਖੰਡ ਕੀਤਾ ਕੱਪ ਲੁਕਦਾ ਤਾਂ ਨਹੀਂ ਪ੍ਰਗਟ ਹੀ ਹੋ ਜਾਂਦਾ ਹੈ। ਜਿਨਕੇ ਹਿਰਦੇ ਮਹਿਲ ਕਪਟ ਹੈ ਬਾਹਰ ਤੋਂ ਵਾਈਆ। ਬਾਹਰ ਸਾਰੰਗ ਦੇ ਵਿੱਚ ਚੌਥੇ ਪਾਤਸ਼ਾਹ ਕਹਿੰਦੇ ਨੇ ਕਿ ਜਿਨਕੇ ਹਿਰਦੇ ਮਹਿਲ ਕਪਟ ਹੈ ਬਾਹਰੋਂ ਤੋਂ ਵਾਈਆ, ਕੂੜ ਕਪਟ ਕਮਾਵਦੇ ਕੂੜ ਪ੍ਰਗਟੀ ਆਈਆ, ਅੰਦਰ ਹੋਏ ਸੋ ਨਿਕਲੇ ਮੈਂ ਛਪੇ ਛਪਾਇਆ। ਸੋ ਜੋ ਅੰਦਰ ਹੁੰਦਾ ਉਹ ਬੰਦੇ ਦੇ ਬਾਹਰ ਨਿਕਲ ਜਾਂਦਾ। ਮੈਂ ਕਈ ਵਾਰੀ ਆਪ ਵੀ ਦੱਸਦਾ ਹੁੰਦਾ ਕਿ ਅਸਲ ਜੋ ਬੰਦਾ ਹੁੰਦਾ ਨਾ ਉਹ ਕਿਤੇ ਨਾ ਕਿਤੇ ਆ ਗਿਆ, ਉਹਦੀ ਅਸਲੀਅਤ ਪ੍ਰੈਸ਼ਰ ਦੇ ਹੇਠਾਂ ਬਾਹਰ ਆ ਜਾਂਦੀ ਹੈ। ਜੋ ਉਹਦੇ ਅੰਦਰ ਹੁੰਦੀ ਆ ਉਹ ਬਾਹਰ ਆ ਜਾਂਦੀ ਆ। ਇਸੇ ਕਰਕੇ ਸਾਨੂੰ ਸਾਡੇ ਗੁਰੂ ਪੀਰ ਸਮਝਾਉਂਦੇ ਨੇ ਕਿ ਚੰਗੇ ਟਾਈਮ ਦੇ ਵਿੱਚ ਆਪਣੇ ਆਪ ਦਾ ਆਪਣਾ ਕਿਰਦਾਰ ਜਿਹੜਾ ਆ ਉਹ ਬਣਾਉਣਾ ਚਾਹੀਦਾ, ਬਿਲਡ ਕਰਨਾ ਚਾਹੀਦਾ, ਫਿਰ ਮਾੜੇ ਟਾਈਮ ਦੇ ਵਿੱਚ ਅਸੀਂ ਉਸ ਕਿਰਦਾਰ ਦੇ ਸਹਾਰੇ ਆਪਣਾ ਮਾੜਾ ਸਮਾਂ ਲੰਘਾ ਸਕਦੇ ਹਾਂ। ਨਿੱਕੀ ਜੀ ਅੱਗੇ ਕਹਿੰਦੇ ਨੇ ਕਿ ਜੇ ਹਿਰਦੇ ਵਿੱਚ ਕਪਟ ਭਰਿਆ ਹੋਵੇ ਤਾਂ ਉੱਪਰੋਂ ਕਰਮ ਕਾਂਡ ਕਰਦੇ ਹੋਈਏ ਤਾਂ ਉਹ ਕਰਮ ਕਾਂਡ ਕਿਸ ਲੇਖੇ ਹਨ। ਕਈ ਲੋਕਾਂ ਨੂੰ ਪ੍ਰਤੀਤ ਤਾਂ ਕੋਈ ਨਹੀਂ ਆਈ ਹੁੰਦੀ, ਅਧਿਆਤਮਿਕ ਅਨੁਭਵ ਤੋਂ ਤਾਂ ਸੱਖਣੇ ਹੁੰਦੇ ਹਨ ਪਰ ਬਾਹਰੋਂ ਅੱਖਾਂ ਮੀਟ ਕੇ ਇਉਂ ਦਿਖਾਉਂਦੇ ਹਨ ਜਿਵੇਂ ਸਮਾਧੀ ਸਥਿਤ ਹੋਏ ਹੋਏ ਹਨ। ਬਾਹਰ ਤਾਂ ਚੰਦਨ ਦਾ ਟਿੱਕਾ ਲਾਇਆ ਹੋਇਆ ਹੈ ਪਰ ਅੰਦਰ ਕਤਲ ਦੇ ਮਨਸੂਬੇ ਬਣਾਏ ਹੁੰਦੇ ਹਨ। ਐਸੇ ਪਖੰਡੀ ਤਾਂ ਗੁਰੂ ਦੇ ਸਾਹਮਣੇ ਵੀ ਬਗਲ ਸਮਾਧ ਲਾ ਕੇ ਬੈਠੇ ਹਨ ਪਰ ਅੰਦਰੋਂ ਕੋਈ ਸਵਾਰਥ ਜਗਾਈ ਬੈਠੇ ਹੁੰਦੇ ਹਨ। ਉਹ ਵੀ ਹੁੰਦੇ ਹਨ ਜੋ ਬਾਹਰ ਪੰਡਿਤ ਬਣੇ ਹੁੰਦੇ ਹਨ, ਮੂਰਤੀਆਂ ਦੀ ਪੂਜਾ ਕਰਦੇ ਹਨ, ਗਲ ਮਾਲਾ ਲਟਕਾਈ ਫਿਰਦੇ ਹਨ, ਮੱਥੇ ਤੇ ਤਿਲਕ ਲਾਇਆ ਹੁੰਦਾ ਹੈ ਪਰ ਪੂਜਾ ਵਿੱਚ ਉਹਨਾਂ ਨੇ ਬਗਲੇ ਵਾਲੀ ਸਮਾਧੀ ਹੀ ਲਾਈ ਹੁੰਦੀ ਹੈ। ਆਸਾ ਦੀਵਾਰ ਦੇ ਵਿੱਚ ਬੜਾ ਹੀ ਤਰੀਕੇ ਦੇ ਨਾਲ ਪਹਿਲੇ ਪਾਤਸ਼ਾਹ ਨੇ ਸਮਝਾਇਆ ਕਿ ਪੜ ਪੁਸਤਕ ਸੰਧਿਆ ਬਾਦਨ ਸਿਲ ਪੂਜਿਸ ਬਗਲ ਸਮਾਧਨ ਮੁੱਖ ਝੂਠ ਭੂਖ ਸਾਰਨ ਤ੍ਰੈਪਾਲ ਤਿਹਾਲ ਵਿਚਾਰਨ ਗਲਮਾਲਾ ਤਿਲਕ ਲਾਟਨ ਦੁਇ ਧੋਤੀ ਬਸਤਰ ਕਪਾਟਨ। ਬੜੇ ਲੋਕ ਭੇਖ ਬਣਾਉਂਦੇ ਹਨ ਤੇ ਅੰਦਰੋਂ ਵਿਕਾਰਾਂ ਨਾਲ ਭਰੇ ਹੁੰਦੇ ਹਨ, ਬਾਹਰੋਂ ਹੋਰਾਂ ਨੂੰ ਧੋਖਾ ਦੇ ਰਹੇ ਹੁੰਦੇ ਹਨ, ਅੰਦਰੋਂ ਆਪਣੇ ਆਪ ਨਾਲ ਝੂਠ ਬੋਲ ਕੇ ਤੇ ਮੰਨਦੇ ਹਨ ਕਿ ਉਹਨਾਂ ਦਾ ਧੋਖਾ ਕਪਟ ਸੱਚ ਸਮਝਿਆ ਜਾਏਗਾ। ਕਿਹੋ ਜਿਹਾ ਵਰਤਾਰਾ ਜੀ, ਕਿਹੋ ਜਿਹਾ ਵਰਤਾਰਾ ਆ? ਇਹ ਵਰਤਾਰਾ ਅਸੀਂ ਦੇਖਦੇ ਹਾਂ ਆਮ। ਇਹਨੂੰ ਵੈਸੇ ਮੈਂ ਕਈ ਵਾਰੀ ਏਦਾਂ ਵੀ ਕਹਿੰਦਾ ਹੁੰਦਾ ਕਿ ਕਈ ਲੋਕ ਸਾਨੂੰ ਇਹੋ ਜਿਹੇ ਮਿਲਦੇ ਹਨ ਕਿ ਡਬਲ ਪਰਸਨੈਲਿਟੀ ਵਾਲੇ, ਉਹ ਬਾਹਰੋਂ ਦੇਖਣ ਨੂੰ ਹੋਰ ਹੁੰਦੇ ਨੇ, ਉਹ ਤੁਹਾਡੇ ਮੂੰਹ ਤੇ ਜੀ ਜੀ ਕਰੀ ਜਾਣਗੇ, ਭਾਜੀ ਭਾਜੀ ਕਰੀ ਜਾਣਗੇ, ਕਿਆ ਬਾਤ ਕਰੀ ਜਾਣਗੇ, ਪਰ ਜਦੋਂ ਉਹ ਅੰਦਰ ਕਿਤੇ ਆਪਣੇ ਓਰਿਜਿਨਲ ਮੂਲ ਦੇ ਵਿੱਚ ਬੈਠ ਕੇ ਸੋਚਦੇ ਆ ਜਾਂ ਗੱਲ ਕਰਦੇ ਆ ਆਪਣੇ ਪਰਿਵਾਰ ਦੇ ਵਿੱਚ ਤਾਂ ਉਹਨਾਂ ਦਾ ਵਰਤਾਰਾ ਬਿਲਕੁਲ ਵੱਖਰਾ ਆ। ਮੈਂ ਇਹੋ ਜਿਹੇ ਬਹੁਤ ਮਨੁੱਖਾਂ ਨੂੰ ਜਾਣਦਾ ਤੇ ਉਹਨਾਂ ਤੋਂ ਪਿੱਛੇ ਹਟਿਆ ਆ, ਜਿਹੜੇ ਕਈ ਤਾਂ ਔਰਤ ਦੇ ਲਈ ਬੜਾ ਜੂਝਦੇ ਨੇ, ਬਹੁਤ ਹੀ ਰੱਕਾਂ ਦੀ ਰਾਖੀ ਆ ਤੇ ਉਹੀ ਔਰਤਾਂ ਨੂੰ ਆਪਣੇ ਘਰ ਦੇ ਵਿੱਚ ਕਿੱਦਾਂ ਮਿਸਟ੍ਰੀਟ ਕਰਦੇ ਨੇ, ਜਿਹੜੇ ਕੌਮ ਦੇ ਲਈ ਵੀ ਬੜੇ ਮਤਲਬ ਹਤੈਸ਼ੀ ਹੁੰਦੇ ਨੇ, ਆਹ ਕਿੱਦਾਂ ਹੋ ਗਿਆ, ਉਹ ਕਿੱਦਾਂ ਹੋ ਗਿਆ, ਆਹ ਕਿੱਦਾਂ ਹੋ ਗਿਆ, ਪਰ ਜਦੋਂ ਆਪਣੀ ਵਾਰੀ ਹੁੰਦੀ ਆ ਤਾਂ ਫਿਰ ਉਹ ਲੁਕਦੇ ਫਿਰਦੇ ਹੁੰਦੇ ਨੇ। ਸੋ ਇਹ ਜਿਹੜਾ ਦੂਰਾ ਕਿਰਦਾਰ ਹੈ ਇੱਦਾਂ ਦੇ ਲੋਕਾਂ ਤੋਂ ਸਾਨੂੰ ਬਹੁਤ ਸੁਚੇਤ ਰਹਿਣਾ ਚਾਹੀਦਾ, ਬਚਣਾ ਚਾਹੀਦਾ। ਪਰ ਜਿਹੜਾ ਇਨ ਦਾ ਐਂਡ ਗੁਰੂ ਸਾਹਿਬ ਨੇ ਇਹ ਕਿਹਾ ਆ ਵਾਰ ਦੇ ਵਿੱਚ ਸਾਰੰਗ ਦੇ ਵਿੱਚ ਚੌਥੇ ਪਾਤਸ਼ਾਹ ਨੇ ਕਿ ਜਿਨ ਕੈ ਹਿਰਦੇ ਮੈਲ ਕਪਟ ਹੈ ਬਾਹਰ ਧੋਵਾਇਆ, ਬਾਹਰੋਂ ਧੋਤਾ ਹੋਇਆ ਅੰਦਰੋਂ ਮੈਲ ਕਪਟ ਹੈ, ਕੂੜ ਕਪਟ ਕਮਾਵਦੇ ਕੂੜ ਪ੍ਰਗਟ ਹੀ ਆਇਆ। ਉਹ ਪ੍ਰਗਟ ਤਾਂ ਹੋਏ ਜਾਂਦਾ ਆ, ਅੰਦਰ ਹੋਏ ਸੋ ਨਿਕਲੇ ਨਾ ਛਪੇ ਛਪਾਇਆ। ਬੰਦੇ ਦੇ ਜੋ ਅੰਦਰ ਹੁੰਦਾ, ਮੈਨ ਇਜ਼ ਵਟ ਹੀ ਥਿੰਕਸ, ਜੋ ਬੰਦੇ ਦੀ ਸੋਚ ਹੁੰਦੀ ਆ ਉਹ ਉਹਦਾ ਕਿਰਦਾਰ ਹੁੰਦਾ ਹੈ। ਸੋ ਸੋਚ ਆਪਾਂ ਕਿੱਥੇ ਸੋਚਦੇ ਹਾਂ, ਸੋਚ ਤਾਂ ਆਪਣੇ ਅੰਦਰ ਹੀ ਸੋਚਦੇ ਹਾਂ। ਗੁਰੂ ਸਾਹਿਬ ਕਹਿੰਦੇ ਉਹ ਅੰਦਰ ਵਾਲੀ ਤੁਸੀਂ ਲੁਕੋ ਨਹੀਂ ਸਕਦੇ, ਉਹ ਬਾਹਰ ਆਏ ਜਾਣੀ ਹੈ ਇੱਕ ਦਿਨ ਤੁਹਾਡੇ ਐਕਸ਼ਨ ਰਾਹੀਂ। ਸੋ ਬਹੁਤ ਸੋਹਣਾ ਵਿਚਾਰ ਮੈਨੂੰ ਲੱਗਾ ਜਸਵੰਤ ਸਿੰਘ ਨੇਕੀ ਹੋਣਾ ਦਾ। ਤੇ ਆਓ ਇਹਦੇ ਨਾਲ ਹੀ ਰਲਦਾ ਮਿਲਦਾ ਇੱਕ ਗੀਤ ਪੰਮਾ ਦੁੰਮੇ ਵਾਲੇ ਦੀ ਆਵਾਜ਼ ਦੇ ਵਿੱਚ ਸੁਣਦੇ ਹਾਂ ਜੀ।
ਝੂਠ ਫਰੇਬ ਤੇ ਬੇਈਮਾਨੀ ਹੁਣ ਦੁਨੀਆ ਤੇ ਸ਼ਰਿਆਮ ਹੋ ਗਏ, ਦੋ ਦੋ ਚਿਹਰੇ ਹਰ ਬੰਦੇ ਦੇ ਸੱਚਣਾ ਅੱਜ ਕੱਲ ਆਮ ਹੋ ਗਏ, ਦੋ ਦੋ ਚਿਹਰੇ ਹਰ ਬੰਦੇ ਦੇ ਸੱਚਣਾ ਅੱਜ ਕੱਲ ਆਮ ਹੋ ਗਏ, ਆਮ ਹੋ ਗਏ, ਆਮ ਹੋ ਗਏ। ਤਰੱਕੀ ਅੰਦਰੋਂ ਅੰਦਰੀ ਜਰਦੇ ਨਹੀਂ, ਅੰਦਰੋਂ ਅੰਦਰੀ ਜਰਦੇ ਨਹੀਂ, ਸੋਚਣ ਬਸ ਗੱਲ ਇਹੀ ਪੰਮਿਆਂ ਤੇਰੇ ਕਿੱਦਾਂ ਨਾਮ ਹੋ ਗਏ, ਦੋ ਦੋ ਚਿਹਰੇ ਹਰ ਬੰਦੇ ਦੇ ਕਈ ਬਾਬੇ ਕਈ ਲੀਡਰ ਸਾਡੇ ਆਪਣੀ ਮੌਜ ਚ ਰਹਿੰਦੇ ਨੇ ਉਹਨਾਂ ਨੂੰ ਨੀ ਫਰਕ ਕੋਈ ਵੀ ਓਏ ਲੋਕੀ ਕੀ ਕਹਿੰਦੇ ਨੇ ਲੋਕੀ ਕੀ ਕਹਿੰਦੇ ਨੇ ਆ ਕੁੱਤੀ ਰਲ ਗਈ ਚੋਰਾਂ ਦੇ ਨਾਲ ਆਹੀ ਕੰਮ ਤਮਾਮ ਹੋ ਗਏ ਇਨਸਾਫ ਕਈਆਂ ਨੂੰ ਥਾਂ ਥਾਂ ਰੁਲਦੇ ਵੇਖੇ ਮੈਂ ਪੈਸੇ ਅਤੇ ਸਿਆਸਤ ਲਈ ਤਾਂ ਅਸਲੋਂ ਗਿਰਦੇ ਵੇਖੇ ਮੈਂ ਅਸਲੋਂ ਗਿਰਦੇ ਵੇਖੇ ਮੈਂ ਕਾਤਲ ਸੀ ਜੋ ਕੌਮ ਮੇਰੀ ਦੇ ਕਾਤਲ ਸੀ ਜੋ ਕੌਮ ਮੇਰੀ ਦੇ ਉਹਨਾਂ ਦੇ ਸਨਮਾਨ ਹੋ ਗਏ
ਚਿਹਰੇ ਹਰ ਬੰਦੇ ਦੇ ਆਮ ਹੋ ਗਏ ਸੋ ਇਹ ਗੀਤ ਬੜਾ ਖੂਬਸੂਰਤ ਲੱਗਿਆ ਮੈਨੂੰ ਤੇ ਮੈਂ ਸੋਚਿਆ ਤੁਹਾਡੇ ਨਾਲ ਸ਼ੇਅਰ ਕਰਦਾ ਸੋ ਸਵਾਗਤ ਕਰਦੇ ਇੱਕ ਵਾਰੀ ਫੇਰ ਸਾਰੇ ਸਰੋਤਿਆਂ ਦਾ ਜਿਹੜੇ ਹੁਣੇ ਹੁਣੇ ਸਾਡੇ ਨਾਲ ਜੁਆਇਨ ਕਰ ਰਹੇ ਨੇ ਇੱਕ ਵਾਰੀ ਫੇਰ ਦੱਸਦਾ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਸਟੂਡੀਓ ਤੋਂ ਚੱਲ ਰਿਹਾ ਮੈਂ ਕੌਫ ਸਰਵਿਸ ਸਟੂਡੀਓ ਤੋਂ ਹਾਂ ਤੇ ਮੇਰੇ ਨਾਲ ਵਾਇਆ ਪਟਿਆਲਾ ਸਰਵੀ ਸਿੰਘ ਹੁਣੀ ਮੋਨੀਟਰ ਕਰ ਰਹੇ ਨੇ ਉਹ ਚਲਾ ਰਹੇ ਨੇ ਕਿਉਂਕਿ ਸਾਡੇ ਕੌਫ ਕੱਟ ਲੱਗਾ ਹੋਇਆ ਤੇ ਫੀਲਿੰਗ ਆ ਰਹੀ ਇੰਡੀਆ ਵਾਲੀ ਗਿਆਨੀ ਸੰਤੋਖ ਸਿੰਘ ਜੀ ਸਿਡਨੀ ਵੀ ਮੈਂ ਫੋਨ ਕੀਤਾ ਸੀ ਤਾਇਆ ਜੀ ਨੂੰ ਉਹ ਵੀ ਬੈਠਕਾਂ ਮਾਰ ਰਹੇ ਨੇ ਕਹਿੰਦੇ ਪ੍ਰੋਗਰਾਮ ਦੇ ਵਿੱਚ ਅੱਜ ਜਾਣਾ ਹੈ ਤੇ ਡੇਢ ਘੰਟਾ ਆਪਾਂ ਗੱਲਾਂ ਕਰਨੀਆਂ ਸੋ ਵੇਟ ਕਰ ਰਹੇ ਹਾਂ ਉਹਨਾਂ ਦੀ ਪਰ ਪਹਿਲਾਂ ਆਪਾਂ ਥੋੜਾ ਜਿਹਾ ਨਾ ਅੱਜ 28 ਡਿਗਰੀ ਰਹੇਗਾ ਤਾਇਆ ਜੀ ਖੁਸ਼ ਮਾਫ ਕਰਨਾ ਮੇਰੀ ਆਵਾਜ਼ ਥੋੜੀ ਜਿਹੀ ਕੱਟ ਹੋ ਗਈ ਸੀਗੀ ਤੇ ਤਾਇਆ ਜੀ ਵੀ ਰੈਡੀ ਹੋ ਰਹੇ ਨੇ ਮੈਂ ਮੌਸਮ ਦੀ ਜਾਣਕਾਰੀ ਇੱਕ ਵਾਰੀ ਫੇਰ ਤੁਹਾਡੇ ਨਾਲ ਸਾਂਝਾ ਕਰ ਦਿੰਦਾ ਮੌਸਮ ਇਸ ਵੇਲੇ ਸਿਡਨੀ ਦੇ ਵਿੱਚ 28 ਡਿਗਰੀ ਅੱਜ ਵੱਧ ਤੋਂ ਵੱਧ ਜਾਏਗਾ ਮੈਲਬਨ ਦੇ ਵਿੱਚ 30 ਡਿਗਰੀ ਤੇ ਬ੍ਰਿਸਬਨ ਦੇ ਵਿੱਚ ਵੀ 28 ਡਿਗਰੀ ਪਰਥ ਦੇ ਵਿੱਚ 24 ਡਿਗਰੀ ਮੌਸਮ ਬਹੁਤ ਸੋਹਣਾ ਰਹੇਗਾ 33 ਡਿਗਰੀ ਦੇ ਨਾਲ ਐਡਲੇਡ ਦੇ ਵਿੱਚ ਮੌਸਮ ਗਰਮੀ ਵੱਲੋਂ ਹੈ ਕੈਨਬਰਾ ਦੇ ਵਿੱਚ ਮੌਸਮ ਠੀਕ ਰਹੇਗਾ 29 ਡਿਗਰੀ ਹੋਬਾਰਟ ਦੇ ਵਿੱਚ 19 ਡਿਗਰੀ ਡਾਰਵਿਨ ਦੇ ਵਿੱਚ ਬੱਦਲਬਾਈ ਹੋਣ ਦੀ ਉਮੀਦ ਹੈ 34 ਡਿਗਰੀ ਤਾਪਮਾਨ ਰਹੇਗਾ ਸੋ ਦੂਸਰੇ ਪਾਸੇ ਸਾਡੇ ਬੜੇ ਸਤਿਕਾਰਯੋਗ ਸਰੋਤੇ ਸਾਡੇ ਨਾਲ ਜੁੜ ਰਹੇ ਨੇ ਦੇਸ਼ ਵਿਦੇਸ਼ ਤੋਂ, ਤੇ ਬਿੱਟੂ ਬੋਪਾ ਰਾਏ ਮੰਡੂਰੇ ਵਾਲੇ। ਕਿਆ ਬਾਤ ਹੈ ਜੀ, ਮੰਡੂਰੇ ਵਾਲਿਆਂ ਨੂੰ ਆਪਾਂ ਮਿਲੇ ਸੀ ਜੀ, ਸਾਰੇ ਸੱਜਣ ਮਿੱਤਰ ਉੱਥੇ ਆਏ ਨੇ, ਬੜਾ ਸੋਹਣਾ ਲੱਗਿਆ। ਤੇ ਉਹਨਾਂ ਨੇ ਮੌਸਮ ਦੀ ਜਾਣਕਾਰੀ ਭੇਜੀ, ਅੱਜ 35 ਡਿਗਰੀ ਮੰਡੂਰੇ ਚ ਰਹੇਗਾ। ਕਿਆ ਬਾਤ ਹੈ, ਇਸ ਵੇਲੇ 20 ਡਿਗਰੀ ਆ, ਤੇ ਚਲੋ ਕੋਈ ਗੱਲ ਨੀ। ਮੰਡੂਰਾ ਦੇਖੋ ਬੜਾ ਵਧੀਆ ਆਪਣਾ ਥਾਂ ਆ, ਉੱਥੇ ਮੰਡੂਰੇ ਦੀ ਕਮਿਊਨਿਟੀ ਨੇ ਥਾਂ ਵੀ ਲਿਆ ਹੋਇਆ ਗੁਰੂ ਘਰ ਬਣਾਉਣ ਦੇ ਲਈ, ਤੇ ਇੱਕ ਗੁਰੂ ਘਰ ਚੱਲ ਵੀ ਰਿਹਾ ਜਿਹੜਾ ਮਤਲਬ ਘਰ ਦੇ ਵਿੱਚ ਹੀ ਆ, ਉਸ ਥਾਂ ਤੇ ਨਵਾਂ ਬਣ ਰਿਹਾ। ਸੋ ਅਸੀਂ ਸਾਰੇ ਸਪੋਰਟ ਕਰ ਰਹੇ ਹਾਂ ਜੀ, ਸੋ ਤੁਸੀਂ ਵੀ ਵੱਧ ਤੋਂ ਵੱਧ ਸਪੋਰਟ ਕਰਿਓ। ਬਹੁਤ ਬਹੁਤ ਧੰਨਵਾਦ ਮੰਡੂਰੇ ਵਾਲਿਓ। ਤੇ ਲਓ ਹੁਣ ਆਪਾਂ ਥੋੜੀਆਂ ਥੋੜੇ ਖਬਰਾਂ ਵੀ ਦੇਣੀਆਂ ਤੇ ਮੈਸੇਜ ਵੀ ਲੈ ਲਈਏ। ਚਾਲ ਸਾਹਿਬ, ਤੁਹਾਡੀ 3 ਮੈਸੇਜ ਆ ਗਏ ਨੇ, ਤੇ ਉਹ ਵੀ ਆਪਾਂ ਸ਼ੇਅਰ ਕਰਦੇ ਹਾਂ ਖਬਰਾਂ ਦੇ ਰਾਹੀਂ। ਤਾਂ ਵਿਜੇ ਵਿਰ ਦੀ ਹੁਣਾਂ ਨੇ ਗੁੱਡ ਮਾਰਨਿੰਗ ਬੁਲਾਈ ਹੈ, ਫੋਟੋ ਭੇਜੀ ਆ, ਬਹੁਤ ਬਹੁਤ ਧੰਨਵਾਦ ਵਿਜੇ ਜੀ, ਤੇ ਤੁਹਾਡਾ ਮੈਸੇਜ ਸ਼ੇਅਰ ਕਰ ਰਹੇ ਹਾਂ। ਤੇ ਇੱਕ ਚਾਲ ਸਾਹਿਬ ਨੇ ਮੈਸੇਜ ਭੇਜਿਆ ਸੀ, ਇਹ ਵੀ ਆਪਾਂ ਚੁਟਕਲਾ ਥੋੜੀ ਦੇਰ ਬਾਅਦ ਸ਼ੇਅਰ ਕਰਾਂਗੇ। ਤਾਂ ਦੂਸਰੇ ਪਾਸੇ ਗੁਰੀ ਸਿੱਧੂ ਜੀ, ਕੇਜਰੀਵਾਲ ਟਰਨ ਨੋਟ ਅਲਾਊਡ, ਯੂ ਟਰਨ ਨੂੰ ਹੁਣ ਕੇਜਰੀਵਾਲ ਟਰਨ ਕਹਿੰਦੇ ਨੇ, ਇੱਕ ਬੋਰਡ ਲਾਇਆ ਹੋਇਆ ਸੁਪਰੀਮ ਕੋਰਟ ਦੇ ਨੇੜੇ ਦਿੱਲੀ ਦੇ ਵਿੱਚ। ਹਾਂਜੀ ਗੁਰਵੀਰ ਸਿੱਧੂ ਜੀ, ਸਤਿ ਸ੍ਰੀ ਅਕਾਲ, ਪ੍ਰੋਗਰਾਮ ਚ ਸਵਾਗਤ ਹੈ। ਹਰਿੰਦਰ ਸਿੰਘ ਨਨੂਆ ਸਾਡੇ ਨਾਲ ਪ੍ਰੋਗਰਾਮ ਚ ਜੁੜੇ ਨੇ, ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਹੀ ਹੈ। ਤੇ ਕਹਿੰਦੇ ਨੇ ਕਿ ਥੋੜੀ ਜਿਹਾ ਚਾਨਣਾ ਪਾਇਓ ਗੁਰੂ ਜੀ ਦਾ ਘੋੜਾ ਤੇ ਤਵਾਕੂ ਫੀਲਡ ਦੇ ਉੱਤੇ। ਹਾਂਜੀ ਗਿਆਨੀ ਸੰਤੋਖ ਸਿੰਘ ਜੀ ਆ ਰਹੇ ਨੇ, ਆਪਾਂ ਡਿਟੇਲ ਚ ਦੱਸਾਂਗੇ ਇਹਦੇ ਬਾਰੇ। ਥੋੜੀ ਜਿਹੀ 2 ਰਾਵਾਂ ਨੇ, ਉਹ ਵੀ ਆਪਾਂ ਕਲੀਅਰ ਕਰਾਂਗੇ ਕਿ ਘੋੜਾ 9ਵੇਂ ਪਾਤਸ਼ਾਹ ਦਾ ਸੀ ਜਾਂ 10ਵੇਂ ਪਾਤਸ਼ਾਹ ਦਾ ਸੀ। ਤੇ ਵੈਸੇ ਮੈਂ ਤਾਂ ਅੱਜ ਤੱਕ ਬਚਪਨ ਤੋਂ 10ਵੇਂ ਪਾਤਸ਼ਾਹ ਦਾ ਸੁਣਦਾ ਆਂ, ਹੋ ਸਕਦਾ ਮੈਂ ਗਲਤ ਵੀ ਹੋਵਾਂ। ਤਾਇਆ ਜੀ ਵੀ ਨਾਲ ਵੀ ਗੱਲ ਕੀਤੀ ਸੀ, ਉਹ ਕਹਿੰਦੇ ਮੈਂ ਵੀ ਏਦਾਂ ਸੁਣਦਾ ਆਂ, ਪਰ ਸਾਡੇ ਗੁਰਸੇਵਕ ਸਿੰਘ ਧੌਲਾ ਨੂੰ ਨੀ ਕਹਿੰਦੇ ਨੇ 9ਵੇਂ ਪਾਤਸ਼ਾਹ ਦਾ। ਸੋ ਆਪਾਂ ਤਾਇਆ ਜੀ ਨੂੰ ਆ ਲੈਂਦੇ ਹੋ, ਉਹਨਾਂ ਤੋਂ ਪੁੱਛਦੇ ਆ। ਸੁਖਦੇਵ ਸਿੰਘ, ਡਾਕਟਰ ਸੁਖਦੇਵ ਸਿੰਘ ਸਾਡੇ ਨਾਲ ਜੁੜੇ ਨੇ ਵਿਨੀਪੈਗ ਵਾਲੇ, ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਗਿਆਨੀ ਜੀ ਨੂੰ। ਐਡਵਾਂਸ ਦੇ ਵਿੱਚ ਵੀ ਵਧੀਆ ਚੱਲ ਰਿਹਾ, ਕਹਿੰਦੇ ਕਾਫੀ ਦਿਨਾਂ ਬਾਅਦ ਕੱਲ ਤੁਹਾਡੀ ਆਵਾਜ਼ ਸੁਣੀ ਆ, ਮਿਸ ਕਰ ਰਹੇ ਸੀ, ਵਧੀਆ ਲੱਗਾ ਜੀ, ਗੋਡ ਬਲੈਸ ਯੂ, ਖੁਸ਼ ਰਹੋ। ਬਹੁਤ ਬਹੁਤ ਧੰਨਵਾਦ ਸ਼ੁਭ ਇੱਛਾਵਾਂ ਦੇ ਲਈ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਸੋ ਜਿਹੜੀਆਂ ਖਬਰਾਂ ਸੁਰਖੀਆਂ ਬਣੀਆਂ ਨੇ ਉਹਨਾਂ ਦੇ ਚਾਲ, ਉਹਨਾਂ ਨੇ ਖਬਰਾਂ 3 ਭੇਜੀਆਂ ਨੇ। ਇੱਕ ਤਾਂ ਜਿਹੜਾ ਕਾਮਨਵੈਲਥ ਗੇਮਸ ਚੱਲ ਰਹੀ ਆ ਉਸ ਦੀ ਓਪਨਿੰਗ ਦੇ ਵੇਲੇ ਫੋਟੋ ਇੱਕ ਜਿਹੜੀ ਜਾਰੀ ਹੋਈ ਆ, ਸੁਰਜੀਤ ਸਿੰਘ ਨੇ ਕੁਈਨਜ਼ ਬੈਟਨ ਚੁੱਕ ਕੇ ਭਾਈਚਾਰੇ ਦਾ ਮਾਣ ਵਧਾਇਆ ਆ। ਤੇ 100 ਦਿਨ ਦੀ ਜਿਹੜੀ ਯਾਤਰਾ ਕਾਮਨਵੈਲਥ ਖੇਡਾਂ ਦੇ ਉਦਘਾਟਨੀ ਸਮਾਰੋਹ ਦੀ ਬੈਟਨ ਦੀ, ਉਹ ਇੱਥੇ ਆ ਕੇ ਖਤਮ ਹੋਈ ਆ। ਤੇ ਲੜੀ ਦੇ 99 ਦਿਨ 3 ਅਪ੍ਰੈਲ ਨੂੰ ਸੁਰਜੀਤ ਸਿੰਘ ਨੇ ਗੋਲਡ ਕੋਸਟ ਦੇ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਕਰਦੇ ਹੋਏ ਕੁਈਨਜ਼ ਬੈਟਨ ਨੂੰ ਫੜ ਕੇ ਹਾਜ਼ਰੀ ਲਗਵਾਈ ਆ। ਤੇ ਉਹਨਾਂ ਨੇ ਕਿਹਾ ਕਿ ਇੱਕ ਉਹਨਾਂ ਲਈ ਬੜੀ ਮਾਣ ਵਾਲੀ ਗੱਲ ਹੈ, ਸਾਡੇ ਲਈ ਸਾਰਿਆਂ ਲਈ ਮਾਣ ਵਾਲੀ ਗੱਲ ਹੈ ਜੀ, ਬਹੁਤ ਵਧੀਆ, ਥੈਂਕ ਯੂ। ਤੇ ਹੋਰ ਕਈ ਖਬਰਾਂ ਛਪ ਰਹੀਆਂ ਨੇ, ਇਹਦੇ ਬਾਰੇ ਵੀ ਆਪਾਂ ਸ਼ੇਅਰ ਕਰਾਂਗੇ। ਤੇ ਇੱਕ ਮਾੜੀ ਘਟਨਾ ਸਾਡੇ ਸਾਹਮਣੇ ਆ ਰਹੀ ਹੈ, ਖਬਰ ਆ ਰਹੀ ਹੈ, ਜਰਮਨ ਦੇ ਵਿੱਚ ਇੱਕ ਵਿਅਕਤੀ ਨੇ ਆਪਣੀ ਵੈਨ ਜਿਹੜੀ ਆ ਕੁਝ ਲੋਕਾਂ ਦੇ ਉੱਤੇ ਚੜਾ ਦਿੱਤੀ, ਤੇ ਉਸ ਤੋਂ ਬਾਅਦ ਉਹ ਆਪ ਵੀ ਉਸਨੇ ਖੁਦਕੁਸ਼ੀ ਕਰ ਲਈ। ਪਰ ਇਸ ਘਟਨਾ ਦੇ ਵਿੱਚ 2 ਵਿਅਕਤੀ ਹੋਰ ਮਾਰੇ ਗਏ ਨੇ। ਵੈਸਟਰਨ ਜਰਮਨੀ ਦੀ ਇਹ ਕਹਾਣੀ ਹੈ ਜੀ। ਇੱਕ ਹੋਰ ਮਾੜੀ, ਬਹੁਤ ਮਾੜੀ ਖਬਰ ਆ ਰਹੀ ਹੈ, ਕੈਨੇਡਾ ਦੇ ਵਿੱਚ ਇੱਕ ਐਕਸੀਡੈਂਟ ਹੋਇਆ ਵੈਨ ਦਾ, ਬੱਸ ਦਾ, ਤੇ ਉਸ ਦੇ ਵਿੱਚ 14 ਹਾਕੀ ਦੇ ਖਿਡਾਰੀ ਜਿਹੜੇ ਯੰਗ ਹੈ ਉਹ ਮਾਰੇ ਗਏ ਨੇ। ਤੇ ਇਹ ਵੀ ਇੱਕ ਬੜੀ ਮੰਦਭਾਗੀ ਖਬਰ ਸਾਡੇ ਸਾਹਮਣੇ ਆ ਰਹੀ ਹੈ। ਸੋ ਬਹੁਤ ਸਾਰੇ ਸੱਜਣ ਹੋਰ ਵੀ ਜੁੜਨਾ ਚਾਹੁੰਦੇ ਹੋਣਗੇ, ਮੈਂ ਦੱਸਦਾ ਕਿ ਸਾਡੇ ਨਾਲ ਸੰਪਰਕ ਕਰਨ ਦਾ ਪਤਾ ਹੈ ਜੀ, ਟੈਲੀਗ੍ਰਾਮ ਇੰਸਟਾਲ ਕਰੋ ਐਪਲੀਕੇਸ਼ਨ ਤੇ ਸਾਡੇ ਨਾਲ ਸੰਪਰਕ ਕਰੋ। ਤੇ ਦੂਸਰਾ ਜਿਹੜਾ ਹੈਗਾ request@harmanradio.com ਈਮੇਲ ਪਤਾ, ਇਸ ਦੇ ਜ਼ਰੀਏ ਤੁਸੀਂ ਸਾਡੇ ਨਾਲ ਸੰਪਰਕ ਕਿਸੇ ਵੀ ਵਕਤ ਕਰ ਸਕਦੇ ਹੋ। ਇੱਕ ਵਾਰੀ ਫੇਰ ਰਿਮਾਇੰਡ ਕਰਾ ਦਾਂ ਕਿ ਤਾਇਆ ਜੀ ਸਾਡੇ ਨਾਲ ਜੁਆਇਨ ਕਰ ਰਹੇ ਨੇ, ਤਾਇਆ ਗਿਆਨੀ ਸੰਤੋਖ ਸਿੰਘ ਸਾਡਾ, ਤੇ ਉਹਨਾਂ ਨਾਲ ਆਪਾਂ ਬਹੁਤ ਚਿੰਤਨ ਕਰਨਾ, ਕਈ ਮੁੱਦੇ ਨੇ ਪੈਂਡਿੰਗ ਨੇ, ਉਹ ਵੀ ਭਰੇ ਪੀਤੇ ਪਏ ਨੇ, ਅਸੀਂ ਵੀ ਭਰੇ ਪੀਤੇ ਪਏ ਹਾਂ, ਤੁਸੀਂ ਵੀ ਸੁਣਨਾ ਚਾਹੁੰਦੇ ਹੋ। ਸੋ ਸਾਰੇ ਆਪਾਂ ਰਲ ਮਿਲ ਕੇ 1.5 ਘੰਟਾ ਚਿੰਤਨ ਕਰਾਂਗੇ, ਗੱਲਾਂ ਬਾਤਾਂ ਕਰਾਂਗੇ। ਸੋ ਨਵ ਜੀ, ਤੁਹਾਨੂੰ ਹੁਣ ਇੱਕ ਗਾਂ ਹੋਰ ਗੀਤ ਸੁਣਾਉਣਾ ਆ। ਅੱਜ ਗੀਤਾਂ ਦੀ ਜਿਹੜੀ ਵਾਗਡੋਰ ਹੈ ਸਰਬਜੀਤ ਕੋਲ ਹੈ, ਵੈਸੇ ਸਾਡੀ ਬਹੁਤੀ ਚੋਇਸ ਸੇਮ ਰਲਦੀ ਮਿਲਦੀ ਆ। ਤੇ ਮੈਨੂੰ ਕਹਿੰਦਾ ਅੱਜ ਦਿਲ ਵਾਲੇ ਦੁਲਨੀਆਂ ਲੈ ਜਾਏਂਗੇ ਵਿੱਚ ਇੱਕ ਗੀਤ ਹਿੰਦੀ ਦਾ ਸੁਣਾਉਣਾ, ਮੈਂ ਕਿਹਾ ਚਲੋ ਠੀਕ ਹੈ ਕੋਈ ਗੱਲ ਨੀ, ਬਹੁਤ ਵਧੀਆ। ਸੋ ਗੀਤ ਸੁਣਦੇ ਆ ਜੀ ਫਿਲਮ ਦੇ ਵਿੱਚ, ਉਸ ਤੋਂ ਬਾਅਦ ਫਿਰ ਉਹਨੇ ਤਾਇਆ ਜੀ ਨੂੰ ਵੀ ਲਿਆਉਣਾ, ਫਿਰ ਇੱਕ ਛੋਟੀ ਜਿਹੀ ਬ੍ਰੇਕ ਵੀ ਲੈਣੀ ਹੈ। ਚਲੋ ਗੀਤ ਤੋਂ ਬਾਅਦ ਫਿਰ ਮਿਲਦੇ ਹਾਂ। ਮਾਫ ਕਰਨਾ ਮਾਫ ਕਰਨਾ ਗੀਤ ਉਹ ਦਿਲ ਵਾਲੇ ਦਿਲ ਨੂੰ
ਖੁੱਲਾ ਆਸਮਾਨ ਆਖੋ ਮੈਂ ਸਾਰੀ ਰਾਤ ਜਾਏਗੀ ਤੁਮਕੋ ਵੀ ਕੈਸੇ ਨੀਂਦ ਆਏਗੀ ਓ ਖੋਇਆ ਖੋਇਆ ਚਾਂਦ ਖੁੱਲਾ ਆਸਮਾਨ ਆਖੋ ਮੈਂ ਸਾਰੀ ਰਾਤ ਜਾਏਗੀ ਤੁਮਕੋ ਵੀ ਕੈਸੇ ਨੀਂਦ ਆਏਗੀ ਓ ਖੋਇਆ ਖੋਇਆ ਚਾਂਦ ਭਰੀ ਹਵਾ ਜੋ ਚਲੀ ਮਸਤੀ ਭਰੀ ਹਵਾ ਜੋ ਚਲੀ ਖਿਲ ਖਿਲ ਗਈ ਯੇ ਦਿਲ ਕੀ ਕਲੀ ਮਨ ਕੀ ਗਲੀ ਮੈਂ ਹੈ ਖਲਬਲੀ ਕਿ ਉਨਕੋ ਤੋ ਬੁਲਾਓ ਹੋ 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 ਖੋਇਆ ਖੋਇਆ ਚਾਂਦ ਖੁੱਲਾ ਆਸਮਾਨ ਆਖੋਂ ਮੈਂ ਸਾਰੀ ਜਾਏਗੀ ਤੁਮਕੋ ਵੀ ਕੈਸੇ ਨੀਂਦ ਆਏਗੀ ਓ ਖੋਇਆ ਖੋਇਆ ਚਾਹ ਤਾਰੇ ਚਲੇ ਨਜ਼ਾਰੇ ਚਲੇ ਤਾਰੇ ਚਲੇ ਨਜ਼ਾਰੇ ਚਲੇ ਸੰਗ ਸੰਗ ਮੇਰੇ ਵੋ ਸਾਰੇ ਚਲੇ ਚਾਰੋਂ ਤਰਫ ਇਸ਼ਾਰੇ ਚਲੇ ਕਿਸੀ ਕੇ ਤੋ ਹੋ ਜਾਓ ਓ ਹੋ ਹੋ ਖੋਇਆ ਖੋਇਆ ਚਾਂਦ ਖੁੱਲਾ ਆਸਮਾਨ ਆਖੋਂ ਮੈਂ ਸਾਰੀ ਰਾਤ ਜਾਏਗੀ ਤੁਮਕੋ ਵੀ ਕੈਸੇ ਨੀਂਦ ਆਏਗੀ ਓ ਖੋਇਆ ਖੋਇਆ ਚਾਂਦ ਓ ਐਸੀ ਹੀ ਰਾਤ ਭੀਗੀ ਸੀ ਰਾਤ ਐਸੀ ਹੀ ਰਾਤ ਭੀਗੀ ਸੀ ਰਾਤ ਹਾਥੋਂ ਮੈਂ ਹਾਥ ਹੋਤੇ ਵੋ ਸਾਥ ਕਹਿ ਲੇਤੇ ਉਨਸੇ ਦਿਲ ਕੀ ਯੇ ਬਾਤ ਅਬ ਤੋ ਨਾ ਸਦਾਓ ਓ ਹੋ ਖੋਇਆ ਖੋਇਆ ਚਾਂਦ ਖੁੱਲਾ ਆਸਮਾਨ ਆਖੋਂ ਮੈਂ ਸਾਰੀ ਰਾਤ ਜਾਏਗੀ ਤੁਮਕੋ ਵੀ ਕੈਸੇ ਨੀਂਦ ਆਏਗੀ ਓ चले हैं जिनके लिए बिन कुछ कहे वो चुप चुप रहे कोई जरा ये उनसे कहे ना ऐसे आजमाओ ओ हो हो खोया खोया चांद खुला आसमान आँखों में सारी रात जाएगी तुमको भी कैसे नींद आएगी ਖੋਇਆ ਖੋਇਆ ਚਾਂਦ ਖੋਇਆ ਖੋਇਆ ਚਾਂਦ ਖੋਇਆ ਖੋਇਆ
ਜੀ ਸਵਾਗਤ ਹੈ ਮਾਫੀ ਚਾਹੁੰਦਾ ਮੈਂ ਗੀਤ ਗਲਤ ਅਨਾਊਂਸ ਕਰਤਾ ਤੇ ਅੱਜ ਮੇਰੇ ਹੱਥ ਵਾਸਤੇ ਹੈ ਨੀ ਵੈਸੇ ਸਰਬਜੀਤ ਨੇ ਮੈਨੂੰ ਦੱਸਿਆ ਵੀ ਜੀ ਪਰ ਮੇਰੀ ਥੋੜੀ ਮੈਮਰੀ ਆ ਉਹ ਓਵਰ ਦਾ ਲਿਮਿਟ ਚੱਲ ਰਹੀ ਹੈ, ਕਾਫੀ ਘਟਨਾ ਕ੍ਰਮ ਵਾਪਰਿਆ ਸਿੱਖ ਖੇਡਣ ਦੇ ਵਿਚ। ਤੇ ਸਲਾਹ ਵੈਸੇ ਇਹ ਹੋਈ ਸੀ, ਬਾਅਦ ਦੇ ਵਿਚੋਂ ਮੈਂ ਹੀ ਚੇਂਜ ਕਰਤਾ ਸੀ ਗੀਤ। ਤੇ ਲਓ ਮਾਫੀ ਚਾਹੁੰਦੇ ਹਾਂ, ਕੋਈ ਗੱਲ ਨੀ, ਪ੍ਰੋਗਰਾਮ ਦੇ ਵਿਚ ਆਪਾਂ ਅੱਗੇ ਤੁਰਦੇ ਹਾਂ। ਤੇ ਤਾਇਆ ਜੀ ਨੂੰ ਆਵਾਜ਼ ਮਾਰਦੇ ਹਾਂ ਸਿਡਨੀ ਤੋਂ, ਤੇ ਉਹ ਸਾਡੇ ਨਾਲ ਜੁੜ ਚੁੱਕੇ ਨੇ, ਪੂਰੇ ਰੈਡੀ ਨੇ। ਤੇ ਤਾਇਆ ਜੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਪ੍ਰੋਗਰਾਮ ਚ।
ਹਾਂ ਸਤਿ ਸ੍ਰੀ ਅਕਾਲ ਅਮਨਦੀਪ ਜੀ, ਤੁਹਾਡੇ ਰਾਹੀਂ ਤੁਹਾਡਾ ਸੂਝਵਾਨ ਸਿੰਪੇਥੈਟਿਕ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਪਹੁੰਚੇ
ਜੀ। ਜੀ ਅੱਜ ਬੜੀ ਚੜ੍ਹਦੀ ਕਲਾ ਚੋਂ ਮੌਸਮ ਠੀਕ ਲੱਗ ਰਿਹਾ ਸਿਡਨੀ।
ਉਹ ਮੈਂ ਤੇ ਜਦੋਂ ਦਾ ਆਇਆ ਥਕਾਵਟ ਹੀ ਥਕਾਵਟ ਹੋਣ ਡਈ ਆ। ਉਹ ਤੁਹਾਡੀਆਂ ਗੇਮਾਂ ਦੇ ਵਿਚ ਜਿਹੜੇ ਗੱਲ ਦੇ ਵਿਚ ਪਾਈ ਫਿਰਦੇ ਸੀ ਨਾ ਗੁੱਲੇ ਜੇ, ਕੀ ਉਹਨੂੰ ਕਹਿੰਦੇ ਨੇ ਆ, ਉਹ ਗਾਲਾਂ ਦੇ ਵਿਚ ਇਹਨਾਂ ਦੀ ਬੜੀ ਕੀਮਤ ਸੀ। ਮੈਂ ਕੀਮਤ ਸਮਝੀ ਨਾ, ਜੇ ਮੈਂ ਤੁਹਾਨੂੰ ਕਹਿੰਦਾ ਜਾਂ ਮਿੰਟੂ ਬਰਾੜ ਨੂੰ ਕਹਿੰਦਾ ਤੁਸੀਂ 10 ਮੈਨੂੰ ਲਿਆ ਦਿੰਦੇ, ਤੇ ਮੈਂ ਲੋੜ ਹੀ ਨਾ ਸਮਝੀ ਭਈ ਇਹਨਾਂ ਤੋਂ ਬਿਨਾਂ ਆਪਾਂ ਕਿਤੇ ਵੜ ਨੀ ਸਕਦੇ, ਘੁਸਰ ਨੀ ਸਕਦੇ। ਤੇ ਉਹ ਦੋ ਦਿਨ ਤਾਂ ਮੈਂ ਧੱਕੇ ਨਾ ਹੀ ਚਲਾ ਗਿਆ। ਤੇ ਦੂਜੇ ਦਿਨ ਇੱਕ ਬਜ਼ੁਰਗ ਜਿਹਾ ਸੀ, ਉਹਨੇ ਬੜਾ ਪਿੱਛਾ ਕੀਤਾ, ਨਿਕਲ ਕੱਢ ਕਾਰ ਇਥੋਂ ਕੱਢ ਕਾਰ। ਤੇ ਉਹਦੇ ਵਿਚ ਉਹਨੇ ਨਾ ਕੀ ਉਹਦਾ ਨਾਂ ਰੰਧਾਵਾ ਜੀ ਨੇ ਵਿਚ ਦਖਲ ਦੇ ਕੇ ਸਾਡਾ ਬਚਾ ਕੀਤਾ। ਤੀਜੇ ਦਿਨ ਫਿਰ ਮੈਂ ਕਿਹਾ ਵੀ ਨਹੀਂ ਹੁਣ ਇੰਨਾ ਧੱਕਾ ਕੀ ਕਰਨਾ, ਮੈਂ ਫਿਰ ਕਾਰ ਬਾਹਰ ਹੀ ਲਾਤੀ। ਤੇ ਉਹ ਫਿਰ ਤੁਸੀਂ ਮੈਨੂੰ ਕਿਹਾ ਵੀ ਉੱਥੇ ਸਾਡਾ ਸਟੂਡੀਓ ਆਓ ਤੇ ਮੈਂ ਜਾਵਾਂ ਤੇ ਸਿਕਿਉਰਿਟੀ ਵਾਲਿਆਂ ਨਾਲ ਅੰਦਰ ਵੜਨ ਦੇਵੇ। ਉਧਰੋਂ ਤੁਹਾਡੇ ਡੈਡੀ ਆ ਰਹੇ ਸੀ, ਸਰਦਾਰ ਆਪਣਾ ਜਰਨੈਲ ਸਿੰਘ ਹੋਰੀ, ਉਹਨਾਂ ਨੇ ਗਲੋਂ ਲਾ ਕੇ ਮੈਂ ਆਪਣੇ ਗਲ ਪਾ ਕੇ ਅੰਦਰ ਲੰਘੇ, ਅੰਦਰ ਤੁਸੀਂ ਮੈਨੂੰ ਲੱਭੇ ਹੀ ਨਾ।
ਉਹ ਅਸੀਂ ਹੋਰ ਪਾਸੇ ਫਿਰਦੇ ਸੀ। ਸਾਰੀ ਗੱਲ ਇੱਕ ਗੱਲ ਤਾਂ ਬੰਨਣੀ ਪਊਗੀ ਬਈ ਸਿਕਿਉਰਿਟੀ ਵਾਲਿਆਂ ਨੇ ਪ੍ਰਬੰਧ
ਕਿਆ ਬਾਤ ਹੈ, ਕਿਆ ਬਾਤ ਹੈ। ਇਹੀ ਮੈਂ ਕਹਿਣ ਲੱਗਾ ਸੀ ਵੀ ਸਿਕਿਉਰਿਟੀ ਵਾਲੇ ਬੜੇ, ਮੈਨੂੰ ਫਿਰ ਚੇਤਾ ਆ ਗਿਆ ਵੀ ਉਹ ਖੁਸ਼ਹਾਲ ਸਿੰਘ ਡੇੜੀ ਦਾ ਪਹਿਰੇਦਾਰ ਸੀ ਤੇ ਰਣਜੀਤ ਸਿੰਘ ਫੇਸ ਭੇਸ ਬਦਲ ਕੇ ਰਾਤ ਨੂੰ ਗਿਆ ਤੇ ਉਹਨੇ ਅੰਦਰ ਹੀ ਵੜਨ ਦਿੱਤਾ। ਬਾਹਰ ਰੱਖਿਆ ਉੱਥੇ ਜਿੰਨਾ ਚਿਰ ਬਈ ਤੈਨੂੰ ਹਿੱਲਣ ਵੀ ਨੀ ਦੇਣਾ, ਤੂੰ ਕੌਣ ਆ। ਤੇ ਦਿਨ ਚੜ੍ਹੇ ਜਦੋਂ ਪਤਾ ਲੱਗਾ ਵੀ ਮਹਾਰਾਜਾ ਦੇ, ਮਹਾਰਾਜ ਨੇ ਖੁਸ਼ ਹੋ ਕੇ ਉਹਨੂੰ ਡਿਊਟੀ ਬਰਦਾਰ ਬਣਾ ਦਿੱਤਾ। ਤੇ ਬਹੁਤ ਤੁਸੀਂ, ਤੁਹਾਡੇ ਵੀ ਸਿਕਿਉਰਿਟੀ ਵਾਲੇ ਨਾ ਬਹੁਤ ਟਾਈਟ ਸੀਗੇ, ਉਹ ਕਿਸੇ ਦੀ ਨੀ ਸੁਣਦੇ। ਹਾਂ ਜਿਹਦੇ ਗੱਲ ਚ ਗੁੱਲਾ ਜਿਹਾ ਪਿਆ ਹੋਵੇ ਉਹਨੂੰ ਨੀ ਸੀ ਉਹ ਕੀ ਇਹਨੂੰ ਕਹਿੰਦੇ ਨੇ ਕੀ ਮੇਰਾ ਮੈਨੂੰ ਹੈ ਟੈਗ, ਹਾਂ ਉਹ ਟੈਗ ਵਾਲੇ ਨੂੰ ਲੰਘਣ ਦਿੰਦੇ, ਉਹ ਜਿੱਧਰ ਮਰਜ਼ੀ ਆਵੇ ਜਾਵੇ। ਹੁਣ ਅੱਗੇ ਤੋਂ ਧਿਆਨ ਰੱਖਿਓ, ਇੱਕ ਤਾਏ ਲਈ ਰਾਖਵਾ ਰੱਖ ਲਿਓ,
ਸਪੈਸ਼ਲ ਹੀ ਬਣਾਉਣਾ ਪੈਣਾ ਹੁਣ ਤਾਏ ਕੈਟੇਗਰੀ ਦਾ ਇੱਕ। ਗੱਲ ਤਾਂ ਇਹ ਹੈ ਵੀ ਦੇਖੋ ਸਾਰੇ ਪ੍ਰਬੰਧ ਜਿਹੜੇ ਸੀ ਨਾ ਇਸ ਹਿਸਾਬ ਨਾਲ ਕੀਤੇ ਸੀ, ਮੀਡੀਆ ਵਾਲਿਆਂ ਨੂੰ ਇਸ਼ੂ ਕੀਤੇ ਸੀ, ਜਿਹੜੇ ਅਫੀਸ਼ੀਅਲ ਸੀਗੇ ਵਾਲੰਟੀਅਰ ਸੀਗੇ। ਹੁਣ ਕਈ ਮੀਡੀਆ ਵਾਲਿਆਂ ਨੇ ਇਤਰਾਜ਼ ਕੀਤਾ ਕਿ ਸਾਨੂੰ ਨੀ ਕੀਤਾ। ਹੁਣ ਪੂਰੇ 2 ਮਹੀਨੇ ਪਹਿਲਾਂ ਨਾ ਲਿੰਕ ਚਲੇ ਗਿਆ ਸੀ ਵੀ ਤੁਸੀਂ ਰਜਿਸਟਰ ਕਰਾਓ ਆਪਣਾ ਨਾਮ।
ਸੋਰੀ, ਉਹ ਮੈਂ ਤੁਹਾਡਾ ਉਹ ਮੈਸੇਜ ਨਹੀਂ ਪੜ੍ਹ ਸਕਿਆ ਮੈਂ, ਤੇ ਕਿੰਨੇ ਕਿੰਨੇ ਟੈਗਾਂ ਦਾ ਉਮੀਦਵਾਰ, ਇੱਕ ਤਾਇਆ ਹੋਣ ਕਰਕੇ, ਇੱਕ ਬਜ਼ੁਰਗ ਹੋਣ ਕਰਕੇ, ਇੱਕ ਪੱਤਰਕਾਰ ਹੋਣ ਕਰਕੇ, ਇੱਕ ਸਾਹਿਤਕਾਰ ਹੋਣ ਕਰਕੇ, ਇੱਕ ਉਹ ਹੀ ਇੱਥੇ ਜਾਣਿਆ ਪਛਾਣਿਆ ਬੰਦਾ ਹੋਣ ਕਰਕੇ ਮੈਂ ਤਾਂ ਸਮਝਦਾ ਮੇਰੇ ਅੱਗੇ ਢੇਰ ਲੱਗ ਜਾਊਗਾ ਜੇ ਮੈਂ ਦੱਸੂਗਾ। ਤੇ ਪਰ ਮੈਂ ਦੱਸ ਹੀ ਨੀ ਸਕਿਆ ਵੇਲੇ ਸਿਰ।
ਗੱਲ ਇਹ ਵੀ ਤਾਇਆ ਜੀ ਵੀ ਦੇਖੋ ਬੜਾ ਕੁਛ ਜਿਹੜਾ ਹੁਣ ਅਸਲ ਦੇ ਵਿੱਚ ਕੀ ਹੈ, ਟੈਕਨੋਲੋਜੀ ਦਾ ਯੁੱਗ ਹੈ ਹਨਾ।
ਹਾਂ ਬਿਲਕੁਲ ਬਿਲਕੁਲ,
ਉਹਦੇ ਰਾਹੀਂ ਹੁਣ ਇੰਨਾ ਸਾਰਾ ਕੁਛ ਸਾਂਭਣਾ ਔਖਾ ਹੋ ਜਾਂਦਾ ਹੈ।
ਨਹੀਂ ਨਹੀਂ ਤੁਹਾਡੇ ਵੱਲੋਂ ਕੋਈ ਕਸਰ ਨਹੀਂ, ਉਹ ਮੈਂ ਹੀ ਕਿਤੇ ਓਵਰਲੁੱਕ ਕਰ ਗਿਆ।
ਹਾਂਜੀ, ਤੇ ਚਲੋ ਆਪਾਂ ਪ੍ਰੋਗਰਾਮ ਆਪਾਂ ਸ਼ੁਰੂ ਕਰ ਲਏ, ਫਤਿਹ ਬੁਲਾ ਲਈ ਆ ਸਾਰਿਆਂ ਨੂੰ, ਨਾਲ ਦੀ ਨਾਲ ਆਪਾਂ ਸੁਨੇਹੇ ਵੀ ਲੈਣੇ ਆ।
ਹਾਂਜੀ,
ਲਓ ਲੱਕੀ ਖੱਟੜਾ ਜੀ ਵੀ ਆ ਰਹੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਹਾਜ਼ਰੀ ਕਬੂਲ ਕਰੋ ਜੀ। ਤੇ ਜਗਤਾਰ ਸਿੰਘ ਜੌਲ ਮਨੀਲਾ ਵਾਲੇ ਵੀ ਆ ਗਏ ਨੇ, ਸਿੱਧੂ ਸਾਹਿਬ ਕਹਿੰਦੇ ਵੈਲਕਮ ਬੈਕ, ਤੇ ਤਾਇਆ ਜੀ ਨੂੰ ਸਤਿ ਸ੍ਰੀ ਅਕਾਲ। ਤੇ
ਜਗਤਾਰ ਸਿੰਘ ਜੌਲ ਨੂੰ ਕਿਹਾ ਵੀ ਮੈਂ ਅਜੇ ਤੱਕ ਇਹਨਾਂ ਦੇ ਮੁਲਕ ਚ ਨਹੀਂ ਗਿਆ, ਕਿਤੇ ਆਉਣਾ ਤੁਹਾਡੇ ਤੇ ਛਾਪਾ ਮਾਰਨਾ।
ਜਾਣਾ ਜਾਣਾ, ਮੈਂ ਵੀ ਜਾਣਾ। ਤੇ ਚਾਲ ਹੁਣੀ ਆਏ ਨੇ, ਉਹ ਕਹਿੰਦੇ ਤਾਇਆ ਜੀ ਮਿੱਟੀ ਪੁੱਟ ਆ ਗਏ।
ਹੁਣ ਮੇਰੇ ਚ ਤਾਕਤ ਨੀ ਰਹੀ, ਮੇਰਾ ਦਿਲ ਬਦਲਤਾ। ਉਹ ਡਾਕਟਰ ਕਹਿੰਦੇ ਜਦੋਂ ਸ਼ਹਿਰ ਚ ਭੀੜ ਹੋ ਜਾਏ ਨਾ ਤੇ ਬਾਈਪਾਸ ਕੱਢ ਲਈਦਾ। ਉਹਨਾਂ ਨੇ ਮੇਰੇ, ਮੈਂ ਕਿਹਾ ਵੀ ਮੇਰੇ ਦਿਲ ਚ ਕੀ ਭੀੜ ਆ, ਕਹਿੰਦੇ ਤੂੰ ਸਾਰੇ ਜਹਾਂ ਕਾ ਦਰਦ ਤੁਹਾਰੇ ਦਿਲ ਮੇ ਥਾ, ਵੀ ਉਹ ਭੀੜ ਹੋ ਗਈ ਤੇ ਹੁਣ ਤੈਨੂੰ ਬਾਈਪਾਸ ਕਰਤਾ, ਹੁਣ ਨੀ ਤੂੰ ਲਈਦਾ। ਪਰ ਸ਼ਕਤੀ ਘੱਟ ਗਈ ਮੇਰੀ, ਕਹੀ ਉਸ ਤੋਂ ਬਾਅਦ ਮੈਂ ਗੈਂਟੀ ਕਹੀ ਨਾ ਚਲਾਉਣ ਤੋਂ ਝਿਜਕਦਾ।
ਅੱਛਾ, ਹੁਣ ਤਾਂ ਗੱਲੀ ਬਾਤੀ ਮਿੱਟੀ ਪੱਟ ਲਿਆ ਕਰੋ, ਅਸਲੀ ਮਿੱਟੀ ਛੱਡ ਦਿਓ।
ਹੁਣ ਇਸੇ ਕਰਕੇ ਤੇ ਮੈਨੂੰ ਗੁਰਦੁਆਰਿਆਂ ਵਾਲੇ ਮਾਈਕ ਦੇ ਨੇੜੇ ਨਹੀਂ ਲੱਗਣ ਦਿੰਦੇ, ਬਸ ਇੱਕ ਤੁਹਾਡਾ ਹਰਮਨ ਰੇਡੀਓ ਹੀ ਆ ਜਾਂ ਕੁਝ ਹੋਰ ਥੋੜੇ ਵਾਲੇ, ਕਦੀ ਕਦਾਈ ਮੇਰਾ ਜਾਬਾਂ ਦਾ ਭੇੜ ਕਰਵਾ ਲੈਂਦੇ ਆ।
ਜੀ ਜੀ ਨਹੀਂ ਨਹੀਂ ਕੋਈ ਗੱਲ ਨੀ ਜੀ। ਤੇ ਬਾਕੀ ਆਕਾਸ਼ਦੀਪ ਸਾਡੇ ਨਾਲ ਜੁੜੇ ਨੇ ਜੀ ਕੁਈਨਜ਼ਲੈਂਡ ਤੋਂ, ਸਾਰੇ ਨੇ ਕਹਿੰਦੇ ਕੰਮ ਦੇ ਨਾਲ ਪ੍ਰੋਗਰਾਮ ਸੁਣ ਰਹੇ ਤੇ ਕੇਲਿਆਂ ਦੀਆਂ ਫੋਟੋਆਂ ਭੇਜੀਆਂ।
ਕਿਆ ਬਾਤ ਹੈ, ਉਹਨਾਂ ਕੋਲ ਕੇਲਿਆਂ ਦਾ ਵੀ ਗੁੱਛਾ ਭੇਜ ਛੱਡੋ।
ਉਹ ਗੁੱਛਾ ਇਹਨਾਂ ਨੇ ਤਾਂ ਕੁਈਨਜ਼ਲੈਂਡ ਵਾਲਿਆਂ ਨੇ ਤਾਂ 1000 ਕਾਰਟਨ ਭੇਜਿਆ ਲੋਕਾਂ, ਸਿਡਨੀ ਰਜਾਤੀ ਮੈਲਬਰਨ ਰਜਾਤਾ ਇੰਨਾ ਇਹਨਾਂ ਨੇ ਬਣਾਉਣਾ ਭੇਜਿਆ ਰਲ ਕੇ ਸਾਰਿਆਂ
ਨੇ। ਉਹ ਇਹ ਸੱਜਣ ਸੀ, ਕਮਾਲ ਹੋ ਗਈ ਵੀ ਕਮਾਲ ਹੋ ਗਈ। ਮੇਰੀ ਘਰ ਵਾਲੀ ਨੇ ਵੀ ਲਿਆਂਦੇ ਉਥੋਂ ਕੇਲੇ ਤੇ ਉਹ ਅਜੇ ਤਾਈ ਫ੍ਰਿਜ ਪਏ ਆ, ਕਾਲੇ ਹੋ ਗਏ ਆ, ਪਰ ਮੈਂ ਉਹਨਾਂ ਨੂੰ ਸੁੱਟਦਾ ਨੀ, ਰੋਜ਼ ਅੱਧਾ ਅੱਧਾ ਕਰਕੇ ਖਾਈ ਜਾਣਾ।
ਤੁਸੀਂ ਉਹ ਚਿਤਰੀ ਵਾਲੇ ਬਣਾ ਕੇ ਖਾਣੇ ਆ ਲੱਗਦਾ
ਤੇ ਤੁਸੀਂ। ਅੱਛਾ ਗਾਂਹ ਕਮੇਟੀ ਵਾਲਿਆਂ ਦੇ ਖੇਡਾਂ ਵਾਲਿਆਂ ਦਾ ਵੇਖ ਲੋ, ਐਡੀ ਦੂਰੋਂ ਮਾਲਟੇ ਭੇਜਣ ਵਾਲਿਆਂ ਨੇ ਭੇਜੇ ਆ, ਤੁਸੀਂ ਇੱਕ ਚਾਕੂ ਨੀ ਕੋਲ ਰੱਖ ਸਕੇ ਵੀ ਕੱਟ ਕੇ ਖਾ ਲੋ।
ਉਹ ਚਾਕੂ ਜੀ ਇਹਦੀ ਪੂਰੀ ਮੀਟਿੰਗ ਹੋਈ ਸੀ ਜੀ, ਕਹਿੰਦੇ ਵੀ ਜਿਸ ਹਿਸਾਬ ਨਾਲ ਕਬੱਡੀ ਵਾਲਿਆਂ ਦੇ ਹਾਲਾਤ ਹੈ, ਜੇ ਚਾਕੂ ਰੱਖ ਦਿੱਤੇ ਤੇ ਚਾਕੂ ਨਾਲ ਚੱਲ ਜਾਣ ਸੰਗਤਰੇ ਤੇ ਚੱਲ ਗਏ ਕੋਈ ਗੱਲ ਨੀ।
ਕਹਿੰਦੇ ਬੋਤਲਾਂ ਸ਼ੋਤਲਾਂ ਵੀ ਚੱਲੀਆਂ ਕਹਿੰਦੇ ਥੋੜੀਆਂ
ਜਿਹੀਆਂ। ਤੁਸੀਂ ਆਪ ਦੱਸੋ ਜੇ ਚਾਕੂ ਰੱਖੇ ਹੁੰਦੇ ਫੇਰ ਕਿਆ ਹੁੰਦਾ। ਇਹ ਥੋੜੇ ਸੇਫਟੀ ਰੀਜ਼ਨ ਜੀ ਸੀਗਾ।
ਨਹੀਂ ਮੈਂ ਹੱਸਦਾ
ਹਾਂਜੀ। ਸਾਡੇ ਨਾਲ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਮੈਂ ਬਹੁਤ ਪਸੰਦ ਕਰਦਾ ਜੀ ਤੁਹਾਡਾ ਟਾਕ ਸ਼ੋ। ਤੇ ਬਾਕੀ ਜਿਹੜੇ ਕੇਲਿਆਂ ਵਾਲੇ ਬੰਦੇ ਆ ਨਾ ਆਪਣੇ, ਉਹ ਕਹਿੰਦੇ ਵੀ ਕੰਮ ਕਰਦੇ ਨਾ ਖੇਤਾਂ ਦੇ ਵਿੱਚ ਨਜ਼ਾਰੇ ਲੈ ਰਹੇ ਆ,
ਵਾਹ
ਵਾਹ ਲੱਗਦਾ ਕਿ ਪੰਜਾਬ ਚ ਹੀ ਕੰਮ ਕਰ ਰਹੇ ਆ। ਪਰਮਜੀਤ ਉਹਨਾਂ ਨੇ ਭੇਜਿਆ,
ਵਾਹ ਵਾਹ ਵਾਹ।
ਤੇ ਸਾਡੇ ਆ ਦੇਖੋ ਅਵਤਾਰ ਸਿੰਘ ਸਿੱਧੂ, ਅਵਤਾਰ ਸੰਧੂ ਗ੍ਰਿਫਤ ਵਾਲੇ, ਮਾਇਕ ਸਹਾਇਤਾ ਕੀਤੀ ਸਾਡੀ ਕੀਰਤਨ ਜਥਾ। ਦੂਜਾ ਇਹਨਾਂ ਦਾ ਜਿਹੜਾ ਸੀਜ਼ਨ ਵਾਲਿਆਂ ਦਾ ਬੜਾ ਚੱਲ ਰਿਹਾ ਸੀਗਾ ਪੀਕ ਤੇ ਉੱਤੇ ਚੱਲ ਰਹੇ, ਇਹਨਾਂ ਨੇ ਫੋਨ ਕੀਤਾ ਵੀ ਜੇ ਮਦਦ ਦੀ ਲੋੜ ਹੈ ਤਾਂ ਮੈਂ ਸ਼ੈਪਟਨ ਤੋਂ ਲੈ ਜਾਵਾਂਗੇ। ਕਰਨਵੀਰ ਹੁਣੀ ਵੀ ਰੈਡੀ ਸੀਗੇ, ਸਾਨੂੰ ਇੱਕ ਗੱਡੀ ਇੱਕ ਹੋਰ ਆ ਜਾਂਦੀ ਤਾਂ ਬੜੇ ਸਕਾਲੇ ਚੱਲ ਜਾਣਾ ਸੀ। ਇਹਨਾਂ ਨੂੰ ਫੋਨ ਕੀਤਾ ਵੀ ਤੁਸੀਂ ਲੈ ਜਾਓ, ਇਹ ਰਾਤ ਨੂੰ ਕਿਉਂਕਿ ਰਾਤ ਨੂੰ ਚੜਾਈ ਚੱਲਦੀ ਆ, 2 ਵਜੇ ਰਾਤ ਨੂੰ ਪਹਿਲਾਂ ਸੁੱਤੇ ਤੇ ਫੇਰ 5 ਵਜੇ ਉੱਠ ਕੇ 3 ਘੰਟੇ ਸੌ ਕੇ ਫੇਰ ਇਹ ਸ਼ੈਪਟਨ ਨੂੰ ਆਏ ਸਾਨੂੰ ਲੈਣ।
ਵਾਹ।
ਤੇ ਫੇਰ ਇਹ ਸਾਨੂੰ ਛੱਡ ਕੇ ਘਰੇ ਚਲੇ ਗਏ ਤੇ ਫਿਰ ਕੀਰਤਨ ਸੁਣਨ ਆਏ। ਤੇ ਦੂਜੇ ਦਿਨ ਫੇਰ ਫੋਨ ਕੀਤਾ ਕਿ ਜੇ ਤੁਹਾਨੂੰ ਲੋੜ ਹੈ ਤਾਂ ਮੈਂ ਤੁਹਾਨੂੰ ਕੈਨਬਰੇ ਵੀ ਛੱਡਿਆ ਵਾ।
ਵਾਹ ਵਾਹ ਵਾਹ।
ਇਹ ਫੇਰ ਸਾਨੂੰ ਕੈਨਬਰੇ ਛੱਡਣ ਗਏ, ਠੀਕ ਹੈ ਨਾ। ਸੋ ਇਹਨਾਂ ਨੇ 2000 ਕਿਲੋਮੀਟਰ ਵੀ ਕਵਰ ਕੀਤਾ, ਦਿਹਾੜੀਆਂ ਵੀ ਲਾਈਆਂ, ਕੀਰਤਨ ਵੀ ਸੁਣਿਆ ਤੇ ਨਾਲ ਮਾਇਕ ਹੈਲਪ ਕੀਤੀ। ਮਤਲਬ ਇਹਨੂੰ ਕਹਿੰਦੇ ਕਮਿਟਮੈਂਟ ਤੇ ਡੈਡੀਕੇਸ਼ਨ, ਹੈ ਨਾ।
ਬਸ ਮਹਾਰਾਜ ਇਹਨਾਂ ਨੂੰ ਹੋਰ ਚੜ੍ਹਦੀ ਕਲਾ ਬਖਸ਼ੇ, ਇਹਨਾਂ ਨੇ ਗੁਰੂ ਦੀ ਬਾਣੀ ਦੇ ਕੀਰਤਨ ਦੇ ਵਿੱਚ ਸੇਵਾ ਚ ਹਿੱਸਾ ਪਾਇਆ। ਅਮਨਦੀਪ ਜੀ, ਇਹ ਤੁਹਾਨੂੰ ਇੱਕ ਨੌਜਵਾਨ ਸਮੁੰਦਰੋਂ ਪਾਰ ਰਹਿੰਦਾ ਖੇਤੀ ਕਰਦਾ ਅਮਨਦੀਪ ਸਿੰਘ ਸਿੱਧੂ, ਉਹਨੂੰ ਇਹ ਕਿੱਥੋਂ ਸੋਚ ਆਈ ਜਿਹੜੀ ਅਜੇ ਤੱਕ ਕਿਸੇ ਵੀ ਸਾਰੇ ਸੰਸਾਰ ਦੇ ਕਿਸੇ ਵੀ ਸਿੱਖ ਤੇ ਕਿਸੇ ਵੀ ਸਿੱਖ ਸੰਸਥਾ ਨੂੰ ਇਹ ਸੋਚ ਨਹੀਂ ਆਈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁੱਖ ਜੋ 31 ਰਾਗ ਨੇ ਉਹਨਾਂ ਦਾ ਇਹਨਾਂ ਕਬੱਡੀ ਵਾਲੀਆਂ ਜਿੱਥੇ ਸਟਾਰ ਖੇਡ ਜਿਹੜੀ ਆ ਉਹ ਕਬੱਡੀ ਹੈ, ਉਹਦੇ ਨਾਲ ਇਹਨੂੰ ਜੋੜ ਕੇ ਤੇ ਗੁਰਬਾਣੀ ਦਾ ਕੀਰਤਨ ਕਰਵਾਇਆ ਜਾਵੇ ਤੇ ਕੀਰਤਨ ਵੀ ਇੰਡੀਆ ਤੋਂ ਰਾਗੀ ਜਥਾ 33 ਸਾਜਾਂ ਵਾਲਾ ਸੱਜ ਕੇ ਕੀਰਤਨ ਕਰਵਾਇਆ ਜਾਵੇ। ਇਹ ਤੁਹਾਡੇ ਕ੍ਰੈਡਿਟ ਵਿੱਚ ਅਜਿਹੀ ਗੱਲ ਆ ਵੀ ਅਜੇ ਤੱਕ ਨਹੀਂ ਹੋ ਸਕੀ, ਗਾਂਹ ਪਤਾ ਨਹੀਂ ਹੋ ਸਕੇ ਕੋਈ ਕਰ ਸਕੇ ਕਿ ਨਾ ਕਰ ਸਕੇ।
ਆ ਜੀ ਗੱਲ ਇਹ ਆ ਵੀ ਇਹ ਜਿਹੜਾ ਕੰਸੈਪਟ ਆ, ਮੈਂ ਏਦਾਂ ਨੀ ਕਹਿੰਦਾ ਵੀ ਮੈਂ ਕੀਤਾ ਆ, ਇਹ ਅਸਲ ਦੇ ਵਿੱਚ ਕੀ ਆ ਕਿ 2-3 ਸਾਲ ਤੋਂ ਅਸੀਂ ਚਲੋ ਗੁਰਬਾਣੀ ਤਾਂ ਪੜ੍ਹਦੇ ਹਾਂ ਬਹੁਤ ਦੇਰ ਤੋਂ, ਤੇ ਅਸੀਂ ਨਾ ਗਿਆਨੀ ਆਪਣੇ ਤੁਸੀਂ ਜਾਣਦੇ ਹੋ ਡਾਕਟਰ ਸੰਤੋਖ ਸਿੰਘ ਹੁਣੀ ਕਰੇਗੀ ਬਰਨ ਵਾਲੇ
ਜੀ ਬੜੀ ਚੰਗੀ ਤਰ੍ਹਾਂ।
ਹਾਂਜੀ, ਮੇਰਾ ਤਾਂ ਉਹਨਾਂ ਦਾ ਕਾਫੀ ਵਿਚਾਰਾਂ ਦੀ ਸਾਂਝ ਰਹਿੰਦੀ ਆ। ਅਸੀਂ ਮਤਲਬ ਜਦੋਂ ਉਹਨਾਂ ਕੋਲ ਟਾਈਮ ਹੁੰਦਾ ਮੇਰੇ ਕੋਲ ਟਾਈਮ ਹੁੰਦਾ ਤੇ ਅਸੀਂ ਨਾ ਮਤਲਬ ਚਿੰਤਨ ਕਰੀਦਾ, ਗੱਲਾਂ ਕਰੀਦੀਆਂ, ਵਿਚਾਰਾਂ ਕਰੀਦੀਆਂ। ਤੇ ਉਹਨਾਂ ਨੇ ਮੈਨੂੰ ਕਿਹਾ ਵੀ ਆਪਾਂ ਸਿੱਖ ਖੇਡਾਂ ਤੇ ਨਾ ਕੀਰਤਨ ਦਾ 33 ਸਾਜਾਂ ਦਾ ਕੋਈ ਆਪਾਂ ਕਰੀਏ, ਹੈ ਨਾ ਪ੍ਰੋਜੈਕਟ।
ਇੱਕ ਮਿੰਟ, ਤੁਹਾਨੂੰ ਪਤਾ ਵੀ ਮੇਰੇ ਵਾਂਗ ਉਹ ਵੀ ਅਕਾਲੀ ਨੇ, ਔਰ ਅਕਾਲੀ ਹੋਣ ਕਰਕੇ ਉਹਨਾਂ ਨੇ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਇੰਨੀ ਚੰਗੀ ਸੋਚ ਕਰ ਲਈ।
ਤੁਸੀਂ ਹੁਣ ਪੋਲਿਟਿਕਸ ਨਾ ਲਿਆਓ ਵਿੱਚ ਜੀ, ਹੁਣ ਵਿੱਚ ਅਕਾਲੀ ਦਲ ਨੂੰ ਪ੍ਰਮੋਟ ਨਾ ਕਰੋ।
ਚਲੋ ਕੱਢ ਦਿਓ ਜੀ, ਡਿਲੀਟ ਕਰ ਦਿਓ।
ਤੇ ਖੈਰ ਦੇਖੋ ਉਹਨਾਂ ਨੇ ਫਿਰ ਗੱਲ ਕਰਦੇ ਕਰਦੇ ਕੀ ਹੋਇਆ ਕਿ ਅਸੀਂ ਕਈ ਜਥਿਆਂ ਨੂੰ ਅਪਰੋਚ ਕੀਤਾ, ਸਾਨੂੰ ਜਦੋਂ ਪ੍ਰਿੰਸੀਪਲ ਸਰ ਪ੍ਰਿੰਸੀਪਲ ਸਾਹਿਬ ਨਾਲ ਸਾਡੀ ਗੱਲਬਾਤ ਹੋਈ ਸੁਖਵੰਤ ਸਿੰਘ ਹੋਣਾ ਨਾਲ, ਤੇ ਨਾ ਮੈਲਬਨ ਦੇ ਵਿੱਚ ਅਸੀਂ ਇਹਨਾਂ ਨੂੰ ਮਿਲਣ ਗਏ ਮੈਂ ਤੇ ਡਾਕਟਰ ਸਾਹਿਬ, ਤੇ ਅਸੀਂ ਪੂਰੇ 8-10 ਘੰਟੇ ਇਹਨਾਂ ਕੋਲ ਬੈਠੇ ਰਹੇ। ਸਾਨੂੰ ਨੀ ਲੱਗਾ ਵੀ ਅਸੀਂ ਪਹਿਲਾਂ ਜਾਣਦੇ ਨੀ ਸੀਗੇ, ਡਾਕਟਰ ਸਾਹਿਬ ਤਾਂ ਜਾਣਦੇ ਸੀ, ਤੇ ਸਾਨੂੰ ਇਹ ਸਾਡੇ ਵਰਗੇ ਲੱਗੇ ਹਨਾ, ਤੇ ਸਾਡੀ ਇੱਕੋ ਸੋਚ ਹੈ, ਤੇ ਕੋਈ ਇਹਨਾਂ ਨਾਲ ਕੋਈ ਪੈਸਿਆਂ ਦੀ ਗੱਲ ਨੀ ਹੋਈ, ਕੋਈ ਕੁਛ ਨੀ ਹੋਇਆ। ਫਿਰ ਕਹਿੰਦੇ ਕੋਈ ਗੱਲ ਨੀ, ਪੈਸਿਆਂ ਦਾ ਫਿਕਰ ਨੀ ਹੈਗਾ ਆਪਾਂ, ਵੀ ਆਪਾਂ ਇਹ ਕਰਨਾ ਆ ਪ੍ਰੋਜੈਕਟ। ਇਹਨਾਂ ਦੇ ਮਨ ਨੂੰ ਲੱਗ ਗਿਆ ਪ੍ਰਿੰਸੀਪਲ ਸਾਹਿਬ ਦੇ ਨੂੰ, ਤੇ ਕੋਈ ਯੂਨੀਕ ਆ, ਵਧੀਆ ਆ, ਤੇ ਇਸ ਦੇ ਨਾਲ ਗੁਰਬਾਣੀ ਦਾ ਪ੍ਰਸਾਰ ਹੋ ਸਕਦਾ ਆ, ਗੁਰਮਤ ਸੰਗੀਤ ਦਾ। ਤੇ ਉਹ ਅਸੀਂ ਫਿਰ ਉਦੋਂ ਸੋਚਿਆ ਵੀ ਇਹ ਹੈਗਾ ਤਾਂ ਵੱਡਾ ਪ੍ਰੋਜੈਕਟ ਹੈ, ਵੀ ਗੁਰਦੁਆਰੇ ਸਾਹਿਬ ਨੂੰ ਸਾਰਿਆਂ ਨੂੰ ਪੁੱਛ ਕੇ ਦੇਖ ਲੈਂਦੇ ਹਾਂ, ਵੀ ਜੇ ਉਹ ਸਪੋਰਟ ਕਰਨਾ ਚਾਹੀਦਾ ਆ ਤਾਂ ਅਸੀਂ ਸਾਰੇ ਆਸਟ੍ਰੇਲੀਆ ਚ ਕਰ ਲਈਏ। ਤਾਂ ਸਾਰੇ ਗੁਰਦੁਆਰੇ ਨੂੰ ਅਪਰੋਚ ਕੀਤਾ ਤਾਂ ਉਹ ਮੰਨ ਗਏ, ਤਾਂ ਫਿਰ ਅਸੀਂ ਇਹ ਗਾਂ ਤੋਰਿਆ। ਤੇ ਜਦੋਂ ਅਸੀਂ ਕਰ ਰਹੇ ਸੀ ਨਾ ਕੀਰਤਨ ਅੱਧਕ ਤੱਕ ਪਹੁੰਚੇ, ਤਾਂ ਸਾਨੂੰ ਮਲੇਸ਼ੀਆ ਤੋਂ, ਅਮਰੀਕਾ ਤੋਂ ਤੇ ਇੰਗਲੈਂਡ ਤੋਂ ਫੋਨ ਆਣੇ ਸ਼ੁਰੂ ਹੋ ਗਏ।
ਖਰਬੂਜੇ ਨੂੰ ਖਰਬੂਜਾ ਹੋਏ ਰੰਗ ਫੜਦਾ ਹੋ ਸਕਦਾ ਗਾਂ, ਉਹ ਵੀ ਇਹੋ ਜਿਹਾ ਕਾਰ
ਨੇ। ਉਹਨਾਂ ਨੇ ਮੰਗਾਇਆ ਸਾਰਾ ਪ੍ਰੋਜੈਕਟ ਕੇ ਕਿੱਦਾਂ ਅਸੀਂ ਰੰਗ ਕੀਤਾ ਸਾਡਾ ਨਾ, ਅਸੀਂ ਜਿਹੜਾ ਪ੍ਰੋਜੈਕਟ ਕੀਤਾ ਸਾਡੀ ਟੀਮ ਬੜੀ ਜ਼ਬਰਦਸਤ ਹੈ ਸਿੱਖ ਖੇਡਾਂ ਦੀ, ਤੇ ਉਹਦੇ ਵਿੱਚ ਪ੍ਰੋਪਰ ਇਹਨੂੰ ਪ੍ਰੋਜੈਕਟ ਨੂੰ ਬਣਾਇਆ ਜਾਂਦਾ ਆ, ਪਾਸ ਕੀਤਾ ਜਾਂਦਾ, ਇਹਦੀਆਂ ਕੋਸਟਿੰਗ ਕੀਤੀਆਂ ਜਾਂਦੀਆਂ। ਤੇ ਉਹ ਸਾਰਾ ਵੀ ਪ੍ਰੋਜੈਕਟ ਅਸੀਂ ਉਹਨਾਂ ਸੱਜਣਾਂ ਨੂੰ ਭੇਜਿਆ ਜਿਹੜੇ ਵਿਦੇਸ਼ਾਂ ਚ ਇਹਦੀ ਮੰਗ ਕਰ ਰਹੇ, ਕਿਉਂਕਿ ਕੀਤਾ ਕਰਾਇਆ ਕੰਮ ਸੀਗਾ, ਅਸੀਂ ਉਹਨਾਂ ਨੂੰ ਦੇਤਾ, ਉਹਨਾਂ ਨੇ ਦੋ ਰਕਾਲੇ ਪਾਣੀ ਹਨਾ। ਸੋ ਇਸ ਕਰਕੇ ਮਤਲਬ ਹੁਣ ਉਧਰ ਵੀ ਇਹਦੀ ਲਾਗ ਜਿਹੜੀ ਹੈ ਉਹ ਲੱਗ ਰਹੀ ਹੈ। ਤੇ ਮੈਂ ਤੇ ਪ੍ਰਿੰਸੀਪਲ ਸਾਹਿਬ ਇਹ ਗੱਲ ਕਰਦੇ ਸੀ, ਸਲਾਹ ਵੀ ਕਰਦੇ ਸੀ ਕਿ 3-4 ਸਾਲ ਦੇ ਵਿੱਚ ਵਿੱਚ ਤੁਸੀਂ ਦੇਖਿਓ ਕਿ ਜਿਹੜੇ ਕੀਰਤਨ ਦੀ ਵੀ ਰੰਗਤ ਨੁਹਾਰ ਜਿਹੜੀ ਬਦਲੇਗੀ, ਤੇ ਮੁੜ ਕੇ ਰਾਗਾਂ ਦਾ, ਤੰਤੀ ਸਾਜਾਂ ਦਾ ਜਿਹੜੀ ਓਰਿਜਨੈਲਿਟੀ ਹੈ ਗੁਰਬਾਣੀ ਦੀ ਹਨਾ, ਉਹ ਆਏਗੀ। ਤੇ ਇਹ ਤਰਨ ਕਰਾਵਣ ਆਪੇ ਆਪ ਨਾ ਉਹਨੇ ਆਪਣਾ ਨਾਮ ਹੀ ਸਥਾਪਿਤ ਕਰਾਉਣਾ ਆ, ਆਪਣਾ ਸ਼ਬਦ ਜਿਹੜਾ
ਨਹੀਂ, ਇਹ ਮਹਾਰਾਜ ਨੇ ਆਪ ਤੁਹਾਨੂੰ ਪ੍ਰੇਰਣਾ ਦੇ ਕੇ ਤੁਹਾਡੇ ਕੋਲੋਂ ਇਹ ਸੇਵਾ ਲਈ ਆ।
ਜੀ ਜੀ ਬਿਲਕੁਲ, ਮੈਂ ਤਾਂ ਇਹੋ ਹੀ ਸਮਝਦਾ, ਕਿਉਂਕਿ ਨਹੀਂ ਸਾਡੀ ਕੋਈ ਇੰਨੀ ਔਕਾਤ ਹੈ ਨੀ ਕਿ ਅਸੀਂ ਮਤਲਬ ਪਿੰਡਾਂ ਦੀਆਂ ਧੂੜਾਂ ਚੋਂ ਉੱਠ ਕੇ ਆ ਕੇ ਇੰਨੇ ਸੋਹਣੇ ਥਾਂ ਤੇ ਰਹਿ ਲਈਏ ਤੇ ਏਦਾਂ ਦੀ ਸੋਚ ਲਈਏ। ਇਹ ਤਾਂ ਮਹਾਰਾਜ ਦੀ ਮਤਲਬ ਮੈਂ ਤਾਂ ਸਮਝਦਾ ਵੀ ਅਪਾਰ ਕਿਰਪਾ ਆ, ਕਿ ਮੈਂ ਆਪਣੇ ਆਪ ਨੂੰ ਭਾਗਾਂ ਨਾਲ ਸਮਝਦਾ, ਸਾਰੀ ਟੀਮ ਨੂੰ, ਸਾਡੀ ਜਿਹੜੀ ਤੁਸੀਂ ਵੀ ਨਾਲ ਹੀ ਆ, ਕਿ ਅਸੀਂ ਸਾਰੇ ਰਲ ਕੇ ਉਦਮ ਕਰ ਰਹੇ ਹਾਂ ਔਰ ਸ਼ੋਭਾ ਹੋ ਰਹੀ ਹੈ ਸਾਰੇ ਸੰਸਾਰ ਚ।
ਮੈਂ ਤੇ ਪਾਸੇ ਖਲੋ ਕੇ ਸ਼ਾਬਾਸ਼ ਚੜ ਜਾ ਬੱਚਾ ਸੂਲੀ ਰਾਮ ਭਲੀ ਕਰੇਗਾ ਹੀ ਆਖਣ ਵਾਲਾ ਜੀ।
ਨਹੀਂ 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 ਜੀ, ਆਪਾਂ ਫਿਰ ਅੱਗੇ ਚੱਲਦੇ ਹਾਂ ਪ੍ਰੋਗਰਾਮ ਦੇ ਵਿੱਚ। ਮੈਸੇਜ ਜਿਹੜੇ ਬਿਨੀਪੈਗ ਵਾਲੇ ਗੌਰਵ ਸ਼ਰਮਾ ਵੀ ਆ ਗਏ ਨੇ।
ਵਾਹ,
ਸਤਿ ਸ੍ਰੀ ਅਕਾਲ ਜੀ।
ਅੱਛਾ, ਇਹ ਗੌਰਵ ਸ਼ਰਮਾ ਬਿਨੀਪੈਗ ਤੋਂ ਨੇ, ਮੇਰੇ ਨਾਲ ਫਸੇ ਬੁੱਕ ਤੇ ਵੀ ਫਸੇ ਹੋਏ ਨੇ ਆਪਣਾ। ਅੱਛਾ, ਮੈਨੂੰ ਪਤਾ ਨੀ ਸੀ ਵੀ ਇਹ ਕਿੱਥੇ ਨੇ, ਹੁਣ ਪਤਾ ਲੱਗ ਗਿਆ।
ਹਾਂਜੀ, ਬਿਨੀਪੈਗ ਨੇ ਤੇ ਆਪਣੇ ਮਨਜੀਤ ਸਿੱਧੂ ਨੌਜਵਾਨ ਬੁਲਬੁਲਗੇ ਵਾਲਾ,
ਹਾਂਜੀ,
ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਉਹਨਾਂ ਨੇ ਬਚਾਅ ਭੇਜਿਆ, ਕਹਿੰਦੇ ਵੀ ਨਰਮੇ ਦੀ ਖੇਤੀ ਕਰਨ ਨਾਲ ਧਰਤੀ ਹੇਠਲਾ ਪਾਣੀ ਤੇ ਵਾਤਾਵਰਨ ਨੂੰ ਬਚਾਇਆ ਜਾ ਸਕਦਾ ਹੈ ਅਤੇ ਹੱਦ ਤੱਕ ਬੇਰੁਜ਼ਗਾਰੀ ਨੂੰ ਨੱਕ ਵੀ ਪਾਈ ਜਾ ਸਕਦੀ ਹੈ।
ਅੱਛਾ ਜੀ।
ਕਹਿੰਦੇ ਵਾਈਟ ਫਲਾਈ ਜਿਸ ਨੂੰ ਆਪਾਂ ਪੰਜਾਬੀ ਵਿੱਚ ਚਿੱਟੀ ਮੱਖੀ ਆਖਦੇ ਹਾਂ, ਨਰਮੇ ਕਪਾਹ ਦੀ ਸਭ ਤੋਂ ਵੱਡੀ ਨੁਕਸਾਨ ਦੁਸ਼ਮਣ ਹੈ। ਬਠਿੰਡਾ, ਸੰਗਰੂਰ, ਮਾਨਸਾ ਆਦਿ ਹੋਰ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਗਲ ਰਸਤੇ ਤੱਕ। ਹਾਂਜੀ, ਇਹ ਪੂਰਾ ਮੈਸੇਜ ਭੇਜੋ ਸਰਬੀਰ ਜੀ, ਮੈਨੂੰ ਲੱਗਦਾ ਪੂਰਾ ਮੈਸੇਜ ਨਹੀਂ ਆਇਆ। ਖੈਰ, ਆਪਾਂ ਇਹਨੂੰ ਕੰਟੀਨਿਊ ਰੱਖਾਂਗੇ। ਤੇ ਰਵਿੰਦਰ ਸਿੰਘ ਹੋਣੀ ਸਾਡੇ ਨਾਲ ਜੁੜੇ ਨੇ, ਇਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਤਾਇਆ ਜੀ ਤੁਹਾਨੂੰ ਵੀ। ਤੇ ਗੌਰਵ ਹੋਣੀ ਕਹਿ ਰਹੇ ਨੇ ਕਿ ਜਿਵੇਂ ਛੋਟੇ ਹੁੰਦੇ ਐਤਵਾਰ ਨੂੰ ਨਾ ਸਵੇਰੇ 9 ਵਜੇ ਰਮਾਇਣ ਦੇਖਣ ਲਈ ਟੀਵੀ ਅੱਗੇ ਬੈਠ ਜਾਂਦੇ ਸੀ, ਅੱਜ ਉਸੀ ਤਰ੍ਹਾਂ ਰੇਡੀਓ ਅੱਗੇ ਬੈਠੇ ਹਾਂ, ਕਿਤੇ ਤਾਇਆ ਜੀ ਕੋਈ ਚੰਗਾੜੀ ਮਿਸ ਨਾ ਹੋ
ਜਾਏ। ਤਾਏ ਵਿੱਚ ਅੱਗ ਭਰੀ ਹੋਈ ਆ, ਚੰਗਾੜੀਆਂ ਨਿਕਲਦੀਆਂ।
ਕਰੇ ਜਦੋਂ ਤੀਰ ਨੀ ਸੀ ਮਾਰਦੇ ਹੁੰਦੇ ਰਾਮ ਤੇ ਲਕਸ਼ਮਣ, ਉਹ ਤੀਰ ਜਾਂਦਿਆਂ ਨੂੰ ਹੀ ਅੱਧਾ ਘੰਟਾ ਲੱਗ ਜਾਂਦਾ ਹੁੰਦਾ ਸੀ ਇੱਕ ਦੂਜੇ ਵੱਲ ਨੂੰ, ਚੰਗਾੜੀਆਂ ਨਿਕਲਣ ਲੱਗ ਪੈਂਦੀਆਂ ਸੀ, ਕਦੇ ਅੱਗ ਨਿਕਲਣ ਲੱਗ ਜਾਂਦੀ ਸੀ, ਕਦੇ ਉਹ ਸੱਪ ਬਣ ਜਾਂਦੇ ਸੀਗੇ
ਹਨਾ।
ਰਮਾਇਣ ਤਾਂ ਛੋਟੀ ਹੈ, ਉਹ ਤੀਰਾਂ ਨੇ ਬਹੁਤ ਲੰਬੀ ਕਰਤੀ ਸੀ ਚਲਾ ਚਲਾ ਕੇ।
ਪਰ ਜੋ ਰਾਮਾਨੰਦ ਸਾਗਰ ਕੌਣ ਸੀ ਜਿਹਨੇ ਜਿਹੜੀ ਮਹਾਂਭਾਰਤ ਬਣਾਈ ਹੈ ਨਾ ਪਹਿਲੀ, ਉਹਦਾ ਮੁਕਾਬਲਾ ਨੀ ਕੋਈ ਹੋਰ ਮੂਵੀ ਕਰ ਸਕੀ।
ਹਾਂਜੀ, ਉਹ ਸੀਰੀਅਲ ਬੜਾ ਸ਼ਾਨਦਾਰ ਉਹਨਾਂ ਨੇ ਬਣਾਇਆ,
ਉਹਦੀ ਨਕਲ ਤੇ ਹੀ ਮਤਲਬ ਮਿੰਟੂ ਮੈਨੂੰ ਤਾਇਆ ਸ਼੍ਰੀ ਕਹਿੰਦਾ ਨਾ।
ਠੀਕ ਹੈ ਜੀ। ਤੇ ਭਿੰਦਰ ਕਿਸ਼ਨਪੁਰੀਆ ਸਿੰਨੀ ਵਾਲਾ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਉਹਨੂੰ ਵੀ ਤੇ ਮੈਨੂੰ ਵੀ ਤੇ ਉਹਨਾਂ ਨੇ ਫੋਟੋਆਂ ਭੇਜੀਆਂ ਆਪਣੇ ਗਾਰਡਨ ਦੀਆਂ, ਕਿਆ ਬਾਤ ਹੈ, ਸ਼ੇਅਰ ਕਰੋ ਜੀ ਫੋਟੋਆਂ ਸਰਬਜੀਤ ਜੀ। ਜਗਜੀਤ ਸਿੰਘ ਘੁੰਮਣ ਫਿਰਨੇ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਵਧੀਆ ਲੱਗ ਰਿਹਾ ਜੀ, ਕਹਿੰਦੇ ਤੁਹਾਨੂੰ ਦੋਨਾਂ ਨੂੰ ਮਿਲ ਕੇ ਗੇਮਸ ਦੇ ਵਿੱਚ ਵਧੀਆ ਲੱਗਿਆ। ਧੰਨਵਾਦ ਜੀ। ਹਰਪ੍ਰੀਤ ਕੌਰ ਜੀ ਐਲਬਰੀ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਤਾਇਆ ਜੀ ਜੀ ਰਾਜਵਿੰਦਰ ਤੇ ਹਰਪ੍ਰੀਤ ਐਲਬਰੀ ਵਾਲੇ।
ਵਾਹ ਵਾਹ ਵਾਹ, ਆਈ ਕੈਨ ਨੋ ਦੈਮ ਵੈਰੀ ਵੈਲ।
ਹਾਂਜੀ, ਤੇ ਗੁਰਪ੍ਰੀਤ ਗਿੱਲ ਕੰਗਰਾ ਵਾਲੇ ਕਹਿੰਦੇ ਨੇ ਕਿ ਸਲਮਾਨ ਖਾਨ ਦਾ ਕੇਸ 20 ਸਾਲ ਚੱਲਿਆ, ਜਮਾਨਤ ਤਾਂ 2 ਦਿਨ ਵਿੱਚ ਹੀ ਹੋ ਗਈ, 20 ਸਾਲ ਦੋਵੇਂ ਵਕੀਲ ਕੀ ਜੱਬਲੀਆਂ ਮਾਰਦੇ ਰਹੇ, ਕਿਸੇ ਨੂੰ ਕੁਝ ਨੀ ਪਤਾ।
ਗੁਰਪ੍ਰੀਤ ਸਿੰਘ ਗਿੱਲ ਕੈਮਰਾ ਵਾਲੇ,
ਹਾਂਜੀ ਹਾਂਜੀ,
ਆਹ ਗੇਮਾਂ ਚ ਮੈਨੂੰ ਮਿਲੇ ਸੀ ਤੇ ਮੈਂ ਇਹਨਾਂ ਨੂੰ ਫੇਸਬੁੱਕ ਤੇ ਮੈਸੇਜ ਛੱਡਿਆ, ਸ਼ਾਇਦ ਉਹ ਕਿਸੇ ਹੋਰ ਨੂੰ ਚਲਿਆ ਗਿਆ ਹੋਵੇ, ਤੇ ਇਹਨਾਂ ਨੂੰ ਕਹੋ ਵੀ ਮੈਨੂੰ ਜਰੂਰ ਰਿੰਗ ਕਰਨ ਜਾਂ ਫੇਸਬੁੱਕ ਤੇ ਮੇਰੇ ਨਾਲ ਸੰਪਰਕ ਕਰਨ।
ਗੁਰਪ੍ਰੀਤ ਕੈਲੀਫੋਰਨੀਆ ਵਾਲੇ ਨੂੰ ਤਾਂ ਨੀ ਚਲੇ ਗਿਆ ਮੈਸੇਜ ਤੁਹਾਡਾ?
ਕੋਈ ਕੋਈ ਵੱਡੀ ਗੱਲ ਨੀ, ਉਹਦੀ ਮੈਂ ਪੋਸਟ ਇੱਕ ਸ਼ੇਅਰ ਕੀਤੀ ਆ।
ਉਹ ਕਹਿੰਦੇ ਵੀ 20 ਸਾਲ ਤੋਂ ਦੋਵੇਂ ਕੀ ਵਕੀਲ ਕੀ ਜੱਬਲੀਆਂ ਮਾਰਦੇ, ਕਿਸੇ ਨੂੰ ਕੁਝ ਪਤਾ ਤਾਂ ਦੱਸਿਓ। 4 ਦਿਨ ਪਹਿਲਾਂ ਸਲਮਾਨ ਖਾਨ ਆਪਣੇ ਘਰ ਸੀ ਤੇ ਅੱਜ ਵੀ ਆਪਣੇ ਘਰ ਜਸ਼ਨ ਮਨਾ ਰਿਹਾ, ਜੇ ਕੋਈ ਜ਼ਮਾਨਤੀ ਦੇਣੀ ਸੀ ਤਾਂ ਕੇਸ ਪਾਇਆ ਹੀ ਕਿਉਂ ਸੀ?
ਮੈਂ ਕੋਈ ਵਕੀਲ ਆ? ਹਾਂਜੀ, ਮੈਨੂੰ ਤੇ ਮੈਂ ਤੇ ਕੋਈ ਵਕੀਲ ਨੀ, ਬਸ ਇੰਨਾ ਹੀ ਆ ਕਿ ਭਾਈ ਕਿੰਨੇ ਸਾਲ ਹੋ ਗਏ ਆਪਾਂ ਨੂੰ 84 ਦੇ ਦੋਸ਼ੀਆਂ ਨੂੰ ਕਾਨੂੰਨ ਸਜ਼ਾ ਦੇਵੇ, ਤੇ ਉਧਰ ਤਾਂ ਧਿਆਨ ਕੋਈ ਨੀ, ਹਰਨ ਮਾਰਨ ਵਾਲੇ ਨੂੰ ਆਖਿਰ 20 ਸਾਲ ਬਾਅਦ ਹੀ ਸਜ਼ਾ ਮਿਲ ਗਈ। ਚਲੋ
ਦੇਖੋ, ਯਾਨੀ ਕਿ ਹਰਨ ਤਾਂ ਦਸ਼ਰਥ ਨਾਲ ਵੀ ਮਾਰਿਆ ਸੀ, ਹਨਾ, ਮਤਲਬ ਉਹਨੂੰ ਵੀ ਕੋਸ਼ਿਸ਼ ਕੀਤੀ ਸੀ ਤੇ ਉਹਨੂੰ ਵੀ ਸਜ਼ਾ ਬਹੁਤ ਮਿਲੀ ਸੀ, ਇਹ ਹੈ ਹੀ ਏਦਾਂ ਦਾ। ਪਰਮਜੀਤ ਸਿੰਘ ਧਾਲੀਵਾਲ ਸਾਡੇ ਨਾਲ ਜੁੜੇ ਨੇ, ਸੱਚ ਦਸ਼ਰਥ ਨੇ ਨਸ ਮਾਰਿਆ, ਦਸ਼ਰਥ ਨੇ ਤਾਂ ਸਰਵਣ ਨੂੰ ਮਾਰਤਾ ਸੀ ਹਰਨ ਦੇ ਭੁਲੇਖੇ, ਰਾਮ ਮਾਰਨ ਗਿਆ ਸੀ, ਦੇਖ ਲਾ ਕਿੰਨੀ ਲੜਾਈ ਹੋਈ ਸੀ ਉਹ ਤੋਂ ਬਾਅਦ
ਲੜਾਈ। ਹਾਂ ਬਿਲਕੁਲ ਬਿਲਕੁਲ,
ਸੋਰੀ ਸੋਰੀ ਜੀ, ਮੈਂ ਥੋੜੇ ਭੁਲੇਖਾ ਸੀ।
ਤੇ ਇੱਕ ਪਾਂਡੋ ਨੇ ਵੀ ਕਿਸੇ ਨੂੰ ਮਾਰਿਆ ਸੀ ਮੇਰੇ ਖਿਆਲ, ਪਾਂਡੋ ਨੇ ਵੀ ਇੱਕ ਰਿਸ਼ੀ ਨੂੰ ਮਾਰਤਾ ਸੀ, ਉਹ ਹਰਨ ਬਣਿਆ ਹੋਇਆ ਸੀ। ਚਲੋ ਐਨੀ ਹੋਊ, ਅੱਗੇ ਚਲੀ ਗਏ। ਹਾਂਜੀ
ਹਾਂਜੀ, ਹੁਣ ਪਰਮਜੀਤ ਸਿੰਘ ਧਾਲੀਵਾਲ ਕਹਿ ਰਹੇ ਨੇ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਤਾਇਆ ਜੀ ਤੁਹਾਨੂੰ ਵੀ ਸਤਿ ਸ੍ਰੀ ਅਕਾਲ, ਤਾਇਆ ਜੀ ਦੇ ਇੰਜਣ ਜਾਣੀ ਕਿ ਸਿਹਤ ਦਾ ਕੀ ਹਾਲ ਹੈ, ਛੁੱਟੀ ਦੇ ਨਾਲ ਪ੍ਰੋਗਰਾਮ ਦਾ ਆਨੰਦ ਮਾਣਦੇ, ਇੰਜਣ ਠੀਕ ਹੈ ਜੀ? ਦੱਸਿਆ ਥੋੜਾ ਜਿਹਾ,
ਉਹਦੇ ਡਾਕਦਾਰਾਂ ਨੇ ਬੰਨ ਦਿੱਤਾ
ਜੀ,
ਪਾਸੇ ਤੋਂ ਦੀ ਰਾਹ ਕੱਢ ਦਿੱਤਾ ਉਹਨਾਂ ਨੇ।
ਤੇ ਆਪਣੇ ਜਸਵੰਤ ਬਾਈ ਕੈਨਬਰਾ ਵਾਲੇ ਨਾ ਇਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ, ਕਹਿੰਦੇ ਤਾਇਆ ਜੀ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਤੇ ਸਿੱਖ ਖੇਡਾਂ ਦੇ ਵਿੱਚ। ਮੈਂ ਜਸਵੰਤ ਹੋਣਾ ਦਾ ਵੀ ਦੱਸ ਦੇਣਾ ਚਾਹੁੰਦਾ ਜੀ ਥੋੜੀ ਜਿਹੀ ਗੱਲਬਾਤ, ਇਹ ਵੀ ਮਤਲਬ ਨੌਜਵਾਨ ਹੈ, ਕੈਨਬਰਾ ਚ ਟਰੱਕ ਚਲਾਉਂਦੇ ਨੇ, ਇਹਨਾਂ ਨੇ ਵੀ ਕੀਰਤਨ ਦੇ ਵਿੱਚ ਬਹੁਤ ਯੋਗਦਾਨ ਪਾਇਆ, ਫਿਰ ਇਹ 4 ਛੁੱਟੀਆਂ ਲੈ ਕੇ ਸਿੱਖ ਖੇਡਾਂ ਚ ਆਏ ਤੇ ਇਹਨਾਂ ਨੇ ਰਿਵਜ਼ ਵੀ ਆ ਕੇ ਕਹਿੰਦੇ ਵੀ ਹੁਣ ਮੈਂ 24 ਆਵਰ ਅਵੇਲੇਬਲ ਆ ਅਗਲੇ ਮਤਲਬ 72 ਘੰਟਿਆਂ ਲਈ, ਕਿਸੇ ਵੀ ਟਾਈਮ ਕਿਤੇ ਵੀ ਖੜੇ, ਔਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੀ ਸਾਡੇ ਨਾਲ ਰਹੇ। ਤਾਂ ਦੇਖੋ ਹੁਣ ਕਈ ਕੰਮ ਜਿਹੜੇ ਆ ਅਸੀਂ ਧੱਕੇ ਭੱਜੇ ਫਿਰਦੇ ਆ, ਕਈ ਵਾਰੀ ਕਰਨੇ ਪੈਂਦੇ ਆ, ਇਹਨਾਂ ਨੇ ਸਾਡਾ ਬਹੁਤ ਖਿਆਲ ਰੱਖਿਆ।
ਵਾਹ ਵਾਹ, ਕਿਆ ਬਾਤ,
ਮਤਲਬ ਮੈਂ ਧੰਨਵਾਦ ਕਰਦਾ ਇਹਨਾਂ ਦਾ, ਤੇ ਪੂਰੇ ਡੈਡੀਕੇਸ਼ਨ ਜਿਹਨੂੰ ਕਹਿੰਦੇ ਨੇ ਉਹ ਦਿਖਾਲੀ ਆ, ਧੰਨਵਾਦ ਜੀ ਇਹਨਾਂ ਦਾ। ਹਰਜੀਤ ਜੋਸ਼ਨ ਵੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ, ਡਰਾਈਵਿੰਗ ਤੇ ਲਿਸਨਿੰਗ ਦੇ ਦਿਲ ਵਾਲੀ ਗੱਲ, ਗ੍ਰੇਟ ਕੰਬੀਨੇਸ਼ਨ, ਬਹੁਤ ਬਹੁਤ ਧੰਨਵਾਦ। ਤੇ ਹਾਂਜੀ ਮਨਜੀਤ ਸਿੱਧੂ ਜੀ, ਤੁਹਾਡਾ ਇਹ ਜਿਹੜਾ ਮੈਸੇਜ ਮੈਂ ਥੋੜੀ ਦੇਰ ਬਾਅਦ ਪੜਾਂਗਾ, ਮੈਂ ਸੇਵ ਕਰ ਲਿਆ। ਬਲਰਾਜ ਸਿੰਘ ਲਿਸਨਰ ਸਾਡੇ ਜਿਹੜੇ ਨੇ ਉਹ ਜੁੜੇ ਨੇ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ। ਬਲਵੀਰ ਹਲਵਾਰਵੀ ਜੀ ਵੀ ਆ ਗਏ ਨੇ,
ਵਾਹ ਵਾਹ ਕਿਆ ਬਾਤ ਹੈ, ਇਹ ਬਰਮਿੰਘਮ ਤੋਂ ਮੇਰੇ ਮਿੱਤਰ ਸੱਜਣ ਨੇ ਬਣੇ ਹੋਏ।
ਹਾਂਜੀ ਹਾਂਜੀ ਬਿਲਕੁਲ, ਜਗਵੀਰ ਸਿੰਘ ਮੈਲਬਨ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਹਾਜ਼ਰੀ ਪ੍ਰਵਾਨ ਕਰਨਾ। ਕਹਿੰਦੇ ਜੀ ਹੁਣ ਆਪਾਂ ਥੋੜੀ ਬਹੁਤੀ ਗੱਲਬਾਤ ਕਰੀਏ, ਚਿੰਤਨ ਕਰੀਏ ਆਲੇ ਦੁਆਲੇ ਸਾਡੇ ਕੀ ਹੋ ਰਿਹਾ, ਤੇ ਜਿਹੜੀ ਹੁਣ ਆਪਾਂ ਨਾਨਕ ਸ਼ਾਹ ਫਕੀਰ ਦੀ ਗੱਲ ਕਰਦੇ ਆ ਫਿਲਮ ਦੀ, ਠੀਕ ਹੈ, ਤੇ ਕੱਲ ਵੀ ਆਪਾਂ ਥੋੜਾ ਜਿਹਾ ਚਿੰਤਨ ਕੀਤਾ ਸੀ, ਮਿੰਟੂ ਬਰਾੜ ਭਾਜੀ ਉਹਨਾਂ ਦੇ ਵਿਚਾਰ ਸੁਣੇ ਸੀ, ਮੈਂ ਉਹਨਾਂ ਨਾਲ ਬਹੁਤ ਹੱਦ ਤੱਕ ਸਹਿਮਤ ਵੀ ਸੀਗਾ, ਠੀਕ ਹੈ। ਤੇ ਇਹੋ ਜਿਹੀਆਂ ਫਿਲਮਾਂ ਹੁਣ ਮੈਂ ਤੁਹਾਡੇ ਜਮਾਨੇ ਵੱਲ ਨੂੰ ਜਾਣਾ ਕਿ ਇੱਕ ਉਦੋਂ ਫਿਲਮ ਬਣੀ ਸੀਗੀ 1.25 ਲੱਖ ਤੇ ਇੱਕ ਲੜਾਉਂ,
ਬਾਅਦ ਚ ਸਭ ਤੋਂ ਪਹਿਲਾਂ ਧਾਰਮਿਕ ਦੇਖ ਵਾਲੀ ਨਾਨਕ ਨਾਮ ਜਹਾਜ਼ ਹੈ ਮੂਵੀ ਬਣੀ ਸੀ,
ਪਰ ਓਹਦੇ ਵਿਚ ਗੁਰੂ ਸਾਹਿਬ ਨੀ ਦਿਖਾਲੇ ਗਏ ਸੀ,
ਕਿਸੇ ਚ ਵੀ ਕਿਸੇ ਹੁਣ ਤੱਕ ਬਣੀਆਂ ਕਿਸੇ ਚ ਵੀ ਨੀ ਦਿਖਾਏ ਗਏ।
ਉਹ ਅਰਦਾਸ ਫਿਲਮ ਵਾਂਗਰ ਸੀਗੀ, ਤੇ ਉਹ ਬਾਣੀ ਦੇ ਸਿਧਾਂਤਾਂ ਦੇ ਉੱਤੇ ਫਿਲਮ ਬਣੀ ਸੀ।
ਠੀਕ ਠੀਕ।
ਜਿਹੜੀ ਉਹ ਬਣੀ ਸੀ 2,25,000 ਤੇ ਇੱਕ ਲਾਉਣ ਵਾਲੀ ਫਿਲਮ, ਉਹ ਉਹਦੇ ਬਾਰੇ ਤੁਸੀਂ ਦੱਸੋ ਕਿ ਉਦੋਂ ਕੋਈ ਏਦਾਂ ਦਾ ਵਿਰੋਧ ਤਾਂ ਨੀ ਸੀ ਹੋਇਆ?
ਇਹ ਉਹ ਪਹਿਲਾਂ ਨਿਹੰਗ ਸਿੰਘਾਂ ਨੇ ਜਿਹੜਾ ਬੁੱਢੇ ਦਲ ਵਾਲਿਆਂ ਨੇ ਵਿਰੋਧ ਕੀਤਾ ਸੀਗਾ, ਤੇ ਉਹਦਾ ਫਿਰ ਨਾਂ ਬਦਲਿਆ ਸੀ ਉਹਨੇ ਆਪਣਾ, ਕੀ ਨਾਂ ਸੀ, ਦਾਰਾ ਸਿੰਘ। ਦਾਰਾ ਸਿੰਘ ਆਪ ਹੀਰੋ ਸੀ ਨਾ ਉਹਦੇ ਵਿੱਚ, ਤੇ ਉਹ ਨਿਹੰਗ ਸਿੰਘਾਂ ਨੇ ਕਿਹਾ ਵੀ ਇਹਨੇ ਸਾਡਾ ਅੰਮ੍ਰਿਤ ਨੀ ਛਕਿਆ ਹੋਇਆ ਤੇ ਇਹਨੇ ਫਰਲਾ ਕਿਉਂ ਲਾਇਆ, ਕੋਈ ਇਹੋ ਜਿਹੇ ਇਤਰਾਜ਼ ਕੀਤੇ। ਉਹਨੇ ਫਿਰ ਉਹਨਾਂ ਨੂੰ ਖੁਸ਼ ਕਰ ਲਿਆ ਤੇ ਫਿਲਮ ਦਾ ਨਾਂ ਬਦਲ ਕੇ ਹੋਰ ਨਾਂ ਹੇਠਾਂ ਚਲਾ ਤੀ।
ਅੱਛਾ ਜੀ,
ਮੈਂ ਉਹ ਵੇਖੀ ਆ ਫਿਲਮ। ਹਾਂਜੀ,
ਅੱਛਾ ਤੇ ਤੁਸੀਂ ਦੇਖੀ ਆ, ਤੇ ਇਹ ਹੁਣ ਦੇਖੋ ਇਹ ਜਿਹੜੀ ਫਿਲਮ ਹੈ, ਜਿੱਦਾਂ ਮੈਨੂੰ ਪਤਾ ਵੀ ਇਹਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਉਹ ਚਿਹਰਾ ਨੀ ਦਿਖਾਇਆ ਗਿਆ ਹਨਾ।
ਹਾਂਜੀ,
ਚਿਹਰਾ ਨੀ ਦਿਖਾਉਂਦੇ। ਏਦਾਂ ਦੀ ਨਾ ਇੱਕ ਫਿਲਮ ਬਾਰੇ ਮੈਂ ਥੋੜਾ ਜ਼ਿਕਰ ਕਰਨਾ ਚਾਹਾਂਗਾ, ਗੋਰਿਆਂ ਦੀ। ਗੋਰਿਆਂ ਦੇ ਵਿੱਚ ਤਾਂ ਉਦੋਂ ਸਿੱਧੇ ਵੀ ਜੀਸਸ ਬਣੇ ਹੋਏ, ਮਤਲਬ ਸਿੱਧਾ ਵੀ ਉਹ ਆਪਣੇ ਪੈਗੰਬਰਾਂ ਨੂੰ ਦਿਖਾਉਂਦੇ ਆ।
ਬਿਲਕੁਲ ਬਿਲਕੁਲ।
ਇੱਕ ਫਿਲਮ ਸੀ ਜਿਹੜੀ ਇਸ ਲੈਜੇ ਨਾਲ ਬਣੀ ਸੀਗੀ, ਬੈਨ ਹਰ ਫਿਲਮ ਤੁਸੀਂ ਦੇਖੀ ਹੋਣੀ ਆ।
ਹਾਂਜੀ,
ਚਾਰਲਟਨ ਹਰਸਟਨ ਬਹੁਤ ਤਗੜਾ ਐਕਟਰ ਹੋਇਆ, ਉਹਦੀਆਂ ਬੜੀਆਂ ਹਿੱਟ ਫਿਲਮਾਂ। ਬੈਨ ਹਰ ਨੂੰ ਜਿਹੜੀ ਕਿ ਸਾਰਿਆਂ ਨੂੰ ਵੱਧ ਰਿਕਾਰਡ ਹੈ ਉਹਦਾ ਅੱਜ ਤੱਕ ਦਾ, ਉਹਨੂੰ ਮਿਲੇ ਸੀਗੇ ਇਨਾਮ ਜਿਹੜੇ ਹਨਾ ਫਿਲਮ ਬਣਾਉਣ ਦੇ, ਤੇ ਅਕੈਡਮੀ ਅਵਾਰਡ। ਹੁਣ ਉਸ ਫਿਲਮ ਦੇ ਵਿੱਚ, ਉਹ ਅਸਲ ਦੇ ਵਿੱਚ ਜੇ ਦੇਖਿਆ ਜਾਵੇ ਫਿਲਮ ਹੈਗੀ ਜੀਸਸ ਦੀ, ਜੀਸਸ ਦੇ ਪ੍ਰਕਾਸ਼ ਹੋਣ ਦੀ, ਪਰ ਉਹ ਘੁੰਮਦੀ ਹੈ ਇੱਕ ਕਿਰਦਾਰ ਹੋਇਆ ਬੈਨ ਹਰ ਉਹਦੇ ਦੁਆਲੇ, ਕਿ ਉਹ ਬੈਨ ਹਰ ਕਿੱਦਾਂ ਪ੍ਰਭਾਵਿਤ ਹੁੰਦਾ ਜੀਸਸ ਤੋਂ। ਉਹ ਸਾਰੀ ਜ਼ਿੰਦਗੀ ਆਪਣੇ ਜੀਵਨ ਕਾਲ ਦੇ ਵਿੱਚ ਜੀਸਸ ਨੂੰ ਸਿਰਫ ਇੱਕ ਵਾਰੀ ਮਿਲਦਾ, 2 ਜਾਂ 3 ਮਿੰਟ ਲਈ ਉਹਦੇ ਮੋਹਰੇ ਆਉਂਦੇ ਨੇ, ਤੇ ਉਹ ਕਿੱਦਾਂ ਉਹਦੀ ਜ਼ਿੰਦਗੀ ਉਹਦੀ ਬਦਲਦੀ ਆ, ਕਿੱਦਾਂ ਉਹ ਫਿਰ ਦੁਨੀਆਂ ਨੂੰ ਬਦਲਦਾ ਆ, ਕਿੱਦਾਂ ਉਹ ਚੇਂਜ ਲਿਆਂਦਾ, ਕਿੱਦਾਂ ਉਹ ਲੜਦਾ ਆ, ਉਹ ਸਾਰੀ ਮਤਲਬ ਏਦਾਂ ਲੱਗਦਾ ਉਹ ਜੀਸਸ ਦੀ ਫਿਲਮ ਹੈ ਅਸਲ ਦੇ ਵਿੱਚ ਹਨਾ।
ਉਹ ਅਮਨਦੀਪ ਸਿੰਘ ਜੀ, ਆਪਾਂ ਕੀਮਤੀ ਸਮਾਂ ਇੰਨਾ ਉਹ ਇਸ ਮਸਲੇ ਤੇ ਨਾ ਲਾਈਏ, ਆਪਾਂ ਆਪਣੀ ਗੱਲ ਵੱਲ ਆਈਏ।
ਤੁਸੀਂ ਕੀ ਕਹਿਣਾ ਚਾਹੋਗੇ ਫਿਰ?
ਕਦੇ ਤੇ ਗੁਰੂ ਸਾਹਿਬਾਨ, ਕਿਉਂਕਿ ਸਾਡੇ ਧਾਰਮਿਕ ਸੰਸਥਾਵਾਂ ਵੱਲੋਂ ਆਗਿਆ ਨਹੀਂ ਮਿਲੀ ਹੋਈ ਕਿ ਕਿਸੇ ਵੀ ਗੁਰੂ ਸਾਹਿਬ ਦਾ ਦੀ ਨਕਲ ਕਰਕੇ ਕੋਈ ਸਟੇਜ ਤੇ ਪੇਸ਼ ਕਰੇ। ਦੇਖੋ ਆਪਾਂ ਰਾਮਲੀਲਾ ਵੇਂਦੇ ਹੁੰਦੇ ਸੀ, ਤੇ ਪਹਿਲਾਂ ਤੇ ਸਾਡੇ ਵੇਲੇ ਤਾਂ ਬਸ ਕੁੜੀਆਂ ਦਾ, ਜਨਾਨੀਆਂ ਦਾ ਰੋਲ ਮੁੰਡੇ ਹੀ ਕਰਿਆ ਕਰਦੇ ਹੁੰਦੇ ਸਨ, ਤੇ ਹੁਣ ਸਮਾਂ ਬਦਲ ਗਿਆ। ਤੇ ਜਿਵੇਂ ਉਹ ਆਪਣਾ ਰਾਮਲੀਲਾ ਲੈ, ਰਾਮ ਚੰਦਰ ਤੇ ਸੀਤਾ ਦਾ ਜੋ ਪਾਠ ਕਰਦੇ ਨੇ ਰਾਮਲੀਲਾ 'ਚ, ਉਹਨਾਂ ਦਾ ਅਸਲੀ ਸਜੀ ਵਿੱਚ ਵੀ ਵਿਆਹ ਹੋ ਜਾਂਦਾ। ਸੋ ਇਸ ਤਰ੍ਹਾਂ ਦੇ ਬੜੀ ਚੰਗੀ ਚੀਜ਼ ਆ। ਪਰ ਸਾਡੇ ਜਦ ਧਾਰਮਿਕ ਵਿਅਕਤੀਆਂ ਨੇ ਫੈਸਲਾ ਕੀਤਾ ਗੁਰੂ ਸਾਹਿਬਾਨ ਦੀ ਨਕਲ ਨਹੀਂ ਹੋ ਸਕਦੀ, ਨਾ ਡਰਾਮੇ 'ਚ ਨਾ ਮੂਵੀ 'ਚ, ਤੇ ਉਹਦੇ 'ਤੇ ਸਾਨੂੰ ਪਹਿਰਾ ਦੇਣਾ ਚਾਹੀਦਾ ਜੇ ਕੋਈ ਇਸ ਤਰ੍ਹਾਂ ਕਰਦਾ ਆ। ਮੈਨੂੰ ਬੜੀ ਹੈਰਾਨੀ ਆ ਵੀ ਜਥੇਦਾਰ ਦੀ ਵੀ ਚਿੱਠੀ ਪ੍ਰਵਾਨਗੀ ਲਈ, ਸ਼੍ਰੋਮਣੀ ਕਮੇਟੀ ਸਕੱਤਰ ਦੇ ਵੀ ਪ੍ਰਵਾਨਗੀ ਲਈ, ਪ੍ਰਧਾਨ ਦੀ ਵੀ ਪ੍ਰਵਾਨਗੀ ਲਈ, ਫੇਸਬੁੱਕ ਤੇ ਪਾਈਆਂ ਜਾ ਰਹੀਆਂ, ਵੀ ਇਹ ਕਿਵੇਂ ਹਨੇਰਗਰਦੀ ਹੋ ਰਹੀ ਹੈ। ਸ਼੍ਰੋਮਣੀ ਕਮੇਟੀ ਨੂੰ ਇਹਦੇ ਬਾਰੇ ਸਖ਼ਤ ਸਟੈਂਡ ਲੈਣਾ ਚਾਹੀਦਾ, ਕਿਉਂਕਿ ਸਾਡੇ ਧਾਰਮਿਕ ਮਸਲਿਆਂ ਨੂੰ ਨਜਿੱਠਣ ਵਾਲੀ ਤੇ ਗਾਈਡ ਕਰਨ ਵਾਲੀ ਸਭ ਤੋਂ ਵੱਡੀ ਸ਼੍ਰੋਮਣੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਜੋ 5 ਸਾਲ ਦੀ ਜਦੋਂ ਜਹਿਦ 500 ਸ਼ਹੀਦੀਆਂ ਦੇ ਕੇ ਵਜੂਦ ਵਿੱਚ ਲਿਆਂਦੀ ਗਈ ਆ, ਉਹ ਕਿਉਂ ਇਹੋ ਜਿਹਾ ਰੌਲਾ ਪੈਣ ਦੇ ਰਹੀ ਆ, ਇਸ ਗੱਲ ਦੀ ਸਮਝ ਨਹੀਂ ਆ ਰਹੀ।
ਜੀ, ਸਾਡੇ ਸਤਿਕਾਰ ਜੋ ਅਜਮੇਰ ਸਿੰਘ ਜੀ ਕੈਨਵਰ ਵਾਲੇ ਕਹਿ ਰਹੇ ਨੇ ਕਿ ਗਿਆਨੀ ਜੀ ਨੂੰ ਕਹੋ ਦਿਨ ਬਹੁਤੇ ਵਧੀਆ ਨਹੀਂ ਚੱਲ ਰਹੇ, ਇਹਨਾਂ ਦੀ ਬਹੁਤ ਲੋੜ ਹੈ, ਗੁਰਦੁਆਰਿਆਂ ਦੇ ਨਾਲ ਕੀਰਤਨ ਪਾਠ ਤੋਂ ਦੂਰ ਰਹਿਣ।
ਕੀ ਕਿਹਾ ਕੀ ਕਿਹਾ, ਕਿਵੇਂ ਤੋਂ ਦੂਰ ਰਹਿ?
ਕਹਿੰਦੇ ਗੁਰਦੁਆਰਿਆਂ ਦੇ ਮਾਈਕ ਤੋਂ।
ਉਹ ਮੈਂ ਕੀ ਦੂਰ ਰਹਿਣਾ, ਮੈਨੂੰ ਤੇ ਧਾਕੇ ਹੋ ਗਏ ਆ, ਦੂਰ ਕੀਤਾ ਹੋਇਆ ਪ੍ਰਬੰਧਕਾਂ ਨੇ। ਮੈਂ ਤੇ ਜਾਣਾ ਆ ਗੁਰਦੁਆਰੇ ਤੇ ਸੰਗਤ ਚ ਬਹਿ ਕੇ ਦੀਵਾਨ ਸੁਣ ਕੇ ਆ ਜਾਈਦਾ, ਤੇ ਮੈਂ ਤੇ ਡਰਦਾ ਲੰਗਰ ਵੀ ਨੀ ਛਕਦਾ, ਉਹ ਵੀ ਘਰ ਆਣ ਕੇ ਇੱਕ ਰੋਟੀ ਖਾਂਦਾ। ਉਹ ਘਰ ਵਾਲੀ ਕਹੋਗੀ ਲੋਕੀ ਨਾਲੇ ਉੱਥੇ ਲੰਗਰ ਛਕਦੇ ਆ, ਨਾਲੇ ਘਰ ਨੂੰ ਲਿਆਉਂਦੇ ਆ, ਤੂੰ ਘਰ ਆਣ ਕੇ ਰੋਟੀ ਖਾਂਦਾ ਸਾਰੀ ਦਿਹਾੜੀ ਉੱਤੇ।
ਯਾਦ ਵੀ ਹੈ,
ਤੇ ਮੈਂ ਕਿਹਾ ਇਹ ਵੀ ਤੇ ਗੁਰੂ ਦਾ ਹੀ ਆ, ਇਹ ਵੀ ਗੁਰੂ ਨੇ ਹੀ ਦਿੱਤਾ ਘਰ ਵੀ।
ਬਿਲਕੁਲ ਬਿਲਕੁਲ। ਤੇ ਸਾਡੇ ਨਾਲ ਮੁਹੰਮਦ ਜ਼ਾਹਿਦ ਜੱਟ ਜੁੜੇ ਨੇ, ਅਸਲਾਮ ਅਲੈਕਮ ਬੁਲਾ ਰਹੇ ਨੇ।
ਵਾਲੇਕਮ ਅਸਲਾਮ, ਇਹ ਕਿੱਥੋਂ ਜੁੜੇ ਜੀ?
ਹਾਂਜੀ, ਇਹ ਪਾਕਿਸਤਾਨ ਤੋਂ ਨੇ ਜੀ।
ਵਾਹ ਵਾਹ, ਕਿਆ ਬਾਤ,
ਜਿਹੜੇ ਵੀ ਜੁੜ ਰਹੇ ਨੇ।
ਮੈਂ ਇਹਨਾਂ ਦੇ ਮੁਲਕ ਦੀਆਂ 4 ਯਾਤਰਾਵਾਂ ਕਰ ਰਿਹਾ।
ਕਿਆ ਬਾਤ ਹੈ ਜੀ। ਤੇ ਅਮਨ ਬੱਪਾ ਰਾਏ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਮੈਂ ਕੁਛ ਟਾਈਮ ਤੋਂ ਹਰਮਨ ਰੇਡੀਓ ਸੁਣ ਰਿਹਾ ਜੀ, ਤੁਸੀਂ ਸਾਰੇ ਵੀਰ ਬਹੁਤ ਵਧੀਆ ਕੰਮ ਕਰ ਰਹੇ ਹੋ ਤੇ ਇਹਦੇ ਰੱਬ ਤੁਹਾਨੂੰ ਚੱਲ ਚੜ੍ਹਦੀ ਕਲਾ ਦੇਵੇ। ਕੈਨੇਡਾ ਟੋਰੋਂਟੋ ਤੋਂ ਜੀ, ਇਹ ਟੋਰੋਂਟੋ ਤੋਂ ਜੁੜ ਰਹੇ
ਨੇ
ਅਰਮਾਨ ਬੋਪਰ ਹੈ, ਮਾਫੀ ਚਾਹੁੰਦਾ ਮੈਂ ਗਲਤ ਬੋਲ ਗਿਆ ਸੀ। ਤੇ ਗਿਆਨੀ ਜੀ ਫਿਰ ਤਾਇਆ ਜੀ ਹੁਣ ਇਹ ਦੱਸੋ ਵੀ ਤੁਹਾਨੂੰ ਕੋਈ ਕਮੀ ਲੱਭੀ ਫਿਰ ਖੇਡਾਂ ਚ ਕਿ ਨਹੀਂ?
ਮੈਂ ਤੇ ਦੇਖੋ ਜੀ ਸਾਰਾ ਜ਼ੋਰ ਲਾ ਲਿਆ, ਮੈਨੂੰ ਤਾਂ ਚਾਕੂ ਵਾਲੀ ਕਮੀ ਲੱਭੀ ਆ, ਕਿਉਂਕਿ ਮੈਂ ਉਹ ਚਾਕੂ ਦੀ ਅਣਹੋਂਦ ਕਾਰਨ ਮੈਂ ਮਾਲਟਾ ਨਹੀਂ ਖਾ ਸਕਿਆ ਤੇ ਮੈਨੂੰ ਕਦੀ ਨਹੀਂ ਭੁੱਲ ਸਕਦਾ। ਤੇ ਬਾਕੀ ਇਹ ਆ ਵੀ ਮੇਰੇ ਖਿਆਲ ਪਹਿਲਾਂ, ਕਿਉਂਕਿ ਮੈਂ ਉਦੋਂ ਪਿਛਲੀਆਂ ਗੇਮਾਂ ਚ ਐਡੀਲੇਡ ਸ਼ਾਮਿਲ ਨਹੀਂ ਹੋ ਸਕਿਆ, ਮੈਂ ਬਲੈਕ ਟਾਊਨ ਹਸਪਤਾਲ ਚ ਦਾਖਲ ਸੀ ਤੇ ਤੁਹਾਡੇ ਨਾਲ ਤੇ ਮਿੰਟੂ ਜੀ ਨਾਲ ਟੈਲੀਫੋਨ ਤੇ ਖਬਰਾਂ ਲੈਂਦਾ ਰਿਹਾ ਤੇ ਮੈਨੂੰ ਉਹ ਪਤਾ ਲੱਗਿਆ ਸੀਗਾ ਭਈ ਉਹ ਸਭ ਤੋਂ ਸਫਲ ਗੇਮਾਂ ਸੀ ਐਡੀਲੇਡ ਵਾਲੀਆਂ ਤੇ ਮੇਰੀ ਸੋਚ ਅਨੁਸਾਰ ਇਹ ਜਿਹੜੀਆਂ ਸਿਡਨੀ ਵਾਲੀਆਂ ਗੇਮਾਂ ਏ ਉਹਦੇ ਨਾਲੋਂ ਵੀ ਗਾਂ ਬੈਟਰ ਪ੍ਰਬੰਧ ਸੀ। ਠੀਕ ਹੈ, ਉਹ ਸਕੇਲ ਜਿਹੜਾ ਫਾਈਨਲ ਸੀਗਾ, ਹਾਂਜੀ
ਸਕੇਲ ਬਹੁਤ ਵੱਡਾ ਸੀ ਨਾ ਸਿਡਨੀ ਦੇ ਵਿੱਚ, 1 ਲੱਖ ਤੋਂ ਉੱਤੇ।
ਹਾਂ ਤੇ ਉਹ ਇਕੱਠ ਵਿੱਚ ਫਿਰ ਐਰਕਾ ਨਵੇਂ ਫੀਚਰ ਹੋਏ ਨੇ ਜਿਹੜੇ ਪਹਿਲਾਂ ਨਹੀਂ ਸੀ ਹੋਏ। ਇੱਕ ਤਾਂ ਹੈਰਾਨੀ ਵਾਲੀ ਗੱਲ ਆ ਵੀ ਉਹ ਕਿਤਾਬਾਂ ਵਾਲਾ ਜਿਹੜਾ ਸਟਾਲ ਸੀ ਉੱਥੇ ਇੰਨੇ ਟੌਪ ਦੇ ਲਿਖਾਰੀਆਂ ਦੀਆਂ ਟੌਪ ਦੀਆਂ ਕਿਤਾਬਾਂ ਹੀ ਰੱਖੀਆਂ ਕੁਲਜੀਤ ਖੋਸਾ ਜੀ ਨੇ ਤੇ ਮੈਂ ਕਿਹਾ ਵੀ ਉਹਨਾਂ ਨੂੰ ਕੌਣ ਪੜੂਗਾ, ਆਸਟ੍ਰੇਲੀਆ ਦੇ ਵਿੱਚ ਕਿਹਦੇ ਕੋਲ ਟਾਈਮ ਆ ਤੇ ਕਿਹਦੇ ਕੋਲ ਸ਼ੌਕ ਆ ਇੰਨੀਆਂ ਸੀਰੀਅਸ ਗੰਭੀਰ ਸਬਜੈਕਟਾਂ ਵਾਲੀਆਂ ਕਿਤਾਬਾਂ ਪੜ੍ਹਨ ਦਾ। ਉਹ ਕਹਿੰਦਾ ਜੀ ਦੇਖਿਓ ਲੋਕਾਂ ਨੇ ਪੜ੍ਹਨੀਆਂ। ਮੈਂ ਵੇਖਾਂ ਲੋਕੀ ਪੰਜ ਪੰਜ ਦਸ ਦਸ ਕਿਤਾਬਾਂ ਖਰੀਦ ਕੇ ਲਿਜਾ ਰਹੇ ਤੇ ਮੇਰੇ ਵਾਸਤੇ ਬੜੀ ਹੈਰਾਨੀ ਵਾਲੀ ਗੱਲ ਸੀ ਇੱਕ। ਦੂਜਾ ਤੁਸੀਂ ਗਰਾਉਣ ਦੀ ਹਾਂ ਬੋਲੋ,
ਕਿਤਾਬਾਂ ਦੀ ਗੱਲ ਕਰੀਏ। ਮੈਂ ਦੇਖਿਆ ਇੱਕ ਸੱਜਣ ਕਿਤਾਬਾਂ ਲੈ ਕੇ ਗਿਆ ਸਟਾਲ ਤੋਂ, ਠੀਕ ਹੈ, ਤੇ ਉਹ ਗਾਂ ਜਾ ਕੇ ਜਿੱਥੇ ਸਟਾਲ ਮੁੱਕਦੇ ਸੀ ਉੱਥੇ ਆਫਿਸ ਸੀ ਨਾ, ਉੱਥੇ ਟੋਇਲਟ ਸੀਗੀਆਂ। ਉਹ ਟੋਇਲਟ ਦੇ ਖੂੰਜੇ ਤੇ ਨਾ ਛਾਂ ਸੀਗੀ ਗਾਰਡਨ ਦੇ ਵਿੱਚ, ਉਹ ਸੱਜਣ ਜਾ ਕੇ ਉੱਥੇ ਬਹਿ ਗਿਆ,
ਪੜ੍ਹਨ ਬਹਿ ਗਿਆ।
ਹਾਂਜੀ ਪੜ੍ਹਨ ਬਹਿ ਗਿਆ, ਕਿਤਾਬ ਪੜ੍ਹਨ ਲੱਗ ਗਿਆ। ਉਦਾਂ ਤਾਂ ਉਹਦੇ ਕਿਤੇ ਸ਼ਾਇਦ ਲਾਈਨ ਚ ਲੱਗਿਆ ਹੋਊਗਾ, ਟੋਇਲਟ ਨੂੰ ਲਾਈਨ ਕਾਫੀ ਲੰਬੀ ਲੱਗੀ ਤੇ ਉਹ ਕਹਿੰਦਾ ਚਲ ਮੈਂ ਬਹਿ। ਕਿਤਾਬ ਉਹਨਾਂ 30-40 ਪੰਨੇ ਪੜ੍ਹ ਚੁੱਕਾ ਸੀ ਜਦੋਂ ਮੈਂ ਦੇਖਿਆ ਉਹਨਾਂ ਨੂੰ।
ਅੱਛਾ,
ਤੇ 2 ਕਿਤਾਬਾਂ ਥੱਲੇ ਰੱਖੀਆਂ, ਉਹਨੂੰ ਕੋਈ ਸੁੱਧ ਬੁੱਧ ਨੀ ਸੀ ਵੀ ਮੈਂ ਟੋਇਲਟ ਵੀ ਜਾਣਾ ਜਾਂ ਮੈਂ ਮੇਲੇ ਚ ਬੈਠਾ ਆ ਹੋਇਆ ਸੀ ਨਾ ਕਿਤਾਬ ਪੜ੍ਹਨ, ਮਤਲਬ ਮੇਲੇ ਦੇ ਵਿੱਚ ਬੈਠ ਕੇ ਕਿਤਾਬ ਪੜ੍ਹ ਰਿਹਾ।
ਅੱਛਾ ਤੁਸੀਂ ਜਿਆਦਾ ਬੋਲੀ ਜਾਂਦੇ ਹੋ, ਥੋੜਾ ਮੈਨੂੰ ਬੋਲਣ ਦਾ ਮੌਕਾ ਦਿਓ ਨਾ। ਅੱਛਾ, ਇਹ ਬੜੀ ਵੱਡੀ ਬਹੁਤ ਵਿਲੱਖਣ ਗੱਲ ਮੈਂ ਵੇਖੀ ਆ ਤੇ ਬੜੀ ਚੜ੍ਹਦੀ ਕਲਾ ਵਾਲੀ। ਦੂਜਾ ਤੁਸੀਂ ਗਰਾਊਂਡ ਦੀ ਇੱਕ ਨੁੱਕਰ ਤੇ ਧਾਰੀਆ ਜੀ ਦੀ ਅਗਵਾਈ ਹੇਠਾਂ ਉਹ ਸਟੇਜ ਲਾਈ ਸੀ ਜਿੱਥੇ ਬੱਚੇ ਬੱਚੀਆਂ ਛੋਟੇ ਵੀ ਤੇ ਵੱਡੇ ਵੀ ਸਾਰੇ ਮਤਲਬ ਉੱਥੇ ਆਪਣਾ ਫਨ ਦਿਖਾ ਰਹੇ ਸੀ। ਇੱਥੋਂ ਤੱਕ ਧਾਰੀਆ ਜੀ ਨੇ ਤੇ ਨਿੱਕੀ ਜੀ ਬੱਚੀ ਤੋਂ ਲੈ ਕੇ ਮੇਰੀ ਘਰਵਾਲੀ ਤੱਕ ਸਭ ਨੂੰ ਥਈਆ ਥਈਆ ਕਰਕੇ ਸਟੇਜ ਤੇ ਨਚਾਤਾ। ਇਹ ਇੱਕ ਵੱਖਰੀ ਤੇ ਵਧੀਆ ਗੱਲ ਹੋਈ। ਫਿਰ ਪਿੱਛੇ ਬਜ਼ੁਰਗਾਂ ਦੀ ਪੰਜਾਬੀ ਸੱਥ ਲੱਗੀ ਹੋਈ ਸੀ, ਫਿਰ ਆਪਣਾ ਦੇਸ਼ ਤੋਂ ਆਏ ਜਨਮੇਜਾ ਸਿੰਘ ਜੌਹਲ ਜੀ ਨੇ ਆਪਣੀ ਜਿਹੜੀ ਸੀ ਉਹ ਨੁਮਾਇਸ਼ ਪ੍ਰਦਰਸ਼ਨੀ ਲਾਈ ਹੋਈ ਸੀ ਫੋਟੋਆਂ ਦੀ। ਫਿਰ ਐਡੀਲੇਡ ਤੋਂ ਆਏ ਕੁਨੈਲ ਜੀ ਨੇ ਜਿਹੜੇ ਕਿ ਸਿੱਖਾਂ ਦੀਆਂ ਹੱਥਾਂ ਨਾਲ ਫੋਟੋਆਂ ਬਹੁਤ ਬਣਾਉਂਦੇ ਨੇ, ਉਹਨਾਂ ਦਾ ਵੀ ਬੜਾ ਸੋਹਣਾ ਕੰਮ ਸੀਗਾ। ਤੇ ਇਹ ਬਹੁਤ ਫਿਰ ਸਿਕਿਉਰਿਟੀ ਦਾ ਇੰਨਾ ਟਾਈਟ ਤੁਸੀਂ ਪ੍ਰਬੰਧ ਕੀਤਾ ਹੋਇਆ ਸੀ ਤੇ ਖਾਣਾ ਦਾਣਾ ਲੰਗਰ ਇਹਨਾਂ ਤੇ ਮੈਂ ਅੱਜ ਤੱਕ ਕਿਸੇ ਵੀ ਫੰਕਸ਼ਨ ਤੇ ਖੁਸ਼ੀ ਦਾ ਗਮੀ ਦਾ ਗੁਰਦੁਆਰਿਆਂ ਦੇ ਲੰਗਰ ਦਾ ਮੈਂ ਛੁਟਿਆਉਂਦਾ ਨੀ ਲੰਗਰ ਨੂੰ ਗੁਰੂ ਘਰ ਨੂੰ ਤੇ ਵਾਹਿਗੁਰੂ ਮਿਹਰ ਕਰੇ ਤੇ ਪਰ ਇੰਨਾ ਚੰਗਾ ਤੇ ਇੰਨਾ ਖੁੱਲਾ ਪ੍ਰਬੰਧ ਲੰਗਰ ਦਾ ਉਧਰੋਂ ਬ੍ਰੇਕਫਾਸਟ ਹੈ ਜੀ 40 ਵਾਰ ਬ੍ਰੇਕਫਾਸਟ ਦੇ ਵਿੱਚ ਸੀਰੀਅਲ ਤੱਕ ਦੁੱਧ ਤੱਕ ਰੱਖੇ ਹੋਏ ਤਰ੍ਹਾਂ ਤਰ੍ਹਾਂ ਦੀਆਂ ਮਠਿਆਈਆਂ ਤੇ ਭਾਈ ਆਪਣਾ ਕੀ ਉਹਨੂੰ ਕਹਿੰਦੇ ਨੇ ਫਿਰ ਉਧਰੋਂ ਨਾਲ ਹੀ ਲੰਗਰ ਖੁੱਲ ਜਾਂਦਾ ਸੀ 10-11 ਵਜੇ ਤੇ ਸ਼ਾਮ ਤੱਕ ਲੰਗਰ ਚੱਲਦਾ ਰਹਿੰਦਾ। ਸ਼ਾਮ ਨੂੰ ਫਿਰ ਚਾਹ ਦੇ ਨਾਲ ਮਠਿਆਈਆਂ ਤੇ ਮੈਂ ਤੇ ਜਲੇਬੀਆਂ ਲੱਭਦਾ ਰਿਹਾ। ਇੱਕ ਦਿਨ ਮੈਨੂੰ ਨਾ 2 ਜਲੇਬੀਆਂ ਹੀ ਲੱਭੀਆਂ, ਦੂਜੇ ਦਿਨ ਮੈਂ ਗਿਆ ਤੇ ਜਲੇਬੀਆਂ ਮੁੱਕ ਗਈਆਂ ਤੇ ਅੰਦਰ ਕੱਢ ਰਹੇ ਸੀ ਤੇ ਮੈਂ ਚਾਹ ਪੀਣ ਗਿਆ ਤੇ ਉੱਥੇ ਮਠਿਆਈ ਕੋਈ ਨਾ। ਕਹਿੰਦਾ ਜੀ ਉਹ ਵਰਤਾਉਣ ਵਾਲਾ ਕਹਿੰਦਾ ਜੀ ਕੱਲ ਨਾਲੋਂ ਦੂਜਾ ਦਿਨ ਸੀ, ਕਹਿੰਦਾ ਕੱਲ ਨਾਲੋਂ 4 ਗੁਣਾ ਵੱਧ ਮਠਿਆਈ ਬਣਾਈ ਸੀ। ਸਮੱਸਿਆ ਇਹ ਹੈ ਵੀ ਭਾਈ ਉੱਥੇ ਖਾਓ ਰੱਜੋ ਆਨੰਦ ਮਾਣੋ ਤੇ ਬਚੀ ਹੋਈ ਜਿਵੇਂ ਫਰੂਟ ਬਚਿਆ ਹੋਇਆ ਸੀ ਤੇ ਪ੍ਰਬੰਧਕ ਕਹਿਣ ਵੀ ਆਹ ਘਰਾਂ ਨੂੰ ਲੈ ਜਾਓ ਉਹ ਲੋਕੀ ਘਰਾਂ ਨੂੰ ਮਠਿਆਈਆਂ ਪਾ ਕੇ ਆਪਣੇ ਕਾਰਾਂ ਦੇ ਬੂਟਾਂ ਦੇ ਵਿੱਚ ਜਾ ਕੇ ਪਹਿਲਾਂ ਹੀ ਰੱਖ ਆਉਂਦੇ ਸੀ ਹੁਣ ਉੱਥੇ ਕੌਣ ਕਿਸੇ ਨੂੰ ਰੋਕੇ ਰੋਕਣਾ ਵੀ ਨੀ ਚਾਹੀਦਾ ਪਰ ਇਹ ਗੱਲ ਇਹ ਆਦਤ ਬਹੁਤ ਭੈੜੀ ਆ ਬਹੁਤ ਮਾੜੀ ਆ ਜਦ ਖਾਣ ਲਈ ਇੰਨਾ ਕੁਝ ਆ ਉੱਥੇ ਤੇ ਖਾਣ ਵਾਲੇ ਅਜੇ ਲੱਗੇ ਆ ਲਾਈਨਾਂ ਚ ਤੇ ਤੁਸੀਂ ਲਿਫਾਫੇ ਭਰ ਭਰ ਕੇ ਬੰਡਲ ਭਰ ਭਰ ਕੇ ਆਪਣੇ ਕਾਰਾਂ ਦੇ ਵਿੱਚ ਰੱਖ ਲਓ ਘਰਾਂ ਲਿਜਾਣ ਲਈ ਇਹ ਬਹੁਤ ਮਾੜੀ ਗੱਲ ਆ
ਮਾੜੀ ਗੱਲ ਹੈ ਜਾਨੀ ਜੀ ਪਰ ਦੇਖੋ ਮੈਂ ਉਹਨਾਂ ਨਾਲ ਗੱਲਬਾਤ ਮੇਰੀ ਹੁੰਦੀ ਰਹਿੰਦੀ ਹੈ ਲੰਗਰ ਟੀਮ ਦੇ ਨਾਲ ਜਿਹੜੇ ਮੋਤਵਾਰ ਬੰਦੇ ਸੀ ਮੂਹਰੇ ਇੱਕ ਨਾ ਬੜੀ ਇੰਟਰਸਟਿੰਗ ਗੱਲ ਮੈਂ ਸ਼ੇਅਰ ਕਰਨਾ ਚਾਹੁੰਦਾ ਕਿ ਇੱਕ ਦਿਨ ਸ਼ਾਮ ਨੂੰ ਜਿੱਦਾਂ ਤੁਹਾਨੂੰ ਜਲੇਬੀਆਂ ਨੀ ਲੱਭੀਆਂ ਕਾਹਨ ਨੂੰ ਲੱਭਿਆ ਟੀਮ ਦਾ ਇੱਕ ਟੀਮ ਦਾ ਆਖਰੀ ਮੈਚ ਸੀਗਾ ਜੀ ਤੇ ਉਹ ਵਾਇੰਡ ਅਪ ਹੋ ਰਿਹਾ ਸੀ ਮੇਰਾ ਖਿਆਲ 5:30-6 ਵਜੇ ਹੋਣੇ ਹਨਾ ਤੇ ਉਹ ਬੇਚਾਰੇ ਹੁਣ ਦੇਖੋ ਖੇਲ ਕੇ ਆਏ ਭੁੱਖਣ ਭਾਣੇ ਹਨਾ ਉਹ ਕਹਿੰਦੇ ਚਲੋ ਇੱਥੇ ਦੇਖ ਲੈਂਦੇ ਹਾਂ ਜੇ ਕੋਈ ਇੱਕ ਮਿਲਦਾ ਆ ਤੇ ਜਦੋਂ ਆਏ ਤਾਂ ਉੱਥੇ ਨਾ ਖਾਣਾ ਉਹਨਾਂ ਨੇ ਲਪੇਟ ਦਿੱਤਾ ਸੀ 4 ਵਜੇ ਖਤਮ ਹੋ ਜਾਂਦਾ ਸੀ ਤੇ ਚਾਹ ਵੀ ਬੰਦ ਕਰਤੀ ਸੀ ਤੇ ਉਹ ਆਪਣਾ ਵਾਇੰਡ ਅਪ ਕਰ ਰਹੇ ਸੀ ਕਲੀਨ ਅਪ ਕਰ ਰਹੇ ਸੀ ਤਾਂ ਚਾਹ ਪਕੌੜੇ ਸਾਰੇ ਖਤਮ ਹੋ ਚੁੱਕੇ ਸੀ ਹਨਾ ਤੇ ਉਹ ਆ ਕੇ ਕਹਿੰਦੇ ਵੀ ਸਾਨੂੰ ਕੁਛ ਖਾਣ ਨੂੰ ਮਿਲੂਗਾ ਤੇ ਉਹ ਕੁਦਰਤੀ ਜਿਹੜੇ ਸੱਜਣਾ ਨੂੰ ਪੁੱਛਿਆ ਤੇ ਉਹ ਆਪਣੇ ਜਿਹੜੇ ਪਾਟਲਾ ਬ੍ਰਦਰ ਮੇਨ ਹਨਾ ਮੰਮੀ ਭਾਜੀ ਆਪ ਸੀਗੇ ਉਹਨਾਂ ਨੂੰ ਕਿਤੇ ਪੁੱਛ ਬੈਠੇ ਵੀ ਸਾਨੂੰ ਖਾਣ ਨੂੰ ਚਾਹੀਦਾ ਦੇਖੋ ਵੀ ਉਹਨਾਂ ਨੇ ਇਹ ਦੱਸਿਆ ਨੀ ਵੀ ਮੈਂ ਕੌਣ ਹੈ ਤੇ ਉਹ ਕਹਿੰਦੇ ਵੀ ਆਓ ਮੁੰਡੇ ਵੀ ਤੁਸੀਂ ਬੈਠੋ ਕਹਿੰਦੇ ਉਹਨਾਂ ਨੇ ਕੜਾਹੀ ਗਰਮ ਕਰਕੇ ਚਾਹ ਬਣਾਈ ਪਾਸੇ ਪਹਿਲਾਂ ਕੜਾਹੀ ਗਰਮ ਕਰਕੇ ਪਕੌੜੇ ਕੱਢੇ ਤੇ ਉਸ ਟੀਮ ਨੂੰ ਖਿਲਾਇਆ
ਵਾਹ ਵਾਹ ਕੀ ਬਾਤ
ਤੇ ਮਤਲਬ ਉਹ ਉਹਨਾਂ ਨੇ ਕੋਈ ਚਿਤਾਰਿਆ ਨੀ ਕੋਈ ਦੱਸਿਆ ਨੀ ਕੋਈ ਮੱਥੇ ਤਿਉੜੀ ਨੀ ਪਾਈ ਉਹਨਾਂ ਨੇ ਹਨਾ ਤੇ ਇਹ ਹੈਗੀ ਸੇਵਾ ਭਾਵਨਾ ਤੇ ਆਪ ਉਹ ਭਾਂਡੇ ਚਮਚੇ ਸਾਰਾ ਕੁਛ ਸਰਵ ਕਰਦੇ ਦਿਖਾਈ ਦਿੱਤੇ ਤੁਹਾਨੂੰ ਸਾਰਿਆਂ ਨੂੰ
ਸ਼ਾਬਾਸ਼ ਉਹਨਾਂ ਦੀ ਬਹੁਤ ਸ਼ਾਬਾਸ਼ ਉਹਨਾਂ ਨੇ ਬਹੁਤ ਹੀ ਚੰਗਾ ਲੰਗਰ ਦਾ ਪ੍ਰਬੰਧ ਕੀਤਾ ਸੀ ਆਹ ਹੋਰ ਵੀ ਨਿਰਮਾਣਤਾ ਵਾਲੀ ਗੱਲ ਹੈ ਸਿੰਪਲੀ ਉਹ ਕਹਿ ਸਕਦੇ ਜੀ ਹੁਣ ਮੁੱਕ ਗਿਆ ਤੇ ਤੁਸੀਂ ਦੇਖੋ ਵੀ ਮੈਂ ਉਹਨਾਂ ਨੂੰ ਉਲਾਮਾ ਦੇਣਾ ਵੀ ਮੈਨੂੰ ਨਾ ਪਕੌੜੇ ਮਿਲੇ ਨਾ ਜਲੇਬੀਆਂ ਮਿਲੀਆਂ ਨਾ ਵੇਸਣ ਮਿਲਿਆ ਤੇ ਮੇਰੇ ਲਈ ਨੀ ਉਹਨਾਂ ਨੇ ਕੁਝ ਵੀ ਕੀਤਾ
ਦੇਖੋ ਹੁਣ ਜਿਹੜਾ ਲਾਂਬੇ ਵਾਲੀ ਗੱਲ ਹੈ ਹੁਣ ਆਉਂਦੇ ਆਪਾਂ ਥੋੜਾ ਜਾ ਕੇ ਫੇਸਬੁੱਕ ਦੇ ਕੋਲ ਸੱਜਣ ਜਿਹੜੇ ਸਿੱਖ ਫੋਰਮ ਦੇ ਉੱਤੇ ਮਤਲਬ ਕਿੰਤੂ ਪਰੰਤੂ ਕਰ ਰਹੇ ਨੇ ਇਹ ਸਾਰਾ ਕੁਛ ਵੈਸੇ ਸਿੱਖ ਫੋਰਮ ਚ ਵੀ ਆ ਤੁਸੀਂ ਸਿੱਖ ਫੋਰਮ ਨਾਲ ਜੁੜੇ ਹੋ 88 ਦੇ ਵਿੱਚ ਵੀ ਮਤਲਬ ਤੁਸੀਂ ਦੇਖੀ ਆ ਤੁਸੀਂ ਵੀ ਇੰਚਾਰਜ ਹੋ ਤੁਸੀਂ ਵੀ ਰਹੇ ਹੋ ਹੁਣ ਪਹਿਲਾਂ ਤਾਂ ਇਹ ਦੱਸੋ ਵੀ ਸਿਡਨੀ ਵਾਲਿਆਂ ਨੇ ਸਿੱਖ ਫੋਰਮ ਕਰਵਾਈ ਆ ਉੱਥੇ ਕੁਰਸੀਆਂ ਲਾਈਆਂ ਸਾਰਾ ਕੁਛ ਲਾਇਆ ਪ੍ਰਬੰਧ ਮਾੜੇ ਤਾਂ ਨਹੀਂ ਸੀ ਦੱਸੋ
ਪ੍ਰਬੰਧ ਬਹੁਤ ਹੀ ਚੰਗਾ ਸੀ ਔਰ ਜਿਹੜੇ ਜਿਹੜੇ ਬੰਦੇ ਕਿਉਂਕਿ ਮੇਰੀ ਕੋਈ ਡਿਊਟੀ ਨਹੀਂ ਸੀ ਲਾਈ ਕਿ ਮੈਂ ਕਾਹਦੇ ਤੇ ਬੋਲਣਾ ਕਿਉਂਕਿ ਮੈਂ ਇੰਡੀਆ ਸੀ ਕਿਸੇ ਨੂੰ ਯਕੀਨ ਨਹੀਂ ਸੀ ਵੀ ਮੈਂ ਇੱਕ ਦਿਨ ਪਹਿਲਾਂ ਆ ਜਾਊਂਗਾ ਸੋ ਇਸ ਲਈ ਮੈਂ ਮੇਨ ਬੁਲਾਰਿਆਂ ਵਿੱਚ ਨਹੀਂ ਸੀ ਪਰ ਜਿਹੜੇ ਜਿਹੜੇ ਵੀ ਮੇਨ ਬੁਲਾਰੇ ਸੀਗੇ ਉਹਨਾਂ ਨੇ ਭਾਈ ਬਹੁਤ ਪੂਰੀ ਤਿਆਰੀ ਕਰਕੇ ਆਪਣਾ ਆਪਣਾ ਸਬਜੈਕਟ ਬੋਲਿਆ ਉੱਥੇ ਔਰ ਬੜਾ ਪ੍ਰਭਾਵਸ਼ਾਲੀ ਰਿਹਾ ਪ੍ਰਬੰਧ ਦੀ ਕੋਈ ਕਮੀ ਨਹੀਂ ਸੀ ਕੁਰਸੀਆਂ ਲੱਗੀਆਂ ਸੀ ਸੋਹਣੀ ਸਟੇਜ ਲੱਗੀ ਸੀ ਤੇ ਖਾਣ ਪੀਣ ਦਾ ਵੀ ਉੱਥੇ ਲੰਗਰ ਦਾ ਚਾਹ ਪਾਣੀ ਦਾ ਸਾਰਾ ਉੱਥੇ ਪ੍ਰਬੰਧ ਸੀ ਕਿ ਜਾਣੀ ਮੇਨ ਗਰਾਉਂਡ ਦੇ ਵਿੱਚ ਨਾ ਜਾਣ ਦੀ ਲੋੜ ਪਵੇ ਫਿਰ ਨਾਲ ਇਹ ਸੀ ਹੋਰ ਵੱਖਰੀ ਗੱਲ ਕਿ ਬੁਲਾਰਿਆਂ ਦੇ ਬੋਲਣ ਤੋਂ ਬਾਅਦ ਉਹਨਾਂ ਨੇ ਖੁੱਲਾ ਟਾਈਮ ਦਿੱਤਾ ਵੀ ਆਓ ਆਪਣੇ ਆਪਣੇ ਵਿਚਾਰ ਪ੍ਰਗਟ ਕਰੋ ਔਰ ਇਸ ਦੇ ਨਾਲ ਇੱਕ ਘੰਟਾ ਉਹਨਾਂ ਨੇ ਉਚੇਚਿਆ ਪੰਜਾਬੀ ਮੀਡੀਆ ਵਾਸਤੇ ਰੱਖਿਆ ਜਿੱਥੇ ਮੀਡੀਆ ਵਾਲਿਆਂ ਨੇ ਉਹਨੂੰ ਫਿਰ ਕੰਡਕਟ ਕੀਤਾ ਆਪਣਾ ਮਾਸਟਰ ਆਫ ਸੈਰਮਨੀ ਵਜੋਂ ਕੀ ਇਹਦਾ ਨਾਂ ਆ ਮਿੰਟੂ ਬਰਾੜ ਜੀ ਨੇ ਤੇ ਮਿੰਟੂ ਬਰਾੜ ਜੀ ਨੇ ਕਹਿੰਦਾ ਵੀ ਊੜੇ ਤੋਂ ਗੱਲ ਸ਼ੁਰੂ ਹੋ ਗਈ ਰਾੜੇ ਤੋਂ ਜਾਂਦੀ ਤੇ ਊੜੇ ਦਾ ਸਭ ਤੋਂ ਪਹਿਲਾਂ ਵੀਕਲੀ ਪਰਚਾ 1985 ਵਿੱਚ ਗਿਆਨੀ ਸੰਤੋਖ ਸਿੰਘ ਨੇ ਸਾਡੇ ਤਾਇਆ ਸ਼੍ਰੀ ਨੇ ਸ਼ੁਰੂ ਕੀਤਾ ਇਹਦੇ ਤੋਂ ਹੀ ਗੱਲ ਕਰਦੇ ਚਲੋ ਮੈਂ ਜੋ ਬੋਲਣਾ ਸੀ 5-4 ਮਿੰਟ ਮੈਂ ਵੀ ਬੋਲਿਆ ਤੇ ਉਹ ਕਹਿਣ ਤੋਂ ਮਤਲਬ ਇਹ ਵੀ ਹੁਣ ਤੁਹਾਡੇ ਕਹਿਣ ਮੁਤਾਬਕ ਤੇ ਮੈਂ ਵੀ ਕਹਿਣਾ ਵੀ ਲੋਕਾਂ ਨੂੰ ਹੁਣ ਪੁਲਿਸ ਸੱਦ ਕੇ ਵਧੋ ਵਧੀ ਭਾਜਾ ਖਿੱਚ ਕੇ ਤੇ ਸਰੋਤਿਆਂ ਵਿੱਚ ਨਹੀਂ ਪਾਇਆ ਜਾ ਸਕਦਾ ਪਰ ਜਿਵੇਂ ਮੈਂ ਤੁਹਾਨੂੰ ਅਨਆਫੀਸ਼ੀਅਲੀ ਵੀ ਪ੍ਰਾਈਵੇਟ ਵੀ ਗੱਲ ਦੱਸਦਾ ਰਿਹਾ ਕਿ ਭਾਈ ਉਧਰ ਗਰਾਊਂਡ ਦੇ ਵਿੱਚ ਜਵਾਨੀਆਂ ਭਿੜ ਰਹੀਆਂ ਵਾਇਲੈਂਸ ਕਿਉਂਕਿ ਮਨੁੱਖ ਦੇ ਅੰਦਰ ਹੀ ਪ੍ਰੋਗਰਾਮਡ ਹੈ ਵਾਇਲੈਂਸ ਇਹ ਵਾਇਲੈਂਟ ਹੁੰਦਾ ਆ ਵਾਇਲੈਂਸ ਵੇਖਣੀ ਚਾਹੁੰਦਾ ਹੈ ਵਾਇਲੈਂਸ ਕਰਨੀ ਚਾਹੁੰਦਾ ਉਹ ਜਵਾਨੀਆਂ ਭਿੜ ਰਹੀਆਂ ਕਬੱਡੀ ਦੇ ਰੂਪ ਦੇ ਵਿੱਚ ਫੜ ਲਓ ਮਾਰ ਲਓ ਹੋ ਰਹੀ ਹੈ ਤੇ ਚੌਂਦੀ ਚੌਂਦੀ ਆਪਣਾ ਚਰਨਾਮਤ ਸਿੰਘ ਤੇ ਰਣਜੀਤ ਖੇੜਾ ਵਰਗੇ ਤੇ ਬਾਹਰੋਂ ਆਏ ਕਮੈਂਟੇਟਰ ਕਮੈਂਟਰੀ ਕਰ ਰਹੇ ਆ ਉਹਨੂੰ ਛੱਡ ਕੇ ਉਹ ਐਡੀ ਦੂਰ ਜਾ ਕੇ ਇੱਕ ਹੋਟਲ ਦੇ ਵਿੱਚ ਬੁੱਢਿਆਂ ਦੇ ਉਪਦੇਸ਼ ਸੁਣਨ ਲਈ ਕੌਣ ਜਾਊਗਾ ਇਹਦਾ ਟਾਈਮ ਤੇ ਇਹਦਾ ਸਥਾਨ ਇਹਦੇ ਬਾਰੇ ਤੁਸੀਂ ਸੋਚੋ ਅੱਗੇ ਤੋਂ ਜੇ ਇਹਨੂੰ ਰੱਖਣਾ ਤੇ
ਗਿਆਨੀ ਜੀ ਮੈਂ ਤੁਹਾਨੂੰ ਥੋੜੇ ਆਪਣੇ ਦੱਸਦਾ ਕਿ ਸਾਡਾ ਚਿੰਤਨ ਹੁੰਦਾ ਹੈ ਕਿ ਏਜੀਐਮ ਦੇ ਵਿੱਚ ਵੀ ਤਕਰੀਬਨ 20 ਮਿੰਟ ਇੱਥੇ ਚਿੰਤਨ ਹੋਇਆ। ਇਹਨੂੰ ਆਪਾਂ ਹੋਰ ਫਰਦਰ ਕਿੱਦਾਂ ਡਿਵੈਲਪ ਕਰ ਸਕਦੇ, ਕਿਉਂਕਿ ਦੇਖੋ ਬਹੁਤ ਦਾਇਰਾ ਵੱਡਾ ਹੋ ਚੁੱਕਾ ਖੇਡਾਂ ਦਾ ਤੇ ਇਹਨੂੰ ਮਤਲਬ ਸੈਕਸ਼ਨ ਬਾਈ ਸੈਕਸ਼ਨ ਇੰਪਰੂਵ ਕੀਤਾ ਜਾ ਰਿਹਾ ਹਨਾ। ਹੁਣ ਪਹਿਲੀ ਗੱਲ ਤਾਂ ਇਹ ਹੈ ਵੀ ਪ੍ਰਬੰਧਾਂ ਦਾ ਤੁਹਾਨੂੰ ਕੋਈ ਉੱਥੇ ਮਤਲਬ ਸੀਟਾਂ ਦੀ ਕੋਈ ਕਮੀ ਨਹੀਂ ਸੀ, ਕੈਮਰੇ ਲੱਗੇ, ਖਾਣ ਪੀਣ ਚਾਹ ਪੀਣ ਸਾਰਾ ਕੁਛ ਉੱਥੇ ਸੀਗਾ ਰਾਈਟ। ਹੁਣ ਤੁਹਾਨੂੰ ਦੱਸ ਦਿੰਦੇ ਵੀ ਕਈ ਸੱਜਣ ਉੱਥੇ ਵੀ ਕਹਿ ਰਹੇ ਸੀ, ਫੇਸਬੁੱਕ ਤੇ ਵੀ ਹੁਣ ਪਾ ਰਹੇ ਜੀ ਸ਼ੂਦਰਾਂ ਵਾਲਾ ਵਿਹਾਰ, ਸ਼ੂਦਰਾਂ ਵਾਲਾ, ਮੈਨੂੰ ਸਮਝ ਨਹੀਂ ਆਉਂਦੀ ਸ਼ੂਦਰਾਂ ਵਾਲਾ ਵਿਹਾਰ ਕਿੱਦਾਂ ਹੈ। ਹੁਣ ਇਹ ਜਿਹੜਾ ਫੋਰਮ ਦਾ ਸਪੈਸ਼ਲ ਆਈਟਮ ਵੈਬਸਾਈਟ ਦੇ ਉੱਤੇ ਆ, ਸਾਰੀ ਡਿਟੇਲ ਉੱਤੇ ਪਾਈ ਹੋਇਆ ਵੀ ਆਹ ਕੰਟੈਕਟ, ਆਹ ਥਾਂ ਹੈ, ਇਹ ਬੰਦੇ ਆ, ਆਹ ਕੁਛ ਹੋਣਾ, ਸਾਰਾ ਕੁਛ ਵੈਬਸਾਈਟ ਤੇ ਜਾ ਰਿਹਾ ਹੈ ਠੀਕ ਹੈ, ਸਾਰੇ ਕਾਨੂੰਨ ਉੱਤੇ ਜਾ ਰਹੇ ਨੇ ਬਾਕੀ ਖੇਡਾਂ ਦੇ ਵੀ। ਦੂਜੀ ਗੱਲ ਹੈ ਪਿਛਲੇ 3 ਮਹੀਨਿਆਂ ਤੋਂ ਸਾਰੇ ਮੀਡੀਆ ਨੂੰ ਉਹਦਾ ਐਡਵਰਟਾਈਜ਼ ਜਿਹੜੀ ਆ ਬਣਾ ਕੇ ਭੇਜੀ ਗਈ ਆ, ਸਿੱਖ ਫੋਰਮ ਦੀ ਪੇਪਰਾਂ ਚ ਛਪੀ ਆ, ਸਾਡੇ ਕੋਲ ਪੁਖਤਾ ਸਬੂਤ ਨੇ ਜਿਹਨਾਂ ਜਿਹਨਾਂ ਪੇਪਰਾਂ ਚ ਪੂਰੇ ਪੰਨੇ ਦੀਆਂ ਐਡ ਦਿੱਤੀਆਂ ਗਈਆਂ ਠੀਕ ਹੈ। ਹੁਣ ਜਿਹੜਾ ਬਾਕੀ ਮੀਡੀਆ ਅਸੀਂ ਬੋਲਦੇ ਰਹੇ ਹਾਂ, ਘੱਟੋ ਘੱਟ 15 ਨਿਊਜ਼ ਲੈਟਰ ਸਿੱਖ ਖੇਡਾਂ ਦੇ ਜਾ ਚੁੱਕੇ ਨੇ ਸਾਰੇ ਸਿੱਖ ਖਿਡਾਰੀਆਂ ਨੂੰ, ਜਿੰਨੇ ਵੀ ਮੇਰਾ ਖਿਆਲ 3-4 ਹਜ਼ਾਰ ਬੰਦਾ ਨਿਊਜ਼ ਲੈਟਰ ਨਾਲ ਕਨੈਕਟਡ ਹੈ ਸਿੱਖ ਖੇਡਾਂ ਦੇ, ਸਾਰਿਆਂ ਦੇ ਵਿੱਚ ਸਿੱਖ ਫੋਰਮ ਦਾ ਸਪੈਸ਼ਲ ਜ਼ਿਕਰ ਜਾਂਦਾ ਰਿਹਾ ਵੀ ਆਹ ਸਿੱਖ ਫੋਰਮ ਹੋ ਰਹੀ ਆ
ਠੀਕ ਹੈ। ਸ਼ਾਬਾਸ਼।
ਹੁਣ ਦੱਸੋ ਸਾਡੇ ਕੋਲ ਇੰਨੇ ਸਬੂਤ ਪਏ ਨੇ, ਜਿਹੜੇ ਬੰਦੇ ਕਹਿੰਦੇ ਨੇ ਕਿ ਸ਼ੂਦਰਾਂ ਵਾਲਾ ਵਿਹਾਰ ਹੈ, ਮੈਨੂੰ ਸਮਝ ਨਹੀਂ ਆਉਂਦੀ ਉਹ ਬੰਦੇ ਆਪ ਵੀ ਕੁਛ ਕਰ ਸਕਦੇ ਆ ਕਿ ਸਾਰਾ ਕੁਛ ਉਹ ਚਾਹੁੰਦੇ ਆ ਬਹੂਆਂ ਤੋਂ ਚੋਰ ਮਰਵਾਉਣਾ ਚਾਹੁੰਦੇ ਆ।
ਨਹੀਂ ਹੁਣ ਅਗਲੀ ਗੇਮ ਜਿਹੜੀ ਉੱਥੇ ਹੋ ਰਹੀ ਆ, ਕੀ ਉਹਦਾ ਨਾਂ ਆ, ਮੈਲਬਰਨ, ਤੇ ਜਿਹੜੇ ਸ਼ੂਦਰ ਜਾਂ ਜਿਹੜੇ ਆਪਣਾ ਨੁਕਸ ਦੱਸਦੇ ਆ ਉਹ ਉਹ ਉੱਥੇ ਨਾ ਪੈਣ ਦੇਣ ਨੁਕਸ, ਪਰ ਮੇਰੇ ਮੇਰੇ ਕੋਲੋਂ ਜੇ ਤੁਸੀਂ ਪੁੱਛਦੇ ਹੋ ਤੇ ਜਦੋਂ ਸੈਚਰਡੇ ਨੂੰ ਕਬੱਡੀ ਦੀ ਗੇਮ ਚੱਲ ਰਹੀ ਹੈ ਉਹਦੇ ਸਿਮੀਲਰਲੀ,
ਹਾਂਜੀ ਉਹ ਪੈਣ ਨਾ ਦੇਣ, ਗੱਲ ਤਾਂ ਇਹ ਆ ਵੀ ਤਿਆਰੀ ਤਾਂ ਸਾਰੀ ਆ, ਸਾਰਾ ਕੁਛ ਹੈਗਾ ਆ ਠੀਕ ਹੈ। ਹੁਣ ਅਸੀਂ ਮੈਲਬਰਨ ਵੀ ਤਿਆਰੀ ਕਰ ਦੇਣੀ ਆ, ਏਦਾਂ ਹੀ ਤਿਆਰੀ ਕਰਨੀ ਸਾਰਾ ਕੁਛ
ਠੀਕ ਹੈ ਜੀ।
ਹੁਣ ਗੱਲ ਇਹ ਆ ਵੀ ਜਿਹੜੇ ਬੰਦੇ ਲਿਆਉਣੇ ਆ ਜਾਂ ਜਿਹੜੇ ਕਹਿੰਦੇ ਉੱਥੇ ਬੰਦਿਆਂ ਦੀ ਘਾਟ ਹੁੰਦੀ ਆ,
ਹਾਂਜੀ
ਉਹ ਹੁਣ ਤੁਸੀਂ ਜਿੱਦਾਂ ਪਹਿਲਾਂ ਕਿਹਾ ਵੀ ਪੁਲਿਸ ਵਾਲਿਆਂ ਤੋਂ ਜੰਜੀਰਾਂ ਪਵਾ ਪਵਾ ਕੇ ਥੋੜਾ ਉੱਥੇ ਬਿਠਾ ਲੈਣੇ ਆ, ਬੈਲਟਾਂ ਲਾ ਕੇ ਵੀ ਤੁਸੀਂ ਜਾ ਨਹੀਂ ਸਕਦੇ ਠੀਕ ਹੈ।
ਮੈਂ ਦੇਖੋ ਨਿੱਕੀ ਜੀ ਗੱਲ ਆ ਵੀ ਤੁਸੀਂ ਜੋ ਮਰਜ਼ੀ ਕਰ ਲਿਓ, ਜੇ ਗੇਮਾਂ ਗੇਮ ਦੇ ਕਬੱਡੀ ਦੀ ਗੇਮ ਹੋ ਰਹੀ ਆ ਤੇ ਉਹਦੇ ਉਸੇ ਸਮੇਂ ਤੇ ਤੁਸੀਂ ਸਿੱਖ ਫੋਰਮ ਰੱਖ ਲਿਆ, ਨਹੀਂ ਲੋਕਾਂ ਨੇ ਆਉਣਾ, ਲੋਕਾਂ ਨੇ ਕਬੱਡੀ ਛੱਡ ਕੇ ਨਹੀਂ ਆਉਣਾ, ਕਿਉਂ ਨਹੀਂ ਫਰਾਈਡੇ ਸ਼ਾਮ ਨੂੰ ਜਦੋਂ ਗੇਮਾਂ ਮੁੱਕ ਜਾਂਦੀਆਂ ਉਦੋਂ ਅਸੀਂ ਇਹ ਸਿੱਖ ਫੋਰਮ ਰੱਖੀਏ।
ਚਲੋ ਆਪਾਂ ਇਹ ਕਰਦੇ, ਮਨਿੰਦਰ ਭਾਜੀ ਵੀ ਸਿੱਖ ਫੋਰਮ ਵਾਲੇ ਸਾਡੇ ਪ੍ਰੋਗਰਾਮ ਸੁਣ ਰਹੇ ਨੇ, ਮੈਨੂੰ ਇਹ ਦੱਸੋ ਵੀ ਆਪਾਂ ਤੁਹਾਡਾ ਸੁਜੈਸ਼ਨ ਮੰਨ ਲੈਂਦੇ ਹਾਂ ਠੀਕ ਹੈ, ਤੇ ਆਪਾਂ ਸ਼ਾਮ ਨੂੰ ਰੱਖ ਲੈਂਦੇ। ਹੁਣ ਸ਼ਾਮ ਨੂੰ ਸੱਭਿਆਚਾਰਕ ਫੰਕਸ਼ਨ ਹੁੰਦਾ,
ਉਹ ਸੈਚਰਡੇ ਹੁੰਦਾ, ਉਹ ਸੰਡੇ ਹੁੰਦਾ ਹੈ ਨਾ?
ਮੈਂ ਸੰਡੇ ਨਹੀਂ ਹੁੰਦਾ ਜੀ, ਫਰਾਈਡੇ ਹੁੰਦਾ ਆ, ਥਾਈ ਚੇਂਜ ਕੀਤਾ ਗਿਆ ਜੀ, ਸੈਟਰਡੇ ਕੀਰਤਨ ਹੋਇਆ ਕਰਨਾ, ਫਰਾਈਡੇ ਰਾਤ ਨੂੰ ਉਹ ਹੋਇਆ ਕਰਨਾ। ਹੁਣ ਦੂਜੀ ਗੱਲ ਇਹ ਆ ਵੀ ਸ਼ਾਮ ਦੀ ਗੱਲ ਹੈ ਠੀਕ ਹੈ, ਰੱਖ ਲੈਂਦੇ ਆ ਕਿ ਇਹ ਕਰਕੇ ਦੇਖ ਲੈਂਦੇ ਆ ਠੀਕ ਹੈ, ਜਿੱਥੇ ਵੀ ਰੱਖਣਾ ਤੁਸੀਂ ਦੱਸ ਦਿਓ, ਆਪਾਂ ਮੈਲਬਰਨ ਉੱਥੇ ਰੱਖ ਲਾਂਗੇ, ਕਿਸੇ ਗੁਰੂ ਘਰ ਰੱਖਣਾ ਆਪਾਂ ਉੱਥੇ ਵੀ ਰੱਖ ਸਕਦੇ ਹਾਂ ਠੀਕ ਹੈ, ਪਰ ਇਹ ਵੀ ਆਪਾਂ ਟਰਾਈ ਕਰਕੇ ਦੇਖ ਲੈਂਦੇ ਹਾਂ, ਤਿਆਰੀ ਵੀ ਸਾਰੀ ਜਿੱਦਾਂ ਕਰੋਗੇ ਤੁਸੀਂ ਸਿਆਣੇ ਹੋ, ਆਪਾਂ ਉਦਾਂ ਕਰਕੇ ਦੇਖ ਲੈਂਦੇ। ਮਨਜਿੰਦਰ ਸਿੰਘ ਹੁਣੀ ਸੁਣ ਰਹੇ ਨੇ ਠੀਕ ਹੈ, ਜਿਹੜਾ ਜਿਹੜੀ ਕੋਰ ਚੀਜ਼ ਆ ਸਿੱਖ ਫੋਰਮ ਦੀ, ਸਿੱਖ ਫੋਰਮ ਦਾ ਮਤਲਬ ਕੀ ਹੁੰਦਾ, ਮਤਲਬ ਇਹ ਨੀ ਹੁੰਦਾ ਵੀ ਮੋਹਰੇ ਤੁਸੀਂ ਸਮਝੋ ਕਿ 200 ਬੰਦਾ ਬੈਠਾ ਤੇ ਤੁਸੀਂ ਆਪਣਾ ਭਾਸ਼ਣ ਦੇ ਕੇ ਭੱਜ ਜਾਓ, ਇਹ ਇੱਦਾਂ ਹੁੰਦਾ ਆ। ਜਿਹੜੇ ਤੁਸੀਂ ਕਹਿੰਦੇ ਨਾ ਲੋਕ ਘਟੇ ਗਏ ਆ, ਅਸੀਂ ਮੈਲਬਰਨ ਖੁਦ ਸੀਗੇ 2006 ਚ ਵੀ ਤੇ 2011 ਚ ਵੀ, ਉੱਥੇ ਬਹੁਤ ਸੰਗਤ ਆਈ ਸੀ ਆਡੀਟੋਰੀਅਮ ਚ, ਪਰ ਕੁਛ ਬੁਲਾਰਿਆਂ ਨੇ 1.5 ਘੰਟਾ ਮਾਈਕ ਨਹੀਂ ਛੱਡਿਆ ਠੀਕ ਹੈ, ਅਖੀਰ ਨੂੰ ਜਾਣਾ ਪਿਆ, ਉੱਥੇ ਕੋਈ ਸਾਰਥਕ ਨਹੀਂ ਸੀ, ਬਾਦਲ ਦੀ ਐਸੀ ਦੀ ਤੈਸੀ ਫੇਰੀ ਜਾਂਦੇ ਸੀ ਜਿਨ੍ਹਾਂ ਦਾ ਕੋਈ ਲੈਣ ਦੇਣ ਹੀ ਨਹੀਂ ਸੀਗਾ ਇੱਥੇ, ਉਹ ਤਾਂ ਰੋਜ਼ ਹੀ ਫਿਰ ਹੁੰਦੀ ਆ, ਰੋਜ਼ ਮੀਡੀਆ ਚ ਫਿਰਦੀ ਆ ਠੀਕ ਹੈ। ਉਹ ਤੋਂ ਬਾਅਦ ਅਸੀਂ ਇਹ ਫੈਸਲਾ ਕੀਤਾ ਵੀ ਇਹ ਜਿਹੜੇ ਮਤਲਬ ਫਲੋਟਿੰਗ ਸਬਜੈਕਟ ਹੈ ਜਿਹੜੇ ਬਹੁਤੇ ਜਿਹੜੇ ਅਹਿਮੀਅਤ ਹੀ ਹੈ ਨੀ ਜਿਹਨਾਂ ਦੀ ਇੱਥੇ ਸਾਡੇ ਲੋਕਲ ਆਸਟ੍ਰੇਲੀਆ ਦੇ ਜਿਹੜੇ, ਹੁਣ ਕਈ ਸੱਜਣ ਇਹ ਚਾਹੁੰਦੇ ਨੇ, ਇਹ ਚਾਹੁੰਦੇ ਨੇ ਕਿ ਤੁਸੀਂ ਸਾਨੂੰ ਇੰਚਾਰਜ ਬਣਾਓ, ਅਸੀਂ ਨਾ ਇੰਡੀਆ ਤੋਂ ਫਿਰ ਬੁਲਾਰੇ ਲਿਆਵਾਂਗੇ, ਜਿੱਦਾਂ ਕਬੱਡੀ ਦੇ ਪਲੇਅਰ ਲਿਆਂਦੇ ਨਾ ਇੰਟਰਨੈਸ਼ਨਲ, ਉਹਨਾਂ ਨੇ ਜੋ ਇੱਥੇ ਕੀਤਾ ਤੁਹਾਡੇ ਸਾਹਮਣੇ ਹੀ ਆ, ਅਸੀਂ ਨਾ ਇੰਡੀਆ ਤੋਂ ਬੁਲਾਰੇ ਲਿਆਵਾਂਗੇ, ਉਹਨਾਂ ਦੀ ਟਿਕਟ ਲਾਓ ਜੀ, ਉਹਨਾਂ ਨੂੰ ਹੋਟਲ ਦਓ ਜੀ, ਉਹ ਆ ਕੇ ਸਾਨੂੰ ਦੱਸਣਗੇ ਵੀ ਇਹ ਮੁੱਦੇ, ਉਹ ਸਾਨੂੰ ਲੋੜ ਨੀ, ਸਾਡੇ ਇੱਥੇ ਡੁੱਲ ਡੁੱਲ ਪਈ ਜਾਂਦੇ ਬੁਲਾਰੇ
ਮੈਂ ਪੂਰੀ ਤਰ੍ਹਾਂ ਸਹਿਮਤ ਹਾਂ, ਸਗੋਂ ਥੋੜੀ ਜਿਹੀ ਸਖਤੀ ਕੀਤੀ ਜਾਵੇ ਕਿ ਭਾਈ ਕਿਹਨੂੰ ਤੂੰ ਕਿਹੜੇ ਸਬਜੈਕਟ ਤੇ ਬੋਲਣਾ, ਇਹ ਸਬਜੈਕਟ ਦੀ ਸਾਨੂੰ ਲੋੜ ਨਹੀਂ। ਜੇ ਉਹ
ਇਹੀ ਤਾਂ ਕੀਤੀ, ਇਹੀ ਤਾਂ ਜਰਨੀ ਹੁੰਦੀ, ਤਾਂ ਹੀ ਤਾਂ ਉਹ ਕੀਤੀ, ਉਹ ਕਰਕੇ ਤਾਂ ਜਰਨੀ ਹੁੰਦੀ ਬਈ ਉਹ ਸਾਰਾ ਕੁਛ ਕੰਟਰੋਲ ਹੈ। ਹੁਣ ਆਹ ਜਿਹੜੀ AGM ਹੋ ਗਈ, ਮੈਂ ਤੁਹਾਨੂੰ ਦੱਸ ਦਿੰਦਾ ਇਹਨਾਂ ਦੇ ਮਿੰਟ ਆ ਜਾਣੇ ਆ, ਅਸੀਂ ਤਾਂ ਮੋਸਟ ਲਾਈਕਲੀ ਮਤਲਬ ਫਿਲਟਰ ਕਰਿਆ ਕਰਾਂਗੇ ਬੰਦੇ ਵੀ ਕਿਹੜੇ ਆ ਰਹੇ ਨੇ ਉੱਥੇ, ਉੱਥੇ ਆ ਕੇ ਖਲਲ ਪਾਉਣੀ, ਬਾਕੀਆਂ ਨੂੰ ਧਮਕਾਉਣਾ, ਬਾਹਰ ਜਾ ਕੇ ਫਿਰ ਉਹ ਡਿਸਕਸ਼ਨ ਦੇ ਵਿੱਚੋਂ ਉਹਨਾਂ ਨੂੰ ਆਂਸਰ ਮਿਲ ਜਾਣਾ, ਫਿਰ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਜਾ ਕੇ ਉਸ ਫੋਰਮ ਦੀ ਪ੍ਰਾਈਵੇਟ ਗੱਲ ਬਾਹਰ ਛਾਲਣੀ, ਇਸ ਕਰਕੇ ਲੋਕ ਨੀ ਆਉਂਦੇ। ਉਹ ਕਹਿੰਦੇ ਅਸੀਂ ਕੀ ਲੈਣਾ ਫੋਰਮਾਂ ਦਾ, ਐਵੇਂ ਦੁਸ਼ਮਣੀਆਂ ਪਾਣੀਆਂ ਜ਼ਿਆਦਾ, ਇਹਨਾਂ ਨੂੰ ਫੋਰਮ ਦਾ ਮਤਲਬ ਹੀ ਨੀ ਪਤਾ ਬੰਦਿਆਂ ਨੂੰ। ਫੋਰਮ ਦਾ ਮਤਲਬ ਹੁੰਦਾ ਵੀ 10-20 ਬੰਦੇ ਬੈਠ ਕੇ ਡਿਸਕਸ਼ਨ ਕਰ ਰਹੇ ਆ, ਉੱਥੇ ਉਹਨਾਂ ਨੇ ਗੱਲ ਕੀਤੀ, ਡਿਸਕਸ਼ਨ ਕਿਸੇ ਨੇ ਉੱਨੀ ਨਿੱਕੀ ਉੱਚੀ ਹੋ ਗਈ, ਨੀਵੀਂ ਹੋ ਗਈ, ਸੋਲਵ ਹੋ ਗਈ, ਠੀਕ ਹੈ। ਜੇ ਹੁਣ ਤੁਹਾਡੀ ਗੱਲ ਤੇ ਨਹੀਂ ਮੰਨੀ ਗਈ, ਤੁਸੀਂ ਜਾ ਕੇ ਫਿਰ ਫੇਸਬੁੱਕ ਦੇ ਉਛਾਲੋ ਜਾ ਕੇ ਉਹਨਾਂ ਗੱਲਾਂ ਨੂੰ, ਹਨਾ, ਉਹ ਚੰਗੀ ਗੱਲ ਨਹੀਂ ਹੈਗੀ। ਇਸੇ ਕਰਕੇ ਲੋਕ
ਜਿਵੇਂ ਹੁਣ ਬਾਹਰਲੇ ਸਿੱਖਾਂ ਚ ਭਗਦੇ ਮਸਲੇ ਆ ਜੀ, ਪੰਜਾਬ ਚ ਪਾਣੀਆਂ ਦਾ ਮਸਲਾ ਜੀ, ਖਾਲਿਸਤਾਨ ਦਾ ਮਸਲਾ ਜੀ, ਬਾਦਲਾਂ ਤੋਂ ਸ਼੍ਰੋਮਣੀ ਕਮੇਟੀ ਕਿਵੇਂ ਕੋਈ, ਇਹ ਹੁਣ ਆਪਾਂ ਇੱਥੇ ਸਿਡਨੀ ਵਿੱਚ ਬੈਠ ਕੇ ਇਹ ਮਸਲੇ ਕਿਵੇਂ ਹੱਲ ਕਰ ਸਕਦੇ ਹਾਂ। ਇੱਕ ਮਿੰਟ, ਇੰਡੀਆ ਤੋਂ ਪ੍ਰੋਫੈਸਰ ਆਣ ਕੇ ਆਪਣਾ ਲਿਖਤੀ ਆਣ ਕੇ ਭਾਸ਼ਣ ਪੜ੍ਹ ਕੇ ਸਾਨੂੰ ਸੁਣਾ ਕੇ ਤੁਰ ਜਾਵੇ ਤੇ ਉਹਦਾ ਕੀ ਅਸਰ ਪਿਆ ਉੱਥੇ, ਅਸੀਂ ਪਾਣੀ ਪੰਜਾਬ ਦਾ ਰੋਕ ਸਕਦੇ ਹਾਂ ਇੱਥੇ ਬੈਠੇ, ਅਸੀਂ ਖਾਲਿਸਤਾਨ ਬਣਾ ਸਕਦੇ ਹਾਂ ਇੱਥੇ ਬੈਠੇ।
ਮੈਂ ਤੁਹਾਨੂੰ ਦੱਸਦਾ ਜੋ AGM ਦੇ ਵਿੱਚ ਡਿਸਕਸ਼ਨ ਹੋਈ ਆ, ਮੈਂ ਕੱਲਾ ਨੀ ਸੀ ਉੱਥੇ, ਮਤਲਬ ਬਹੁਤ ਮੈਂਬਰ ਸੀਗੇ,
ਠੀਕ ਹੈ ਜੀ,
ਇੱਕ ਪਾਠ ਸੀਗਾ ਹਨਾ, ਉਹ ਇਹ ਸੀਗਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਸਿੱਖ ਫੋਰਮ ਨੂੰ ਜਿਹੜੀ ਦਿਸ਼ਾ ਆ ਉਹ ਹੋਇਆ ਵੀ ਗੁਰਦੁਆਰਿਆਂ ਦੇ 33 ਗੁਰਦੁਆਰੇ ਨੇ, ਅਸੀਂ ਕੀਰਤਨ ਦੇ ਰਾਹੀਂ ਸਾਰਿਆਂ ਨੂੰ ਕਨੈਕਟ ਕੀਤਾ, ਸਾਰਿਆਂ ਨੂੰ ਲਿਟਲ ਲੈਟਰਾਂ ਗਈਆਂ, ਸਾਰਿਆਂ ਨੇ ਸਾਨੂੰ ਕੋਪਰੇਟ ਕੀਤਾ, ਸਾਰਿਆਂ ਨੇ ਦੇ ਵਿੱਚ ਥੋੜੇ ਥੋੜੇ ਫੰਡ ਵੀ ਪਾਏ ਇਸ ਪ੍ਰੋਗਰਾਮ, ਹਰ ਪ੍ਰਧਾਨ ਨੇ, ਹਰ ਕਮੇਟੀ ਨੇ, ਹਰ ਭਾਈ ਸਾਹਿਬ ਨੇ ਉੱਥੇ ਸਾਥ ਦਿੱਤਾ। ਹੁਣ ਦਿਸ਼ਾ ਇਹ ਆ ਆਉਣ ਵਾਲੇ ਸਮੇਂ ਦੇ ਵਿੱਚ, ਤੇ
ਇਹ ਤੁਹਾਡਾ ਨਿੱਜੀ ਉਦਮ ਹੈ ਕਿ ਤੁਸੀਂ ਸਾਰਿਆਂ ਨੂੰ ਸ਼ਾਮਿਲ ਕਰ ਲਿਆ।
ਹੁਣ ਕੋਸ਼ਿਸ਼ ਇਹ ਹੈ ਵੀ ਸਿੱਖ ਫੋਰਮ ਦੇ ਵਿੱਚ ਸਿੱਖਾਂ ਦੇ ਚੁਣੇ ਹੋਏ ਆਪਣੇ ਆਪਣੇ ਏਰੀਏ ਚੋਂ ਨੁਮਾਇੰਦੇ ਹੋਣੇ ਚਾਹੀਦੇ ਆ,
ਬਿਲਕੁਲ
ਸਪਸ਼ਟ ਹੋਣੇ ਚਾਹੀਦੇ, ਉਹਨਾਂ ਨੂੰ ਜ਼ਰੂਰ ਇਨਵਾਈਟ ਕਰਨਾ ਚਾਹੀਦਾ ਹੈ। ਕਿਉਂਕਿ ਦੇਖੋ ਹੁਣ ਗੁਰਦੁਆਰੇ ਦੀ ਕਮੇਟੀ ਹੈ, ਜਿੱਦਾਂ ਮਰਜ਼ੀ ਉਹਨਾਂ ਨੂੰ ਕਹੀ ਜਾਓ ਜੀ ਮਸੰਦ ਕਮੇਟੀ ਆ, ਫਲਾਨਾ ਕਮੇਟੀ ਆ, ਠੀਕ ਹੈ, ਜਦੋਂ ਬੰਦਾ ਆਪ ਨਹੀਂ ਚਾਹੁੰਦਾ ਹੁੰਦਾ ਦੂਜਿਆਂ ਦੇ ਦੋਸ਼ ਲਾਉਣ ਲੱਗ ਜਾਂਦਾ, ਠੀਕ ਹੈ। ਹੁਣ ਉਹ ਜੇ ਦੇਖਿਆ ਜਾਵੇ ਉਹ ਲੋਕਾਂ ਨੇ ਚੁਣੇ ਆ, ਪਬਲਿਕ ਦੇ ਗੁਰਦੁਆਰੇ ਆ, ਉਹਨਾਂ ਨੂੰ ਲਾਉਣ ਦੀ ਸਮਰੱਥਾ ਵੀ ਸੰਗਤ ਦੇ,
ਠੀਕ ਹੈ, ਬਿਲਕੁਲ ਬਿਲਕੁਲ।
ਹੁਣ ਉਹਨਾਂ ਨੂੰ ਅਸੀਂ ਉਸ ਪਲੇਟਫਾਰਮ ਤੇ ਲਿਆਈਏ, ਸਿੱਖਾਂ ਦੇ ਜਿਹੜੇ ਗੁਰਦੁਆਰਿਆਂ ਦੇ ਨੁਮਾਇੰਦੇ ਆ ਉਹਨਾਂ ਨੂੰ ਲਿਆਈਏ, ਉਹਨਾਂ ਨੂੰ ਦੱਸੀਏ ਵੀ ਤੁਹਾਨੂੰ ਜੇ ਕੋਈ ਸਮੱਸਿਆ ਆ ਆਓ ਟੇਬਲ ਤੇ ਬੈਠੋ, ਇੱਥੇ ਆ ਕੇ ਗੱਲ ਕਰੋ, ਪਰਚਾ ਪੜੋ, ਜੇ ਕੋਈ ਗੁਰਦੁਆਰਾ ਵਧੀਆ ਕੰਮ ਕਰ ਰਿਹਾ, ਕੋਈ ਉਹਨਾਂ ਨੇ ਸਮੱਸਿਆ ਹੱਲ ਕਰ ਲਈ ਆਪਣੇ ਇਲਾਕੇ ਦੇ ਵਿੱਚ, ਉਹ ਬਾਕੀ 33 ਗੁਰਦੁਆਰਿਆਂ ਨੂੰ ਵੀ ਦੱਸੋ ਵੀ ਅਸੀਂ ਏਦਾਂ ਕੀਤੀ ਹੈ,
ਬਿਲਕੁਲ ਬਿਲਕੁਲ।
ਜੇ ਕਿਸੇ ਨੂੰ ਸਮੱਸਿਆ, ਹੁਣ ਡਾਰਵੇ ਨਾਲੇ ਸੀ, ਡਾਰਵੇ ਨਾਲਿਆਂ ਨੂੰ ਕਹਿੰਦੇ ਸਾਨੂੰ ਸਮੱਸਿਆ ਆ, ਸਾਨੂੰ ਫੰਡ ਚਾਹੀਦਾ, ਉਹਨੂੰ ਕਿਹਾ ਆਓ ਤੁਸੀਂ ਦੱਸੋ ਸਾਨੂੰ ਕੀ ਅਸੀਂ ਕਰਦੇ ਹਾਂ, ਕੋਸ਼ਿਸ਼ ਕਰਦੇ ਹਾਂ। ਹੁਣ ਐਲਿਸ ਸਪ੍ਰਿੰਗ ਵਾਲੇ ਆਏ ਸੀਗੇ ਬ੍ਰਿਸਬੇਨ ਸਿੱਖ ਫੋਰਮ ਦੇ, ਜਿਹੜੇ ਕਹਿੰਦੇ ਸਿੱਖ ਫੋਰਮ ਫੇਲ ਹੋ ਰਹੀ ਹੈ, ਮੈਨੂੰ ਸਮਝ ਨਹੀਂ ਆਉਂਦੀ ਉਹ ਕਦੇ ਗਏ ਤਾਂ ਹੈ ਨੀ, ਜਿਹੜੇ ਕਹੀ ਜਾਂਦੇ ਫੇਲ ਹੋਈ ਹੈ ਉੱਥੇ, ਚੱਲੇ 4-5 ਸਾਲੀ ਇੱਕ ਵਾਰੀ ਜਾਂਦੇ ਆ, ਮੁੜ ਕੇ ਫਿਰ ਕਲੇਸ਼ ਕਰਨਾ ਸ਼ੁਰੂ ਕਰ ਦਿੰਦੇ।
ਨਹੀਂ ਉਹ ਬਹੁਤ ਵੈਲ ਆਰਗੇਨਾਈਜ਼ ਪ੍ਰਬੰਧ ਸੀ ਸਿੱਖ ਫੋਰਮ ਦਾ,
ਮੈਂ ਤੁਹਾਨੂੰ ਦੱਸਦਾ। ਹੁਣ ਤਾਂ ਜੀ ਬ੍ਰਿਸਬੇਨ ਦੇ ਵਿੱਚ ਸਿੱਖ ਫੋਰਮ ਹੋਈ, ਉੱਥੇ ਐਲਿਸ ਸਪ੍ਰਿੰਗ ਤੋਂ ਨੁਮਾਇੰਦੇ ਆਏ ਹੋਏ ਸੀ, ਉਹਨਾਂ ਨੇ ਜਦ ਗੱਲਬਾਤ ਕੀਤੀ ਬਾਕੀ ਸਾਰੇ ਸਿੱਖ ਫੋਰਮ ਦੇ ਜਿਹੜੇ ਅਟੈਂਡੀਜ਼ ਹੈ, ਵੀ ਸਾਨੂੰ ਜੀ ਆਹ ਪਾਸ ਹੋਣ ਦੇ ਆਹ ਕਿੱਦਾਂ ਕਰਾਉਣਾ, ਉਹ ਕਿੱਦਾਂ ਕਰਾਉਣਾ, ਉੱਥੇ ਸਪੈਸ਼ਲ ਬਕਾਇਦਾ ਤੁਸੀਂ ਉੱਥੇ ਸੀਗੇ, ਬਕਾਇਦਾ ਡਿਊਟੀ ਲਾਈ ਗਈ ਕੁਛ ਬੰਦਿਆਂ ਨੇ ਵੀ ਇਹਨਾਂ ਨੂੰ ਗਾਈਡ ਕੀਤਾ ਜਾਵੇ, ਗੁਰਦੁਆਰੇ ਦੀ ਪਰਮਿਸ਼ਨ ਕਿੱਦਾਂ ਲੈਣੀ ਆ, ਬਿਲਡਿੰਗ ਦਾ ਡਿਜ਼ਾਇਨ ਕਿੱਥੋਂ ਬਣਾਉਣਾ, ਕਿੱਦਾਂ ਬਣਾਉਣਾ। ਇੱਦਾਂ ਮਲਡੂਰੇ ਵਾਲਿਆਂ ਨੇ ਆ ਕੇ ਕੀਤਾ ਸੀ, ਉਹਨਾਂ ਨੂੰ ਵੀ ਮੈਲਬਨ ਦੇ ਨਾਲ ਜੋੜ ਦਿੱਤਾ ਗਿਆ ਸੀ ਵੀ ਤੁਸੀਂ ਆਪਣਾ ਡਿਜ਼ਾਇਨ ਇਹਨਾਂ ਨੂੰ ਦੇ ਦਿਓ, ਉਹਨਾਂ ਨੇ ਫਿਰ ਸ਼ੈਪਟਨ ਦਾ ਡਿਜ਼ਾਇਨ ਲਿਆ ਮਲਡੂਰੇ ਵਾਲਿਆਂ ਨੇ।
ਠੀਕ ਠੀਕ,
ਇਹ ਸਿੱਖ ਫੋਰਮ ਇਹ ਹੈ, ਦੈਟਸ ਵਟ ਸਿੱਖ ਫੋਰਮ ਇਜ਼ ਆਲ ਅਬਾਊਟ, ਹਨਾ। ਕਿਤੇ ਕਿਰਪਾਨ ਦਾ ਇਸ਼ੂ ਹੈ, ਬੱਚਿਆਂ ਦੀ ਆਈਡੈਂਟੀ ਦਾ ਇਸ਼ੂ ਹੈ ਸਾਡੇ ਆਸਟ੍ਰੇਲੀਆ ਦੇ ਵਿੱਚ, ਇੱਧਰ ਨੂੰ ਆਪਾਂ ਲੈ ਕੇ ਜਾ ਰਹੇ ਹਾਂ। ਜਿਹੜੇ ਸੱਜਣ ਹਜੇ ਵੀ ਉਸੇ ਮਾਨਸਿਕਤਾ ਚ ਬੈਠੇ ਆ ਨਾ ਵੀ ਇੰਡੀਆ ਤੋਂ ਅਸੀਂ ਲਿਆਣੇ ਆ ਪ੍ਰੋਫੈਸਰ, ਉਹਨਾਂ ਦੀਆਂ ਟਿਕਟਾਂ ਲਾਓ, ਹੋਟਲਾਂ ਚ ਰੱਖੋ, ਉਹ ਫਿਰ ਪਰਚਾ ਪੜਨਗੇ ਤੇ ਆਪਣੇ ਘਰਾਂ ਨੂੰ ਚੱਲ ਜਾਣਗੇ, ਦੈਟਸ ਨੋ, ਬਿਗ ਨੋ, ਇਹਦੇ ਕਾਂਟਾ ਵੱਜ ਚੁੱਕਾ ਜੀ AGM ਦੇ ਵਿੱਚ।
ਅੱਛਾ, ਮੈਨੂੰ ਇਹ ਤਾਂ ਪਤਾ ਲੱਗਿਆ, ਬੜੀ ਹੈਰਾਨੀ ਹੋਈ ਆ ਜਾਣ ਕੇ ਕਿ ਬਾਹਰੋਂ ਕਬੱਡੀ ਦੇ ਪਲੇਅਰ ਸੱਦੇ ਗਏ ਆ, ਪ੍ਰੋਫੈਸ਼ਨਲ ਪਲੇਅਰ
ਬਿਲਕੁਲ ਸੱਦੇ ਗਏ ਆ, ਤੇ ਉਹ ਪਾਸ ਹੋਏ ਸੀ, ਸਾਰੇ ਕਬੱਡੀ ਕਲੱਬ ਨੇ ਰਜਾਮੰਦੀ ਕੀਤੀ ਆ, ਤਾਂ ਸੱਦੇ ਗਏ ਆ, ਕਾਨੂੰਨ ਬਣਿਆ, ਪਰ ਉਹ ਫੇਲ ਹੋ ਗਿਆ। ਉਹ ਬੰਦ ਕੀਤਾ ਜਾਊਗਾ।
ਸ਼ਾਬਾਸ਼ ਸ਼ਾਬਾਸ਼, ਚਲੋ ਇਸੇ ਹੀ ਮਤਲਬ ਮੈਨੂੰ ਐਰਕਾਂ ਪਤਾ ਲੱਗਿਆ ਵੀ ਉਹ ਤੇ ਬਾਹਰੋਂ ਪਲੇਅਰ ਸੱਦ ਕੇ ਇੱਥੇ ਆਣ ਕੇ ਆਪਣੇ ਜਿਹੜੇ ਇੱਥੋਂ ਪੁੰਗਰ ਰਹੇ ਆ ਨਵੇਂ, ਉਹਨਾਂ ਦੀਆਂ ਲੱਤਾਂ ਬਾਹਾਂ ਤੁੜਾਉਣ ਵਾਲੀ ਗੱਲ ਆ। ਹਾਂਜੀ ਇੱਕ ਮਿੰਟ, ਅਗਲੀ ਗੱਲ ਮੇਰੀ ਵਿੱਚ ਨਾ ਰਹਿ ਜਾਵੇ ਵੀ ਜੇ ਉਹਨਾਂ ਨੂੰ ਸ਼ੌਕ ਆ ਤੇ ਉਹਨਾਂ ਦੇ ਵੱਖਰਾ ਟੂਰਨਾਮੈਂਟ ਕਰਾਓ, ਬਾਹਰੋਂ ਆਪਣੇ ਪਸੰਦ ਦੀਆਂ ਗੇਮਾਂ ਖਿਡਾਰੀ ਲਿਆਓ, ਟੀਮਾਂ ਲਿਆਓ, ਉਹਨਾਂ ਦੇ ਵੇਖੋ ਜਿਵੇਂ ਆਪਣਾ ਜਿਹੜੇ ਗਾਉਣ ਵਾਲੇ ਆਉਂਦੇ ਆ ਉਹਨਾਂ ਦੇ ਅਖਾੜੇ ਲੱਗਦੇ ਆ। ਇਸ ਤਰ੍ਹਾਂ ਤੁਸੀਂ ਇਹ ਜਿਹੜੀਆਂ ਸਿੱਖ ਗੇਮਾਂ ਆ ਇਹ ਨਿਰੋਲ ਇੱਥੋਂ ਦੇ ਬੱਚਿਆਂ ਦੀ ਸ਼ਮੂਲੀਅਤ ਹੋਣੀ ਚਾਹੀਦੀ ਆ।
ਮੈਂ ਤਾਂ ਕਹਿੰਦਾ ਸਿੱਖ ਖੇਡਾਂ ਵੀ ਇਹ ਤਜਰਬਾ ਸੀ ਫੇਲ ਹੋ ਗਿਆ, ਇਸੇ ਤਰ੍ਹਾਂ ਸਿੱਖ ਫੋਰਮ ਵੀ ਸਾਡੀ ਨਰੋਲ ਆਸਟ੍ਰੇਲੀਆ ਦੀ ਹੀ ਹੋਣੀ ਚਾਹੀਦੀ ਆ। ਸਾਡੇ ਇੱਥੇ ਬਹੁਤ ਵੱਡੇ ਵੱਡੇ ਵਿਦਵਾਨ ਬੈਠੇ, ਤੁਸੀਂ ਆਪ ਦੇਖਿਆ ਕਿੰਨਾ ਸੋਹਣਾ ਪੇਪਰ ਉਹਨਾਂ ਨੇ ਤਿਆਰ ਕੀਤੇ ਸੀ, ਪੜ੍ਹੇ ਆ ਸਾਨੂੰ
ਸਮਝ। ਮੇਰੇ ਨਾਲ ਵੀ ਵੱਡਾ ਵਿਦਵਾਨ ਕੋਈ ਹੈਗਾ ਇੱਥੇ?
ਉਮਰ ਤਾਂ ਨੀ ਵੱਡਾ ਹੋ ਜਾਂਦਾ
ਵੈਸੇ। ਚਲੋ ਇੱਕ ਗੱਲ ਜਿੱਦਾਂ ਤੁਸੀਂ ਮੰਨਦੇ ਹੋ ਨਾ ਵੀ ਮੈਂ ਵੱਡਾ ਹੈਗਾ,
ਉਹ ਤਾਂ ਮੰਨਦੇ, ਉਹ ਤਾਂ ਸਾਰਾ ਜੱਗ ਮੰਨਦਾ।
ਉਹ ਨਾ ਇੱਕ ਵਾਰੀ ਪਟਿਆਲੇ ਤੋਂ ਬੱਸ ਤੇ ਬੈਠੇ ਤੇ ਕੰਡਕਟਰ ਕਹਿੰਦਾ ਉਹ ਬਈ ਲੰਮੀ ਸਵਾਰੀ ਬੈਠੇ ਹੋ, ਲੰਮੀ ਸਵਾਰੀ ਤੇ ਮੈਂ ਉਦੋਂ ਪਤਲਾ ਜਿਹਾ ਹੁੰਦਾ, ਪਤਲਾ ਬੰਦਾ ਉਂਝ ਵੀ ਲੰਮਾ ਦੀਦਾ, ਮੈਂ ਉੱਠ ਕੇ ਖੜਾ ਹੋ ਗਿਆ, ਮੈਂ ਕਿਹਾ ਮੇਰੇ ਨਾਲ ਲੰਮੀ ਸਵਾਰੀ ਹੋਰ ਕੋਈ ਨੀ ਹੈਗੀ, ਸਾਰੀ ਬੱਸ ਚਾਰ ਸਾਹਿਬ ਹੈ।
ਭਤੀਜਾ ਵੀ ਨੀ ਆਇਆ, ਉਹ ਬਦਨ ਕੀ ਕਰ ਰਿਹਾ?
ਕੌਣ ਮਿੰਟੂ?
ਨਹੀਂ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ,
ਆਹੋ ਲੰਮਾ ਭਤੀਜਾ। ਮੈਂ ਮਿਲ ਕੇ ਆਇਆ ਉਹਨੂੰ ਐਰਕਾਂ, ਉਹਦੇ ਘਰ ਮੈਂ ਮਿੱਠੇ ਚੌਲ ਖਾ ਕੇ ਆਇਆ ਮਹਿਤੇ ਚੌਂਕ।
ਅੱਛਾ ਕਿਆ ਬਾਤ ਹੈ।
ਦੋ ਵਾਰੀ ਗਿਆ ਪਹਿਲਾਂ ਤੇ ਉਹ ਕੰਮ ਕਰ ਰਿਹਾ ਲੱਕੜ ਲੁਕੜੀ ਦਾ, ਤੇ ਮੈਂ ਫਿਰ ਉਹਦੇ ਕੋਲ ਮਰੀਜ਼ ਆ ਗਏ, ਫਿਰ ਮੈਂ ਛੇਤੀ ਮੁੜ ਆਇਆ ਦੂਜੀ ਵਾਰੀ, ਫਿਰ ਮੈਂ ਗਿਆ, ਫਿਰ ਮੈਨੂੰ ਬੜੋ ਵਧੀ ਉੱਤੇ ਲੈ ਗਿਆ ਚਬਾਰੇ ਤੇ, ਤੇ ਉਹਨਾਂ ਨੇ ਫਿਰ ਮਿੱਠੇ ਚੌਲ ਬਣਾਏ ਸੀ ਮੈਨੂੰ ਖਵਾਏ। ਤੇ
ਮਨਜਿੰਦਰ ਸਿੰਘ ਜਿਹੜੇ ਸੰਚਾਲਕ ਨੇ, ਨੈਸ਼ਨਲ ਕੋਆਰਡੀਨੇਟਰ ਨੇ ਸਿੱਖ ਫੋਰਮ ਦੇ, ਉਹ ਵੀ ਆਏ, ਉਹ ਵੀ ਪ੍ਰੋਗਰਾਮ ਚ ਨਾ ਸ਼ਾਮਿਲ ਹੋਣਾ ਚਾਹੁੰਦੇ, ਪਰ ਕਿਉਂਕਿ ਸਾਡੀ ਲਿਮਿਟ ਹੋਣ ਕਰਕੇ ਅੱਜ ਨਾ ਪ੍ਰੋਗਰਾਮ ਰਿਮੋਟ ਤੋਂ ਚੱਲ ਰਿਹਾ, ਸਾਡੇ ਬੱਤੀ ਗਈ ਹੋਈ ਆ ਚੱਲ ਰਿਹਾ। ਸੋ ਉਹ ਵੀ ਕਹਿਣਾ ਚਾਹੁੰਦਾ ਕਿੰਨੇ ਕਹਿੰਦੇ ਤਾਇਆ ਜੀ ਤਾਂ ਆਪ ਕਹਿੰਦੇ ਕੁਛ ਘੰਟੇ ਲੇਟ ਆਏ ਸੀ, ਇਹ ਕਿੱਦਾਂ ਕਮੈਂਟ ਵਧੀਆ ਕਰ ਸਕਦੇ?
ਮੈਂ ਮੇਰਾ ਵੀ ਮੈਂ ਹੁਣ ਆਪ ਕਾਰ ਚਲਾ ਕੇ ਨਹੀਂ ਏਡੀ ਦੂਰ ਜਾ ਸਕਦਾ ਵੀ ਜੋ ਡਰਾਈਵਰ ਨੇ ਜਦੋਂ ਲਿਆਉਣਾ ਸੀ ਮੈਂ ਉਦੋਂ ਹੀ ਆਉਣਾ ਸੀ, ਵਾਕਿਆ ਮੈਂ ਲੇਟ ਸੀ ਔਰ ਮੈਂ ਬੜਾ ਸ਼ਰਮਸਾਰ ਸੀ ਵੀ ਮੈਂ ਕਿਉਂ ਲੇਟ ਆ। ਤੇ ਉਹ ਚਲੋ ਅਗਲੀ ਗੱਲ ਭੁੱਲ ਹੀ ਗਈ ਮੈਨੂੰ, ਕੋਈ ਹੋਰ
ਇੰਡੈਂਡ ਗੱਲ ਇੱਥੇ ਮੁੱਕਦੀ ਆ ਵੀ ਇਹ ਸਾਰਾ ਹੁਣ ਜਿਹੜਾ ਦੁਨੀਆ ਨੇ ਵੀ ਸਾਰਿਆਂ ਨੇ ਇਹ ਫੀਡਬੈਕ ਦਿੱਤੀ ਆ, ਮੇਰੀ ਵੀ ਪਰਸਨਲ ਰਾਏ ਇਹੀ ਆ ਵੀ ਇਹ ਜੋ ਕੁਛ ਵੀ ਹੈਗਾ ਮੋਸਟਲੀ ਇੱਥੇ ਆਸਟ੍ਰੇਲੀਅਨ ਹੋਣਾ ਚਾਹੀਦਾ। ਗੱਲ ਇਹ ਵੀ ਜਿੱਦਾਂ ਤੁਸੀਂ ਕਿਹਾ ਵੀ ਟੂਰਨਾਮੈਂਟ ਹੋਰ ਚੱਲਦੇ ਨੇ, ਉਹਨਾਂ ਚ ਜੀ ਛੱਡ ਕੇ ਜਿੱਦਾਂ ਮਰਜ਼ੀ ਲਿਆਓ, ਹਨਾ ਉਹਨਾਂ ਦੀ ਹੈਗੀ ਹਨਾ, ਇਹ ਸਿੱਖਾਂ ਦਾ ਸਰਮਾਇਆ, ਸਿੱਖਾਂ ਤੋਂ ਪੈਸੇ ਇਕੱਠੇ ਕੀਤੇ ਕਮਿਊਨਿਟੀ ਤੋਂ ਹਨਾ, ਤੇ ਉਹ ਲਾਏ ਆ।
ਬਿਲਕੁਲ
ਜਿਹੜੀ ਸਿੱਖ ਫੋਰਮ ਹੈ, ਹੁਣ ਆਪਾਂ ਥੋੜੀ ਜਿਹਾ ਆਉਂਦੇ ਹਾਂ ਕਿ ਇੱਥੇ ਵਰਲਡ ਕਾਨਫਰੰਸ ਦਾ ਵੀ ਹੋ ਹਟੀਆਂ, ਸਰਬੱਤ ਖਾਲਸੇ ਵੀ ਹੋ ਹਟੇ ਆ, ਠੀਕ ਆ, ਉੱਥੇ ਕਿੰਨਾ ਕੁ ਰੁਝਾਨ ਹੁੰਦਾ? ਮੈਨੂੰ ਤਾਂ ਉੱਥੇ ਵੀ ਨੀ ਕੋਈ ਬੰਦਾ ਪਹੁੰਚਦਾ, ਮੈਨੂੰ ਤਾਂ ਇਹ ਨੀ ਸਮਝ ਆਉਂਦੀ ਵੀ ਉਹ ਫੇਰ ਮਤਲਬ ਸਾਡੇ ਤੇ ਨਜ਼ਲਾ ਕਿਉਂ ਝਾੜਿਆ ਜਾਂਦਾ ਜਿਹੜੇ ਜਿਹਨਾਂ ਨੇ ਇੰਨੀ ਮਿਹਨਤ ਕਰਦੇ
ਨੇ। ਤੁਹਾਡੀ ਮਿਹਨਤ ਨੂੰ ਸਲਾਮ, ਤੁਹਾਡੀ ਮਿਹਨਤ ਨੂੰ ਸਲਾਮ, ਸਿਰ ਝੁਕਦਾ ਤੁਹਾਡੀ ਮਿਹਨਤ ਦੇ, ਤੁਹਾਡੇ ਪ੍ਰਬੰਧ ਦੇ, ਪਰ ਕਬੱਡੀ ਦੇ ਸਮੇਂ ਤੇ ਸਿੱਖ ਫੋਰਮ ਤੇ ਲੋਕਾਂ ਨੇ ਸਰੋਤੇ ਬਣ ਕੇ ਨਹੀਂ ਜਾਣਾ, ਕੇਵਲ ਉਹਨਾਂ ਨੇ ਜਾਣਾ ਆ ਜਿਨ੍ਹਾਂ ਨੇ ਲੈਕਚਰ ਤਿਆਰ ਕੀਤੇ ਅਤੇ ਜਾ ਕੇ ਸੁਣਾਉਣੇ ਆ। ਇਹ ਤੁਸੀਂ ਮੇਰੀ ਗੱਲ ਪੱਥਰ ਤੇ ਲਿਖ ਹੈ, 30 ਸਾਲਾਂ ਤੋਂ ਆਪਾਂ ਦੇਖਦੇ ਆ ਰਹੇ ਹਾਂ।
ਮੈਂ ਮਨਜਿੰਦਰ ਸਿੰਘ ਹੁਣੀ ਸੁਣ ਰਹੇ ਨੇ ਤੇ ਐਤਕੀ ਜਿਹੜਾ ਦੂਜਾ ਪੱਖ ਹੈ ਆਪਾਂ ਸ਼ਾਮ ਵਾਲਾ ਤੁਸੀਂ ਕਹਿੰਦੇ ਆ, ਫਰਾਈਡੇ ਦੱਸ ਦਿਓ, ਸੈਟਰਡੇ ਦੱਸ ਦਿਓ, ਕਿਸੇ ਦਿਨ ਵੀ ਦੱਸ ਦਿਓ,
ਬਸ ਉਦੋਂ ਰੱਖ ਲਓ ਦੋ ਗੱਲਾਂ ਵੀ ਉਧਰੋਂ ਗੇਮ ਨਾ ਕੋਈ ਖੇਡੀ ਜਾ ਰਹੀ ਹੋਵੇ ਇੱਕ, ਤੇ ਦੂਜਾ ਲੰਗਰ ਦਾ ਪ੍ਰਬੰਧ ਸਾਰੇ ਲੋਕਾਂ ਲਈ ਉੱਥੇ ਹੋਵੇ ਜਿੱਥੇ ਸਿੱਖ ਫੋਰਮ ਹੋਣਾ, ਉਹ ਕਿਸੇ ਵਿਸ਼ਾਲ ਗੁਰਦੁਆਰੇ ਦੇ ਹਾਲ ਦੇ ਵਿੱਚ ਵੀ ਹੋ ਸਕਦਾ, ਗੁਰਦੁਆਰੇ ਦੇ ਕੰਪਾਊਂਡ ਦੇ ਵਿੱਚ ਟੈਂਟ ਲਾ ਕੇ ਵੀ ਹੋ ਸਕਦਾ।
ਦੇਖੋ ਮੈਂ ਤਾਂ
ਜਿਵੇਂ ਹੁਣ ਫਰਜ਼ ਕਰੋ ਆਪਣਾ ਮੈਲਬਰਨ ਆ, ਉੱਥੇ ਕ੍ਰੇਗੀ ਬਰਨ ਵਿੱਚ ਬੜਾ ਵਿਸ਼ਾਲ ਥਾਂ ਆ, ਸਿੱਖ ਫੋਰਮ ਜਿਹੜਾ ਉੱਥੇ ਕ੍ਰੇਗੀ ਬਰਨ ਸ਼ਾਮ ਦੇ ਸਮੇਂ ਹੋ ਸਕਦਾ, ਤੇ ਉੱਥੇ ਹੀ ਲੰਗਰ ਦਾ ਪ੍ਰਬੰਧ ਹੋ ਸਕਦਾ।
ਹਾਂਜੀ ਜੀ, ਪਹਿਲੀ ਗੱਲ ਤਾਂ ਆਪਾਂ ਨੂੰ ਫੋਰਮ ਦਾ ਨਾ ਆਪਾਂ ਹੋਰ ਪਾਸੇ ਨੂੰ ਲੈ ਜਾਂਦੇ, ਤੁਸੀਂ ਵੀ ਮੈਨੂੰ ਲੱਗਦਾ ਹੋਰ ਪਾਸੇ ਨੂੰ ਲੈ ਜਾਂਦੇ ਆ।
ਹਾਂਜੀ,
ਜਿਹੜਾ ਫੋਰਮ ਹੁੰਦੀ ਆ ਉਹ ਸੰਗਤ ਨੂੰ ਇਕੱਠੀ ਕਰਨਾ ਨੀ ਹੁੰਦਾ, ਵੀ ਸੰਗਤ ਨੂੰ ਇਕੱਠੀ ਕਰਕੇ ਸੁਣਨਾ, ਉਹ ਜਿਹੜੇ ਮਤਲਬ ਗਿਣਵੇਂ ਚੁਣਵੇਂ ਬੰਦੇ ਆਪਣਾ ਸਮਝਦੇ ਆ ਤੇ ਮੈਂ ਵਿਚਾਰ ਰੱਖਣਾ, ਉਹਨਾਂ ਲਈ ਇੱਕ ਕਲੋਜ਼ਡ ਇਨਵਾਇਰਮੈਂਟ ਹੁੰਦਾ ਆ, ਠੀਕ ਆ, ਉਹ ਬਿਨਾਂ ਕਿਸੇ ਡਰ ਤੋਂ ਬਿਨਾਂ ਕਿਸੇ ਝਿਜਕ ਤੋਂ ਖੁੱਲ ਕੇ ਆਪਣੇ ਵਿਚਾਰ ਰੱਖ ਸਕਦੇ ਨੇ।
ਵੈਰੀ ਨਾਈਸ, ਹੈ ਗੱਲ ਦਾ ਮੈਨੂੰ ਹੁਣ ਸਮਝ ਆ ਗਿਆ।
ਉਹ ਫੋਰਮ ਦਾ ਮਤਲਬ ਇਹ ਹੁੰਦਾ, ਫੋਰਮ ਦਾ ਮਤਲਬ ਇਹ ਨਹੀਂ ਹੁੰਦਾ ਵੀ ਮੂਹਰੇ ਸੰਗਤ ਬੈਠੀ, ਉਹ ਵਨ ਵੇ ਨਹੀਂ ਹੁੰਦਾ, ਉਹਦੇ ਵਿੱਚ ਟੂ ਵੇ ਹੁੰਦੀ ਆ ਗੱਲਬਾਤ,
ਚਾਹੇ
ਤਿੰਨ ਬੰਦੇ ਬੈਠ ਕੇ ਡਿਸਕਸ਼ਨ ਕਰਨ। ਫੋਰਮ ਦਾ
ਫੇਰ ਤੇ ਆਹ ਫੋਰਮ ਜਿਹੜਾ ਜਿੰਨਾ ਸਫਲ ਸੀ ਇਸ ਤੋਂ ਪਹਿਲਾਂ ਇੰਨਾ ਸਫਲ ਕੋਈ ਹੋਇਆ ਹੀ ਨੀ ਮੇਰੇ ਸੋਚ ਅਨੁਸਾਰ।
ਉਹੀ ਤਾਂ ਮੈਂ ਕਹੀ ਜਾਣਾ ਤਾਇਆ ਜੀ, ਬੁੱਧੀਜੀਵੀ ਤਾਂ ਤਿੰਨੇ ਹੀ ਬਹੁਤ ਨੇ ਜਿਹੜੇ ਚਿੰਤਨ ਕਰਕੇ ਗਏ ਨੇ, ਪੇਪਰ ਉਹ ਛਾਪ ਦੇਣੇ, ਸਾਰਾ ਕੁਝ ਹੋ ਜਾਣਾ ਆ।
ਔਰ ਤਿੰਨ ਬੁੱਧੀਜੀਵੀਆਂ ਦੇ ਪੰਜ ਰਾਇਆ ਹੋ ਜਾਂਦੀਆਂ।
ਹਾਂਜੀ, ਮਤਲਬ ਮੇਰੇ ਕਹਿਣ ਦਾ ਮਤਲਬ ਆਪਾਂ ਥੋੜਾ ਜਿਹਾ ਨਾ ਵੀ ਮਨਜਿੰਦਰ ਸਿੰਘ ਵੀ ਕਹਿ ਰਹੇ ਨੇ ਕਿ ਮੈਂ ਤੁਹਾਡੇ ਨਾਲ ਅਗਰੀ ਆ ਕਿ ਫਰਾਈਡੇ ਵੀਨਿਊ ਜਿਹੜਾ ਫਰਾਈਡੇ ਸ਼ਾਮ ਨੂੰ ਆਪਾਂ ਕਰਾਂਗੇ। ਤੇ ਹਾਈਲਾਈਟ ਜਿਹੜੀ ਮਨਜਿੰਦਰ ਸਿੰਘ ਹੁਣੀ ਕਹਿ ਰਹੇ ਨੇ ਕਿ ਤਿੰਨ ਆਈਟਮਾਂ ਜਿਹੜੀਆਂ ਯੰਗਸਟਰਸ ਨੇ ਦਿੱਤੀਆਂ ਸਿੱਖ ਫੋਰਮ ਦੇ ਵਿੱਚ ਪੇਪਰ ਤਿਆਰ ਕੀਤੇ, ਉਹ ਐਕਸਲੈਂਟ ਪ੍ਰੈਜੈਂਟੇਸ਼ਨਾਂ ਦਿੱਤੀਆਂ ਉਹਨਾਂ ਨੇ,
ਸਾਰੀਆਂ ਪ੍ਰੈਜੈਂਟ ਬਹੁਤ ਵਧੀਆ ਸੀ, ਬਹੁਤ ਵਧੀਆ।
ਤੇ ਹੁਣ ਦੂਜੀ ਗੱਲ ਇਹ ਹੈ ਨਾ ਆਪਾਂ ਥੋੜਾ ਜਿਹਾ ਸਿੱਖ ਫੋਰਮ ਦਾ ਮਤਲਬ ਸਮਝੀਏ। ਦੇਖੋ ਹੁਣ ਆਪਾਂ ਸਰਬੱਤ ਖਾਲਸਾ ਹੋਇਆ ਮੈਲਬਨ ਦੇ ਵਿੱਚ, ਠੀਕ ਹੈ, ਉਹ ਲਾਈਵ ਵੀ ਚੱਲਿਆ, ਸਾਰਾ ਕੁਝ ਚੱਲਿਆ, ਪਰ ਉੱਥੇ ਜੇ ਭੀੜ ਇਕੱਠੀ ਹੋ ਜਾਂਦੀ, ਭੀੜ ਉੱਥੇ ਮਤਲਬ ਉਹਨਾਂ ਦੀ ਗੱਲ ਨਾ ਸੁਣਦੀ, ਵਿੱਚ ਖੜ ਖੜ ਕੇ ਬੋਲੀ ਜਾਂਦੀ, ਇੰਟਰਫੇਅਰ ਕਰੀ ਜਾਂਦੀ, ਫਿਰ ਉਹਨਾਂ ਨੂੰ ਪ੍ਰੈਸ਼ਰ ਹੋ ਜਾਂਦਾ ਵੀ ਅਸੀਂ ਆਪਣੀ ਗੱਲ ਕਿੱਦਾਂ ਕਹੀਏ। ਹੁਣ ਅਸੀਂ ਦੇਖਣਾ ਚਾਹੁੰਦੇ ਹਾਂ ਕਿ ਇਹ ਜਿਹੜੀ ਗੱਲਬਾਤ ਹੈ, ਪੰਜ ਛੇ ਦਸ ਜਿਹੜੇ ਚਿੰਤਕ ਹੈ, ਵਿਦਵਾਨ ਹੈ, ਗੱਲ ਕਰ ਰਹੇ ਨੇ, ਉਹਨਾਂ ਦੀ ਡਿਸਕਸ਼ਨ ਅਸੀਂ ਸੁਣਨਾ ਚਾਹੁੰਦੇ ਹਾਂ, ਅਸੀਂ ਉਹਨਾਂ ਨੂੰ ਇੰਟਰਪਟ ਨਹੀਂ ਕਰਨਾ ਚਾਹੁੰਦੇ।
ਇਹ ਬਿਲਕੁਲ ਸਹੀ ਹੈ, ਮੇਰੇ ਦਿਮਾਗ ਦੇ ਵਿੱਚ ਵੱਧ ਤੋਂ ਵੱਧ ਸਰੋਤੇ ਇਕੱਠੇ ਕਰਨ ਦੀ ਸੀ, ਵੱਧ ਤੋਂ ਵੱਧ ਪਾਰਟੀਸੀਪੇਸ਼ਨ ਦੀ ਸੀ। ਆਹ ਤੁਹਾਡੀ ਗੱਲ ਜਿਹੜੀ ਆ ਮੈਨੂੰ ਹੁਣ ਸਮਝ ਆਈ ਆ।
ਮੈਂ ਆਹੀ ਗੱਲ ਤਾਂ ਉਹ ਸੱਜਣਾਂ ਨੂੰ ਸਮਝਾਈ ਜਾਂਦਾ ਜਿਹੜੇ ਫੇਸਬੁੱਕ ਦੇ ਕਲੇਸ਼ ਕਰ ਰਹੇ ਨੇ, ਵੀ ਉਹ ਤੁਹਾਨੂੰ ਫੋਰਮ ਦਾ ਮਤਲਬ ਇਹ ਨੀ ਪਤਾ ਫੋਰਮ ਹੁੰਦੀ ਕੀ ਆ,
ਹਨਾ।
ਤੁਸੀਂ ਭੀੜ ਇਕੱਠੀ ਕਰੋ ਲੱਖਾਂ ਚੋ ਜੀ, ਕਿੱਥੇ ਹਜ਼ਾਰਾਂ ਚੋ ਕਿੱਥੇ ਗਏ, ਕੁਰਸੀਆਂ ਤੇ ਖਾਲੀ ਪਈਆਂ, ਆਈ ਡੋਂਟ ਨੋ। ਚਲੋ ਐਨੀ ਵੇ, ਸਾਡੇ ਨਾਲ ਬਹੁਤ ਸਾਰੇ ਮੈਸੇਜ ਆਏ। ਗਿਆਨੀ ਜੀ, ਇੱਕ ਮਸਲਾ ਹੋਰ ਬੜਾ ਉਲਝਿਆ ਹੋਇਆ। ਮੈਂ ਇੱਕ ਤਸਵੀਰ ਪਾਈ ਸੀਗੀ, ਉਹਦੇ ਉੱਤੇ ਆਪਸ਼ਨ ਲਿਖੀ ਸੀਗੀ, ਉਹਦੇ ਉੱਤੇ ਸੋਰੀ ਕੈਪਸ਼ਨ ਲਿਖਿਆ ਸੀਗਾ,
ਤਸਵੀਰ ਪਾਈ ਸੀ। ਅੱਛਾ,
ਤਸਵੀਰ ਪਾਈ ਸੀ ਗੇਮਾਂ ਤੋਂ ਬਾਅਦ, ਤੇ ਜਿਹੜਾ ਘੋੜੇ ਵਾਲੀ, ਤੇ ਦਸਵੇਂ ਪਾਤਸ਼ਾਹ ਦਾ ਘੋੜਾ ਇੱਕ ਵਾਰੀ ਤਮਾਕੂ ਦੇ ਖੇਤ ਦੇ ਵਿੱਚ ਲੰਘਣ ਤੋਂ ਇਨਕਾਰ ਕਰ ਗਿਆ ਸੀ, ਹਨਾ।
ਹਾਂਜੀ ਹਾਂਜੀ ਹਾਂਜੀ,
ਸਰ ਹੋ ਗਿਆ ਸੀ। ਤੇ ਮੈਂ ਤਾਂ ਜਨਮ ਤੋਂ ਹੀ, ਮੇਰੀ ਦਾਦੀ ਪੜ੍ਹਦਾ ਆਇਆ, ਹਨਾ, ਉਹ ਵੀ ਦੱਸਦੀ ਆਈ ਆ ਵੀ ਦਸਵੇਂ ਪਾਤਸ਼ਾਹ ਦੀ ਸਾਖੀ ਸੀਗੀ, ਹਨਾ, ਵੀ ਉਹ ਸੀਗੀ। ਪਰ ਉਹ ਤੋਂ ਬਾਅਦ ਮੈਨੂੰ ਹੇਠਾਂ ਜਾ ਕੇ ਕਮੈਂਟਾਂ 'ਚ ਇੱਕ ਸੱਜਣ ਨੇ ਕਿਹਾ ਵੀ ਨੌਵੇਂ ਪਾਤਸ਼ਾਹ ਦੀ ਗੱਲ ਹੈ, ਠੀਕ ਹੈ। ਫਿਰ ਆਪਣੇ ਬੜੇ ਸਤਿਕਾਰਯੋਗ, ਉਹ ਵੀ ਬੜੇ ਚਿੰਤਕ ਨੇ, ਪੜ੍ਹਦੇ ਨੇ, ਗੁਰਸੇਵਕ ਸਿੰਘ ਧੌਲਾ, ਹਨਾ, ਉਹਨਾਂ ਨੇ ਵੀ ਇਸ ਗੱਲ ਦੀ ਹਾਮੀ ਭਰੀ ਵੀ ਨੌਵੇਂ ਪਾਤਸ਼ਾਹ ਦਾ ਸੀ। ਮੈਂ ਉਹਨਾਂ ਨੂੰ ਇਹ ਕਿਹਾ ਸੀ ਵੀ ਮੈਨੂੰ ਤਾਂ ਵੀ ਏਦਾਂ ਹੀ ਪਤਾ, ਬਾਕੀ ਮੈਂ ਤਾਇਆ ਜੀ ਨੂੰ ਪੁੱਛ ਕੇ ਦੱਸੂਗਾ, ਉਹ ਸਾਡੇ ਨੂੰ।
ਮੈਂ ਤੁਹਾਡੀ ਗੱਲ ਸਮਝ ਗਿਆ। ਤੁਸੀਂ ਜਦੋਂ ਮੈਨੂੰ ਇਹ ਦੱਸੀ ਆ ਨਾ ਗੱਲ ਕੱਲ ਪਰਸੋਂ, ਤੇ ਮੈਂ ਵੀ ਫੇਸਬੁੱਕ ਤੇ ਪੁੱਛਿਆ ਵੀ ਦੱਸੋ, ਤੇ ਮੇਰੇ ਕੋਲ ਸੂਰਜ ਪ੍ਰਕਾਸ਼ ਹੈ, ਮੈਂ ਸੂਰਜ ਕਲਗੀਧਰ ਪਾਤਸ਼ਾਹ ਦੀ ਜੀਵਨੀ ਨੂੰ ਵੀ ਉਹ ਮੋਟੇ ਮੋਟੇ ਤੌਰ ਤੇ ਵਰਕੇ ਥੱਲੇ, ਮੈਨੂੰ ਕਲਗੀਧਰ ਪਾਤਸ਼ਾਹ ਸੋਰੀ ਦਸਮ ਪਾਤਸ਼ਾਹ ਤੇ ਜੀਵਨੀ ਚੋਂ ਇਹ ਸਾਖੀ ਨਹੀਂ ਲੱਭੀ। ਤੇ ਤੁਹਾਡੇ ਵਾਂਗੂ ਹੀ ਬਚਪਨ ਤੋਂ ਮੈਂ ਵੀ ਦਸਮ ਪਾਤਸ਼ਾਹ ਬਾਰੇ ਹੀ ਸੋਚਦਾ ਆ ਰਿਹਾ ਸੀ ਵੀ ਉਹਨਾਂ ਦੀ ਸਾਖੀ ਆ, ਪਰ ਧੌਲਾ ਜੀ ਨੇ ਸਬੂਤਾਂ ਸਹਿਤ ਉਹਨਾਂ ਨੇ ਗ੍ਰੰਥਾਂ ਦੇ ਨਾਂ ਵੀ ਲਿਖੇ, ਫਲਾਣੇ ਗ੍ਰੰਥ ਚ ਆਇਓ, ਫਲਾਣੇ ਗ੍ਰੰਥ ਚ ਆਇਓ, ਤੇ ਉਹਨਾਂ ਨੇ ਉਹ ਯਾਦਗਾਰ ਚ ਬਣਿਆ ਹੋਇਆ ਗੁਰਦੁਆਰਾ ਵੀ ਦੱਸਿਆ ਕਿ ਇਹ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਵਾਪਰੀ ਸਾਖੀ ਹੈ। ਤੇ ਜਦ ਉਹਨਾਂ ਨੇ ਇੰਨੀ ਖੋਜ ਕਰਕੇ ਸਾਨੂੰ ਗ੍ਰੰਥ ਦੱਸਿਆ ਤੇ ਸਾਨੂੰ ਆਪਣੀ ਮੰਨ ਲੈਣੀ ਚਾਹੀਦੀ ਆ, ਜਿਹੜੀ ਅਸੀਂ
ਉਹੀ ਕਹਿਣਾ ਵੀ ਦੇਖੋ
ਹੁਣ ਨਾਲੇ ਅਗਲੀ ਮੈਂ ਤੇ ਵਿੱਚੇ ਰਹਿਣ ਮੈਂ ਅਗਲੀ ਗੱਲ ਕੋਈ ਨੀ। ਢਾਡੀ ਸਿੰਘ ਕੀ ਕਰ ਰਿਹਾ ਸਦੋਂ ਜੀ ਪ੍ਰਸੰਗ ਸੁਣਾ ਰਿਹਾ, ਜਦੋਂ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਸੁਲਤਾਨਪੁਰ ਤੋਂ ਉਦਾਸੀਆਂ ਲਈ ਤੁਰਨ ਲੱਗੇ ਤਾਂ ਭੈਣ ਨਾਨਕੀ ਬਾਬੇ ਸ੍ਰੀ ਚੰਦ ਤੇ ਲਕਸ਼ਮੀ ਦਾਸ ਨੂੰ ਲੈ ਕੇ ਸਾਹਮਣੇ ਆ ਗਈ ਕਿ ਵੀਰ ਜੇ ਤੈਨੂੰ ਭੈਣ ਦਾ ਪਿਆਰ ਨਹੀਂ ਰੋਕ ਸਕਿਆ, ਜੇ ਬੁੱਢੀਆਂ ਮਾਂ ਪਿਓ ਦੇ ਆਂਸੂ ਨਹੀਂ ਰੋਕ ਸਕੇ ਤੇ ਇਹਨਾਂ ਮਾਸੂਮਾਂ ਦੀ ਖਾਤਰ ਤੂੰ ਸਾਨੂੰ ਛੱਡ ਕੇ ਨਾ ਜਾ। ਤੇ ਮਹਾਰਾਜ ਕਹਿੰਦੇ ਵੇ ਭੈਣ ਨਾਨਕੀ, ਗੁਰੂ ਗੋਬਿੰਦ ਸਿੰਘ ਨੇ ਚਾਰੇ ਸਾਹਿਬਜ਼ਾਦੇ ਵਾਰ ਤੇ, ਮੈਂ ਦੋ ਨਹੀਂ ਛੱਡ ਕੇ ਜਾ ਸਕਦਾ, ਵਿੱਚੋਂ ਕੋਈ ਤੁਹਾਡੇ ਵਰਗਾ ਸਿਆਣਾ ਕਹਿੰਦਾ ਜੀ ਗੁਰੂ ਗੋਬਿੰਦ ਸਿੰਘ ਦੇ ਬਾਅਦ, ਕਹਿੰਦਾ ਚੁੱਪ ਕਰਕੇ ਬਹਿ ਕਾਬਰਾ, ਤੂੰ ਤੁਹਾਨੂੰ ਵੱਖ ਵੱਖ ਸਮਝਦਾ, ਗੁਰੂ ਨਾਨਕ ਦੇਵ ਗੋਬਿੰਦ ਰੂਪ ਸਨ। ਗੱਲ ਇਹ ਹੈ ਵੀ ਗੱਲ ਸਾਰੀ ਨੌਵੇਂ ਗੁਰੂ ਦੇ ਸਾਹਮਣੇ ਸਮੇਂ ਵਾਪਰੀ ਕਿ ਦਸਵੇਂ ਗੁਰੂ ਦੇ ਸਮੇਂ ਵਾਪਰੀ, ਜੋਤ ਇੱਕੋ ਹੀ ਸੀ। ਗੱਲ ਇਹ ਹੈ ਵੀ ਗੁਰਮਤ ਦੇ ਵਿੱਚ ਤਮਾਕੂ ਤੋਂ ਇੰਨਾ ਬਚ ਕੇ ਰਹਿਣ ਦੀ ਹਦਾਇਤ ਸਿੱਖਿਆ ਸਾਨੂੰ ਪ੍ਰਾਪਤ ਹੁੰਦੀ ਹੈ।
ਹਾਂਜੀ ਚਲੋ ਮੈਂ ਇਹ ਦਰੁਸਤ ਕਰ ਦਵਾਂਗਾ, ਪਰ ਮੈਂ ਨਾ ਗੂਗਲ ਤੇ ਵੀ ਸਰਚ ਕੀਤੀ, ਸਾਰੇ ਪਾਸੇ ਦਸਵੇਂ ਪਾਤਸ਼ਾਹ ਦਾ ਹੀ ਲਿਖਿਆ ਸੀ।
ਗੂਗਲ ਤੇ ਵੀ ਦਸਵੇਂ ਪਾਤਸ਼ਾਹ ਲਿਖਿਆ,
100% ਦਸਵੇਂ ਪਾਤਸ਼ਾਹ ਦਾ ਲਿਖਿਆ ਹੋਇਆ ਹਰ ਥਾਂ ਦੇ ਉੱਤੇ, ਕਿੰਨੀਆਂ ਪੋਸਟਾਂ ਪੜੀਆਂ, ਕਿੰਨੇ ਵੈਬਸਾਈਟ ਛਾਣ ਮਾਰੇ ਹਨਾ।
ਅੱਛਾ
ਹਾਂਜੀ ਹਾਂਜੀ, ਪਰ ਜੇ ਜੇ ਹੁਣ ਉਹਨਾਂ ਨੇ ਸਰਚ ਕੀਤੀ ਹੈ ਤੇ ਆਪਾਂ ਨੂੰ ਮੰਨਣਾ ਪੈਣਾ।
ਉਹਨਾਂ ਨੇ ਕਿਹਾ ਉਸ ਯਾਦ ਚ ਗੁਰਦੁਆਰਾ ਵੀ ਮੌਜੂਦ ਹੈ, ਉਹਨਾਂ ਨੇ ਦੋ ਤਿੰਨ, ਹੁਣ ਮੈਨੂੰ ਯਾਦ ਨਹੀਂ, ਦੋ ਤਿੰਨ ਗ੍ਰੰਥਾਂ ਦੇ ਨਾਂ ਵੀ ਲਿਖੇ ਆ।
ਪਰ ਮੈਨੂੰ ਇੱਕ ਗੱਲ ਇਹ ਵੀ ਪਤਾ ਲੱਗੀ ਸੀ ਕਿ ਇਹ ਘਟਨਾ ਦਸਵੇਂ ਪਾਤਸ਼ਾਹ ਨਾਲ ਵੀ ਵਾਪਰੀ ਸੀ ਰੋਪੜ ਦੇ ਲਾਗੇ।
ਕੋਈ ਵੱਡੀ ਗੱਲ ਨੀ, ਦੋਵਾਂ ਨਾਲ ਵੀ ਵਾਪਰ ਸਕਦੀ ਹੈ।
ਹਾਂਜੀ ਹਾਂਜੀ, ਉਹ ਮਤਲਬ ਹੋ ਸਕਦਾ ਮਤਲਬ ਏਦਾਂ ਹੋਵੇ, ਪਰ ਕੋਈ ਗੱਲ ਨੀ
ਆਪਾਂ। ਪਰ ਇਹ ਨਾ ਦੇਖੋ, ਸਿੱਖੀ ਸਿੱਖਿਆ ਗੁਰ ਵਿਚਾਰ, ਸਿੱਖ ਦਾ ਮਤਲਬ ਵੀ ਸਿਖਾਂਦਰੂ ਹੈ, ਵਿਦਿਆਰਥੀ ਹੈ, ਤੇ ਹਰ ਰੋਜ਼ ਹੀ ਆਪਾਂ ਨਵੀਂ ਚੀਜ਼ ਸਿੱਖਦੇ ਹਾਂ। ਹੁਣ ਦੇਖੋ, ਸਾਰੀ ਉਮਰ ਲੰਘ ਗਈ ਮੇਰੀ ਪਾਠ ਕਰਦਿਆਂ ਦੀ, ਤੇ ਮੈਂ ਸਮਝਦਾ ਵੀ ਜਪਜੀ ਸਾਹਿਬ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਬਦ ਹਜ਼ਾਰੇ ਨਾਮ ਦੀ ਬਾਣੀ ਆਉਂਦੀ ਹੈ। ਤੇ ਆ ਮੈਨੂੰ ਥੋੜੇ ਹੀ ਸਾਲ ਹੋਏ ਆ, ਮੈਨੂੰ ਸ਼ੰਕਾ ਪਈ ਤੇ ਮੈਂ ਦਰਸ਼ਨ ਕੀਤੇ ਮਹਾਰਾਜ ਦੇ, ਤੇ ਉਹ ਸ਼ਬਦ ਹਜ਼ਾਰੇ ਨਾਂ ਦੀ ਬਾਣੀ ਕੋਈ ਨੀ, ਇਹ ਵੱਖ ਵੱਖ ਰਾਗਾਂ ਦੇ ਵਿੱਚੋਂ ਸ਼ਬਦ ਲੈ ਕੇ ਤੇ ਗੁਟਕਿਆਂ ਵਾਲਿਆਂ ਨੇ ਜਪਜੀ ਸਾਹਿਬ ਤੋਂ ਬਾਅਦ ਗੁਟਕਿਆਂ ਦੇ ਵਿੱਚ ਛਾਪੇ ਹੋਏ ਆ। ਸੋ ਇਸ ਤਰ੍ਹਾਂ ਸਾਨੂੰ ਸਾਰੇ ਰਾਗੀ ਸਿੰਘ ਪੜ੍ਹਦੇ ਆ, ਮੈਂ ਵੀ ਪੜ੍ਹਦਾ ਰਿਹਾ 1952 ਤੋਂ ਲੈ ਕੇ, ਤੇ ਭਾਈ ਕਲਾ ਜਿੱਤ ਕਰ ਧਾਰੀਆ, ਤੇ ਮੈਂ 2008 ਵਿੱਚ ਬੈਲਜੀਅਮ ਬੈਠਾ ਸੀ ਤੇ ਮੈਂ ਕਿਹਾ ਵੀ ਮੈਂ ਗੁਟਕੇ ਤੋਂ ਪਾਠ ਕਰ ਲਾ, ਉੱਥੇ ਵੇਖਿਆ ਕਲਾ ਜਿੱਤ ਘਰ ਧਾਰੀਆ, ਘੱਗਾ ਕੱਕੇ ਦੇ ਤਾਂ ਘੱਗਾ, ਤੇ ਮੈਨੂੰ ਬੜਾ ਹੈਰਾਨੀ ਹੋਈ। ਮੈਂ ਕਿਹਾ ਗੁਟਕੇ ਚ ਗਲਤ ਆ, ਮੈਂ ਮਹਾਰਾਜ ਦੇ ਸਵਾਰੀ ਕੀਤੇ, ਦਰਸ਼ਨ ਕੀਤੇ ਤੇ ਉੱਥੇ ਵੀ ਘੱਗਾ। ਤੇ ਹੁਣ ਸਾਰੇ ਰਾਗੀ ਸਿੰਘ ਸਮੇਤ ਮੇਰੇ ਯਾਨੀ 52 ਤੋਂ ਲੈ ਕੇ 2008 ਤੱਕ ਕਲਾ ਜਿੱਤ ਘਰ ਧਾਰੀਆ ਹੀ ਪੜ੍ਹਦੇ ਰਹੇ ਹਾਂ। ਸੋ ਇਸ ਲਈ ਹਰ ਰੋਜ਼ ਹੀ ਆਪਾਂ ਕੋਈ ਨਾ ਕੋਈ ਗੱਲ ਸਿੱਖਦੇ ਹਾਂ।
ਬਿਲਕੁਲ ਬਿਲਕੁਲ, ਔਰ ਦੇਖੋ ਆਲਵੇਜ਼ ਓਪਨ ਹੈ, ਤਾਂ ਹੀ ਤਾਂ ਸਾਡਾ ਨਾਮ
ਹੈ। ਵਿਸ਼ੇ ਧੌਲਾ ਜੀ ਨੇ ਬੜੀ ਖੋਜ ਕਰਕੇ ਮੈਨੂੰ ਜਵਾਬ ਦਿੱਤਾ ਇਸ ਗੱਲ ਦਾ, ਤੇ ਮੈਂ ਉਹਨਾਂ ਦੇ ਨਾਲ ਸਹਿਮਤ ਹਾਂ। ਵੱਧ ਵਾਰੀ ਵੀ ਸਾਖੀ ਵਾਪਰ ਸਕਦੀ ਹੈ। ਤੇ ਬਾਕੀ ਲਿਖਾ, ਕੋਈ ਕੋਈ ਲਿਖਾਰੀ ਲਿਖ ਦਿੰਦਾ ਜੀ ਗੁਰੂ ਹਰਗੋਬਿੰਦ ਸਾਹਿਬ ਨੇ ਫੂਲਕੀਆਂ ਨੂੰ ਰਾਜੇ ਹੋਣ ਦਾ ਵਰ ਦਿੱਤਾ, ਕੋਈ ਲਿਖ ਦਿੰਦਾ ਜੀ ਗੁਰੂ ਹਰਿਰਾਜ ਸਾਹਿਬ ਨੇ ਵਰ ਦਿੱਤਾ। ਚਲੋ ਕਿਸੇ ਵੀ ਗੁਰੂ ਨੇ ਵਰ ਦਿੱਤਾ, ਤੇ ਵਰ ਤਾਂ ਫੂਲਕੀਆ ਬਸੰਤ ਨੂੰ ਬੰਸ਼ ਨੂੰ ਪ੍ਰਾਪਤ ਹੋਇਆ ਨਾ। ਸੋ ਇਸ ਲਈ ਇਹਦੀ ਕੋਈ ਏਡੀ ਵੱਡੀ ਗੱਲ ਨਹੀਂ, ਨਾ ਹੀ ਕੋਈ ਜਿੱਦ ਵਾਲੀ ਆ, ਨਾ ਹੀ ਕੋਈ ਵਕਾਰ ਵਾਲੀ ਗੱਲ ਆ। ਧੌਲਾ ਜੀ ਨੇ ਖੋਜ ਕਰਕੇ ਦੱਸਿਆ ਵੀ ਨਵੇਂ ਗੁਰੂ ਤੇ ਨਵੇਂ ਗੁਰੂ ਨਾਲ ਹੀ ਠੀਕ ਹੈ।
ਤੁਹਾਡੀ
ਭਾਵਨਾ ਮੈਨੂੰ ਬਹੁਤ ਦੇਰ ਨਾਲ ਸਮਝ ਵਿਚ ਆਈ, ਤੇ ਮੈਂ ਤੁਹਾਨੂੰ ਸਵਾਲ ਵੀ ਕੀਤਾ ਸੀ ਵੀ ਇਹ ਸਾਖੀ ਲਿਖਣ ਦਾ ਤੁਹਾਡਾ ਮਤਲਬ ਕੀ ਆ, ਫਿਰ ਹੌਲੀ 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 ਸਮਝ ਆਈ ਵੀ ਤੁਸੀਂ ਇਹਨੂੰ ਦ੍ਰਿੜਤਾ ਨਾਲ ਆਪਣੇ ਅਸੂਲਾਂ ਨੂੰ ਲਾਗੂ ਕਰਨ ਦੇ ਪ੍ਰੋੜਤਾ ਵਜੋਂ ਇਹ ਸਾਖੀ ਦਾ ਜ਼ਿਕਰ ਕੀਤਾ ਹੈ, ਬਾਅਦ ਚ ਮੈਨੂੰ ਸਮਝ ਆਈ।
ਜੀ ਜੀ,
ਤੁਸੀਂ ਮੇਰੇ
ਹਾਂਜੀ, ਹੁਣ ਆਪਾਂ ਥੋੜੇ ਸੁਨੇਹੇ ਵੀ ਲੈ ਲੈਣੇ ਆ। ਬਲਵੀਰ ਕਹਿ ਰਹੇ ਨੇ ਸਾਰੇ ਹਰਮਨ ਰੇਡੀਓ ਨੂੰ ਗੁਰਪਤੇ ਜੀ, ਸਿਡਨੀ ਵਾਲੇ ਤਾਇਆ ਜੀ ਨੂੰ ਵੀ ਜੀ ਆਇਆਂ ਨੂੰ, ਉਹਨਾਂ ਦਾ ਕਹਿਣਾ ਕਿ ਉਹਨਾਂ ਨੂੰ ਕਹਿਣਾ ਕਿ ਬਰਮਿੰਗਮ ਦੇ ਸਮੈਥਿਕ ਗੁਰਦੁਆਰਾ ਵਾਲੀ ਘਟਨਾ ਵੀ ਸਰੋਤਿਆਂ ਨਾਲ ਸਾਂਝੀ ਕਰਨ। ਬਹੁਤ
ਉਹਦੇ ਮੈਂ ਕਿਤਾਬ ਚ ਵੀ ਛਾਪੀ ਹੋਈ ਆ, ਉਹ ਹਿੱਸਾ ਕੱਢ ਕੇ ਮੈਂ ਫੇਰ ਫੇਸਬੁੱਕ ਤੇ ਪਾ ਦੂੰਗਾ।
ਨਹੀਂ ਨਹੀਂ ਮਾੜੀ ਹੁਣ ਵੀ ਸੁਣਾ ਦਿਓ ਜੇ ਚੇਤੇ ਆ।
ਉਹ ਚੇਤੇ ਤੇ ਹੈਗੀ ਆ, ਇਹ ਮੈਨੂੰ ਨਾ ਮੋਤਾ ਸਿੰਘ ਸਰਾਏ ਦੇ ਪੰਜਾਬੀ ਸੱਥ ਵਾਲਿਆਂ ਦੇ ਸੰਚਾਲਕ ਦੇ ਘਰੋਂ ਨਾ, ਦਲਬੀਰ ਸਿੰਘ ਹਲਵਾਰਵੀ ਜੀ ਮੈਨੂੰ ਸਮੈਥਿਕ ਗੁਰਦੁਆਰੇ ਗੁਰੂ ਨਾਨਕ ਗੁਰਦੁਆਰਾ ਸਮੈਥਿਕ ਬਰਮਿੰਗਮ ਚ ਲੈ ਗਏ। ਉੱਥੇ ਮੈਨੂੰ ਕਹਿੰਦੇ ਜੀ ਆ ਜਿਹੜੀਆਂ ਕਿਤਾਬਾਂ ਨੇ ਆਪਣਾ ਤੁਹਾਡਾ ਸਾਹਿਬ ਭਲਾ ਕਰਿਆ ਸੀ, ਉਜਲ ਕਹਿਾਂ ਚ ਲਿਖਣਾ ਮੇਰੀ ਦੂਜੀ ਕਿਤਾਬ ਸੀ, ਵੀ ਇੱਥੇ ਇਹਨਾਂ ਨੂੰ ਵੰਡ ਦਿਓ। ਉਹ ਮੈਂ ਵੰਡ ਦਿੱਤੀ ਉੱਥੇ, ਤੇ ਮੈਨੂੰ ਕਮਰਾ ਵੀ ਮਿਲਿਆ ਹੋਇਆ ਰਹਿਣ ਲਈ, ਤੇ ਮੇਰੇ ਉੱਥੇ ਪ੍ਰੋਗਰਾਮ ਵੀ ਸੀਗੇ। ਤੇ ਮੈਨੂੰ ਸ਼ਾਮ ਜੀ ਨੂੰ ਨਾ ਗੁਰਦੁਆਰੇ ਦੇ ਸੈਕਟਰੀ ਨੇ, ਜੋਗਾ ਸਿੰਘ ਸੀ ਉਹਦਾ ਨਾਂ, ਉਹਨੇ ਸੱਦ ਲਿਆ ਦਫ਼ਤਰ ਚ, ਤੇ ਮੇਰੇ ਸਾਹਮਣੇ ਕਿਤਾਬ ਤਿੰਨ ਜਣੇ ਸੀ ਉਹ, ਤੇ ਮੈਨੂੰ ਵੀ ਬਹਾ ਲਿਆ ਕੁਰਸੀ ਬਾ, ਕਹਿੰਦੇ ਜੀ ਵੀ ਆ ਤੁਸੀਂ ਆ ਤੁਹਾਡੀ ਕਿਤਾਬ ਲਿਖੀ ਹੈ। ਮੈਂ ਕਿਹਾ ਆਹੋ ਜੀ। ਤੇ ਇਹਦੇ ਵਿੱਚ ਉਹ ਮੈਂ ਚਿੱਠੀ ਲਿਖੀ ਸੀ ਬਲਵੰਤ ਸਿੰਘ ਰਾਮੂ ਵਾਲੀਆ ਨੂੰ, ਤੇ ਉਹਦੇ ਚ ਆਪਣੀ ਵੇਦਨਾ ਸੀ ਉਸ ਵੇਲੇ ਦੀ, ਤੇ ਮੈਂ ਲਾਈਨ ਲਿਖੀ ਭਈ ਜਦੋਂ ਮੈਂ ਚਿੱਠੀ ਲਿਖੀ ਸੀ ਉਦੋਂ ਉਹ ਹਾਲਤ ਸੀ, ਹੁਣ ਬਦਲ ਗਈ। ਉਹ ਪਤਾ ਨੀ ਕਿਵੇਂ ਉਹ ਮੇਰੀ ਲਾਈਨ ਜਿਹੜੀ ਸੀ ਖਿਸਕ ਕੇ ਜਿਹੜਾ ਰਾਮੂ ਵਾਲੀਆ ਨੇ ਮੈਨੂੰ ਜਵਾਬ ਦਿੱਤਾ ਉਹਦੇ ਥੱਲੇ, ਉਹ ਚਿੱਠੀ ਦੇ ਥੱਲੇ ਛਪ ਗਈ। ਤੇ ਉਹ ਚਿੱਠੀ ਜਿਹੜੀ ਸੀ ਉਹਦੇ ਵਿੱਚ ਕੁਝ ਮਤਲਬ ਵੀ ਉਹਨਾਂ ਦੇ ਵਿਚਾਰਧਾਰਾ ਦੇ ਅਨੁਸਾਰ ਕੋਈ ਅਨੁਕੂਲ ਨਹੀਂ ਸੀ ਬੈਠਦੀ, ਤੇ ਉਹਨਾਂ ਨੇ ਮੈਨੂੰ ਯਾਨੀ ਵਾਹਵਾ ਡਰਾਇਆ ਧਮਕਾਇਆ ਤੇ ਵੀ ਤੂੰ ਇਹ ਕਿਉਂ ਲਿਖਿਆ, ਉਹ ਕਿਉਂ ਲਿਖਿਆ, ਤੂੰ ਰਹਿੰਦਾ ਕਿੱਥੇ ਆ? ਤੇ ਮੈਂ ਦੱਸਿਆ ਜੀ ਵੀ ਮੈਂ ਤੇ ਐਂ ਲਿਖੀ ਸੀ ਅੱਗੇ ਚਲੀ ਗਈ, ਤੇ ਤੁਸੀਂ ਫਿਰ ਮੈਂ ਇਹਨੂੰ ਇਸ ਵਰਕਿਆਂ ਨੂੰ ਪਾੜ ਦਿੰਦਾ ਆ ਇਸ ਕਿਤਾਬ ਚੋਂ, ਤੇ ਅਗਲੀ ਕਿਤਾਬ ਚ ਮੈਂ ਕਿਹਾ ਪੂਰੇ ਪੇਜ ਦਾ ਮੈਂ ਮਾਫ਼ੀ ਦਾ ਮੈਂ ਛਾਪ ਦਿੰਦਾ। ਉਹ ਪਰ ਉਹ ਤਾਂ ਹੀ ਤਾਂ ਚੜ੍ਹਦੇ ਜਾਣ ਤੇ ਕਹਿੰਦੇ ਜੀ ਇੱਥੇ ਇੱਕ ਗਿਆਨੀ ਆਇਆ ਸੀ ਉਹ ਸੰਤਾਂ ਦੇ ਖਿਲਾਫ਼ ਉਲ ਜਲੂਲ ਬੋਲਦਾ ਸੀ, ਅਸੀਂ ਉਹਨੂੰ ਦਫ਼ਤਰ ਚ ਸੱਦ ਕੇ ਤੇ ਉਹਨੂੰ ਨਾਲੇ ਢਾ ਕੇ ਕੁੱਟਿਆ ਤੇ ਨਾਲੇ ਉਹਦੀ ਕੁੱਟ ਪੈਂਦੇ ਦੀ ਚਾਂਗਰਾਂ ਪੈਂਦੇ ਦੀਆਂ ਕਹਿੰਦਾ ਅਸੀਂ ਇੰਟਰਨੈਟ ਤੇ ਚਾੜ ਦਿੱਤਾ। ਤੇ ਫਿਰ ਮੈਨੂੰ ਥੋੜਾ ਜਿਹਾ ਮੈਨੂੰ ਹੋਇਆ ਵੀ ਮੇਰੇ ਨਾਲ ਵੀ ਇਹੋ ਜਿਹਾ, ਮੈਨੂੰ ਵੀ ਕੜਾ ਪ੍ਰਸ਼ਾਦ ਇਸ ਤਰ੍ਹਾਂ ਦਾ ਨਾ ਵਰਤਾਉਣ। ਫਿਰ ਮੈਨੂੰ ਦੱਸਣਾ ਪਿਆ ਵੀ ਮੈਂ ਕੌਣ ਆ। ਤੁਸੀਂ ਆਪਣਾ ਤਿੰਨ ਜਣਿਆਂ ਦਾ ਮਾਣ ਨਾ ਕਰਿਓ। ਉਹ ਮੈਂ ਵੀ ਉਹ ਸਾਰਾ ਕੁਝ ਡਿਟੇਲ ਚ ਲਿਖੀ ਆ, ਇਹ ਗੱਲ ਸੰਖੇਪ ਚ ਲਿਖੀ ਆ, ਡਿਟੇਲ ਚ ਨਹੀਂ ਪਰ ਗੱਲ ਸਾਰੀ ਆ ਗਈ ਆ। ਉਹ ਮੈਂ ਫੇਸਬੁੱਕ ਤੇ ਚਾੜ ਦਿੰਦਾ ਤੁਹਾਨੂੰ ਤੇ ਦਲਬੀਰ ਜੀ ਨੂੰ ਟੈਗ ਕਰ ਲੂ। ਉਹ ਦਲਬੀਰ ਜੀ ਨੂੰ ਬੜੀ ਯਾਦ ਰਹੀ ਇੰਨੇ ਸਾਲਾਂ ਦੀ ਗੱਲ।
ਉਹ ਤੁਸੀਂ ਕਿਤੇ ਤੁਸੀਂ ਉਹਨਾਂ ਦੀ ਉਹਨਾਂ ਨੂੰ ਕੜਾਹ ਪ੍ਰਚਾਰ ਦੇ ਕੇ ਵੀਡੀਓ ਤਾਂ ਨਹੀਂ ਬਣਾ ਲਈ?
ਉਹ ਬਸ ਜੀ ਮੈਂ ਫਿਰ ਇੰਨਾ ਉਪਰਾਮ ਹੋਇਆ ਨਾ ਉਹਨਾਂ ਦੀ ਗੱਲਬਾਤ ਤੋਂ, ਕਿੰਨਾ ਉੱਥੇ ਮੇਰੇ ਪ੍ਰੋਗਰਾਮ ਸੀ ਵੀ ਮੈਨੂੰ ਉਸ ਗੁਰਦੁਆਰੇ ਦੇ ਵਿੱਚ ਸਵੇਰ ਦੁਪਹਿਰ ਵੇਲੇ ਮੇਰਾ ਵਿਖਿਆਨ ਹੋਣਾ ਸੀ ਜਿਹੜਾ ਸਾਰੇ ਯੂਰਪ ਦੇ ਵਿੱਚ ਲਾਈਵ ਰੇਡੀਓ ਰਾਹੀਂ ਸੁਣਾਇਆ ਜਾਣਾ ਸੀ। ਸਵੇਰੇ ਗੁਰੂ ਮੁੱਖ ਮਾਗ ਦੀ ਕਥਾ ਦੂਜੇ ਗੁਰਦੁਆਰੇ ਹੋਣੀ ਸੀ, ਸ਼ਾਮ ਨੂੰ ਇਤਿਹਾਸ ਦੀ ਕਥਾ ਤੀਜੇ ਗੁਰਦੁਆਰੇ ਹੋਣੀ ਸੀ। ਤੇ ਤਿੰਨ ਕਿਤਾਬਾਂ ਮੈਨੂੰ ਦਿੱਤੀਆਂ ਗਈਆਂ ਵੀ ਇਹਨਾਂ ਦੀ ਰੂਬਰੂ ਵੇਲੇ ਤੂੰ ਇਹਨਾਂ ਬਾਰੇ ਪੜ੍ਹ ਕੇ ਤੇ ਆਪਣਾ ਵਿਚਾਰ ਦੱਸਣੇ ਆ। ਇਹ ਸਾਰਾ ਕੁਛ ਛੱਡ ਕੇ ਮੈਂ ਤਾਂ ਉੱਥੋਂ ਗੁਰਦੁਆਰੇ ਰਾਤ ਨੂੰ ਹੀ ਭੱਜ ਕੇ ਮੋਤਾ ਸਿੰਘ ਹੋਰਾਂ ਕੋਲ ਗਿਆ। ਉੱਥੋਂ ਹਰਜਿੰਦਰ ਸਿੰਘ ਨੇ ਮੈਨੂੰ ਸਵੇਰੇ ਬੜਾ ਉਹਨਾਂ ਨੇ ਮੈਨੂੰ ਦਿਲਾਸੇ ਦਿੱਤੇ ਪਰ ਮੈਂ ਨਹੀਂ ਸਬਰ ਕੀਤਾ। ਅਗਲੇ ਦਿਨ ਮੈਂ ਬੱਸ ਤੇ ਬਹਿ ਕੇ ਸਾਊਥ ਹਾਲ ਆ ਕੇ ਉੱਥੋਂ ਦੁਪਹਿਰ ਦੀ ਬੱਸ ਤੇ ਬਹਿ ਕੇ ਮੈਂ ਬੈਲਜੀਅਮ ਜਾ ਪਹੁੰਚਿਆ। ਤੇ ਮਤਲਬ ਇੰਨਾ ਮੈਨੂੰ ਭਜਾਇਆ ਉਹਨਾਂ ਤਿੰਨਾਂ ਨੇ। ਕੁੱਟ ਤੋਂ ਮੈਂ ਬਚ ਗਿਆ।
ਕੁੱਟ ਤੋਂ ਮੈਨੂੰ ਲੱਗਦਾ ਪ੍ਰਧਾਨ ਸਾਹਿਬ ਵੀ ਬਚ ਗਏ ਹੋਣੇ ਤੁਹਾਡੀ ਤੋਂ, ਕਿਉਂਕਿ ਮਜਾਲ ਬੜੇ ਅਥਰੇ ਹੁੰਦੇ।
ਕਿਹੜੇ ਪ੍ਰਧਾਨ ਸਾਹਿਬ
ਜਿਹੜੇ ਤੁਹਾਨੂੰ ਧਮਕੀ ਦੇ ਰਹੇ ਸੀ?
ਨਹੀਂ ਮੈਂ ਕੁੱਟਣ ਜੋਗਾ ਕਿੱਥੇ ਆ, ਮੈਂ ਤੇ ਜਾਬਾਂ ਦਾ ਭੇੜ ਕਰਨ ਜੋਗਾ ਹੀ ਆ। ਇੱਕ ਉਹਨਾਂ ਚੋਂ ਚਿੱਟੀ ਦਾੜੀ ਵਾਲਾ ਸੀ ਉਹ ਮੈਨੂੰ ਬਜ਼ੁਰਗ ਕਹੀ ਜਾਵੇ, ਬਜ਼ੁਰਗ ਕਹੀ ਜਾਵੇ, ਤੁਸੀਂ ਬਜ਼ੁਰਗ ਲੱਗਦੇ ਹੋ, ਮੈਂ ਐਂ ਐਂ ਕਰਦੇ ਹਾਂ ਉਹ ਐਂ ਉਹ, ਹਾਲਾਂਕਿ ਦਾੜੀ ਨਾਲ ਸਾਡੀ ਦੋਵਾਂ ਦੀਆਂ ਚਿੱਟੀਆਂ ਸੀ। ਜੇ ਉਹਨੇ ਵੱਡਾ ਹੀ ਬਣਾਉਣਾ ਸੀ ਮੈਨੂੰ ਵੱਡਾ ਭਰਾ ਕਹਿ ਸਕਦਾ ਸੀ। ਹਰ ਬੰਦਾ ਆਪਣੇ ਆਪ ਨੂੰ ਕਾਕਾ ਸਮਝਦਾ ਤੇ ਦੂਜਿਆਂ ਨੂੰ ਵਡੇਰਾ ਸਮਝਦਾ, ਇਹ ਮਨੁੱਖ ਦੀ ਸੋਚ ਹੈ। ਇਸੇ ਲਈ ਔਖਾ ਹੋ ਕੇ ਮਨੁੱਖ ਦਾੜੀਆਂ ਨੂੰ ਕਾਲੀਆਂ ਕਰਦਾ ਆ, ਦਾੜੀਆਂ ਨੂੰ ਪਤਰਦਾ ਆ, ਦਾੜੀਆਂ ਨੂੰ ਮੁਣਦਾ ਆ ਕਿ ਮੈਂ ਛੋਟੀ ਉਮਰ ਦਾ ਲੱਗਾ। ਸੋ ਇਸ ਲਈ ਆਪਣੀ ਅਕਲ ਵਡੇਰੀ, ਆਪਣਾ ਧਨ ਤੇ ਉਮਰ ਛੁਟੇਰੀ ਮਨੁੱਖ ਨੂੰ ਨਜ਼ਰ ਆਉਂਦੀ ਆ।
ਤਾਂ ਜੀ ਮੇਰਾ ਕੰਮ ਉਲਟ ਸੀਗਾ, ਮੈਂ ਸਿੱਧੀ ਚਿੱਟੀ ਆਈ ਆ ਮੇਰੇ ਦਾੜੀ, ਕਾਲੀ ਆਣੀ ਨੀ ਦਿੱਤੀ ਮੈਂ ਮਤਲਬ 19 ਸਾਲ। ਤੇ
ਤੁਸੀਂ ਕਿਹਾ ਵੀ ਮੂੰਹ ਹੀ ਕਾਲਾ ਹੈ, ਦਾੜੀ ਦੀ ਕਾਹਨੂੰ ਕਾਲੀ ਹੋਣ ਦੇਣੀ ਆ?
ਦਿਲ ਕਾਲਾ ਹੋਣਾ ਚਾਹੀਦਾ ਹਨਾ, ਬਾਕੀ
ਤੁਹਾਡਾ ਮੂੰਹ ਕਿਹੜਾ ਸੂਰ ਚੜ੍ਹਦੇ ਦੀ ਲਾਲੀ ਵਰਗਾ,
ਉਹ ਤਾਂ
ਉਹ ਮੇਰੇ ਵਰਗਾ ਹੀ ਆ।
ਉਹ ਤਾਂ ਚਰਨਾਮਨ ਸਿੰਘ ਹੋਣੀ ਮੈਨੂੰ ਮਿੰਟੂ ਭਾਜੀ ਨੂੰ ਲੱਖਣ ਨੂੰ ਕਹੀ ਜਾਂਦੇ ਸੀਗੇ, ਉਹ ਹੁਣ ਪਛਾਣ ਲਓ ਧੁੱਪ ਚੜ ਜਾਣੀ ਇਹਨਾਂ ਨੇ ਹੋਰ ਕਾਲੇ ਹੋ ਜਾਣੇ।
ਮੈਂ ਵੀ ਤੁਹਾਡੀ ਸ਼੍ਰੇਣੀ ਚ ਹੀ ਆ, ਜਿਹੋ ਜਿਹਾ ਤਾਇਆ ਜਿਹੋ ਜਿਹੀ ਕੋਕੋ ਹੋ ਜੇ ਬੱਚੇ, ਜਿਹੋ ਜਿਹਾ ਤਾਇਆ ਹੋ ਜੇ ਭਤੀਜੇ।
ਤੇ ਇੱਧਰ ਸਾਡੇ ਸਰਦਾਰੀ ਭਾਟੀਆ ਹੋਣੀ ਤੇ ਤੇਜਵੀਰ ਸਿੰਘ ਜਟਾਣਾ ਜੁੜੇ ਹੋਏ ਨੇ ਸਿਡਨੀ ਤੋਂ, ਉਹ ਵੀ ਗੱਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ।
ਜਟਾਣੇ ਨੂੰ ਵੀ ਮੇਰੇ ਵਰਗੀ ਬਿਮਾਰੀ ਆ, ਇਹ ਵੀ ਕਲਮ ਝਰੀਟਦਾ ਰਹਿੰਦਾ, ਅੱਖਰ ਕਾਗਜ਼ ਕਾਲੇ ਕਰਦਾ ਰਹਿੰਦਾ।
ਚਲੋ ਵਧੀਆ ਗੱਲ ਹੈ ਜੀ। ਤੇ ਬੌਬੀ ਸਿੱਧੂ ਬ੍ਰਿਸਬਨ ਵਾਲੇ ਸਤਿ ਸ੍ਰੀ ਅਕਾਲ ਆ ਰਹੇ ਨੇ, ਕਹਿੰਦੇ ਤੁਸੀਂ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ। ਮੇਰੇ ਦਾਦੀ ਜੀ ਵੀ ਇਹੀ ਦੱਸਦੇ ਸੀ ਕਿ 10ਵੇਂ ਪਾਤਸ਼ਾਹ ਦੇ ਬਾਰੇ, ਬਾਕੀ ਕਹਿੰਦੇ ਠੀਕ ਹੈ ਜੀ ਤੁਸੀਂ ਜੋ ਕਹਿ ਰਹੇ ਹੋ ਸਰਚ ਕਰਕੇ ਹੀ ਕੱਢਿਆ ਹੋਣਾ। ਤੇ ਉੱਧਰ ਜਗਤਾਰ ਭਾਜੀ ਸਾਡੇ ਹਾਂਗਕਾਂਗ ਵਾਲੇ,
ਸਤਿਕਾਲ ਆ ਰਹੇ ਨੇ, ਕਹਿੰਦੇ ਸਤਿਕਾਲ ਜੀ, ਕਹਿੰਦੇ ਕੁਝ ਕੁ ਲੋਕਾਂ ਦੀ ਐਨਕ ਸਿਰਫ ਕਮੀਆਂ ਹੀ ਦੇਖਦੀਆਂ ਹਨ।
ਹਾਂਜੀ ਹਾਂਜੀ,
ਕੁਝ ਕੁ ਲੋਕਾਂ ਦੀ ਆਦਤ ਹੁੰਦੀ ਹੈ ਇਹ। ਸਿੱਖ ਫੋਰਮ ਦਾ ਮਤਲਬ ਲੋਕਲ ਸਿੱਖਾਂ ਦੀਆਂ ਮੁਸ਼ਕਿਲਾਂ ਨੂੰ ਧਿਆਨ ਚ ਕਰਨਾ ਤੇ ਉਹਨਾਂ ਮੁਸ਼ਕਿਲਾਂ ਦਾ ਹੱਲ ਕਰਨਾ ਹੁੰਦਾ। ਕੁਝ ਕੁ ਲੋਕ ਸਿਰਫ ਹਾਜ਼ਰੀ ਲਵਾਉਣ ਦੀ ਕੋਸ਼ਿਸ਼ ਲਈ ਬੋਲਦੇ ਨੇ, ਜ਼ਿਆਦਾਤਰ ਲੋਕ ਗੱਲ ਨਹੀਂ ਸੁਣਦੇ, ਸਿਰਫ ਮੂੰਹ ਦੇਖਦੇ ਨੇ ਕਿ ਇਸ ਦੀ ਵਿਰੋਧਤਾ ਜਾਂ ਪ੍ਰੋੜਤਾ ਕਰਨੀ ਹੈ। ਕਿਸੇ ਦੀ ਪਰਵਾਹ ਕੀਤੇ ਬਿਨਾਂ ਚੱਲਦੇ ਰਹੋ, ਹਰ ਕਿਸੇ ਦਾ ਜਵਾਬ ਦੇਣ ਲੱਗੋਗੇ ਮੰਜ਼ਿਲ ਤੋਂ ਭਟਕ ਜਾਓਗੇ।
ਸ਼ਾਬਾਸ਼ ਸ਼ਾਬਾਸ਼, ਬਹੁਤ ਸੋਹਣਾ, ਬਹੁਤ ਸੋਹਣਾ ਦੱਸਿਆ, ਬਹੁਤ ਸੋਹਣਾ ਲਿਖਿਆ।
ਤੇ ਲੱਕੀ ਕਰਦਾ ਹੁਣ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ,
ਕਹਿੰਦੇ ਜੀ ਕੌਣ ਕੌਣ ਜੀ?
ਲੱਕੀ ਕਰਦਾ ਹੁਣੀ ਕਹਿ ਰਹੇ ਨੇ, ਕਹਿੰਦੇ ਭਾਜੀ ਤੇ ਮਾਇਆ ਜੀ, ਭੀੜ ਤਾਂ ਆਪ ਪਾਰਟੀ ਦੀਆਂ ਰੈਲੀਆਂ ਵਿੱਚ ਵੀ ਬਹੁਤ ਸੀ ਪਰ ਵੋਟਾਂ ਨੀ ਪਾਈਆਂ। ਤੇ ਪ੍ਰਦੀਪ ਸਿੰਘ ਬੇਦੀ ਸਤਿ ਸ੍ਰੀ ਅਕਾਲ ਬੁਲਾ ਰਹੇ ਤੋਂ, ਕਹਿੰਦੇ ਸਾਰਾ ਕੁਛ ਓਵਰਆਲ ਬਹੁਤ ਗੁੱਡ ਸੀਗਾ, ਸਾਰੀ ਟੀਮ ਨੇ ਬਹੁਤ ਐਫਰਟ ਕੀਤੇ, ਡੋਂਟ ਵਰੀ ਅਬਾਊਟ ਸਮ ਪੀਪਲ। ਨਹੀਂ ਕੋਈ ਗੱਲ ਨੀ ਜੀ, ਉਹਨਾਂ ਦੀ ਗੱਲ ਵੀ ਆਪਾਂ ਸੁਣਾਂਗੇ, ਪਰ ਉਹਨਾਂ ਨੂੰ ਦੱਸਣਾ ਵੀ ਫਰਜ਼ ਬਣਦਾ ਕਿ ਐਂ ਨੀ, ਮਤਲਬ ਏਦਾਂ ਨੀ, ਇੰਨਾ ਈਜ਼ੀ ਵੀ ਨੀ ਮਤਲਬ ਹੁੰਦਾ ਕੰਮ। ਤੇ ਰਾਜ ਬੇਕਰਫੀਲਡ USA ਨੂੰ ਵੀ ਰਾਜ ਹੀ ਤੁਹਾਨੂੰ ਪੈਸੇ ਪੈਣਾ,
ਤੇ ਮੈਂ ਉਹਨੂੰ ਕਹੋ ਵੀ ਪੈਰੀ ਕਾਹਨੂੰ ਪੈਣਾ, ਹੱਥੀ ਪੈ ਲਿਆ ਕਰੋ।
ਠੀਕ ਹੈ ਜੀ। ਤੇ ਜਗਤਾਰ ਭਾਜੀ ਉਹਨਾਂ ਨੇ ਮੈਸੇਜ ਭੇਜਿਆ ਸੀ, ਬਹੁਤ ਸੋਹਣੀ ਤਸਵੀਰ ਪਹਾੜ ਦੇ ਉੱਤੇ ਖੜ ਕੇ ਖਿਚਾਈ ਆ ਹਾਂਗਕਾਂਗ ਦੇ ਉੱਪਰੋਂ, ਤੇ ਕਹਿੰਦੇ ਨੇ ਕਿਸੇ ਨੂੰ ਇੱਜ਼ਤ ਦੇਣਾ ਆਪਣੇ ਆਪ ਚ ਵਧੀਆ ਗੁਣ ਹੈ, ਇਸ ਗੁਣ ਨੂੰ ਆਪਣੇ ਆਪ ਚ ਨਸ਼ਟ ਨਾ ਹੋਣ ਦਿਓ। ਸੋ ਬਹੁਤ ਸਾਰੇ ਸੱਜਣ ਹੋਰ ਵੀ ਜੋੜਨਾ ਚਾਹੁੰਦੇ ਹੋਣਗੇ, ਮਾਫ਼ੀ ਚਾਹਨਾ ਮੈਂ ਕਾਲ ਨੀ ਚੱਕ ਸਕਿਆ। ਮਨਿੰਦਰ ਭਾਜੀ ਅੱਜ ਮਜਬੂਰੀ ਹੈ, ਆਪਾਂ ਫੇਰ ਕਿਤੇ ਇੱਥੇ ਚਿੰਤਨ ਕਰਾਂਗੇ। ਤੇ ਸੱਜਣ ਮਿੱਤਰ ਜੁੜ ਰਹੇ ਨੇ, ਉਹਨਾਂ ਦੇ ਸਾਰਿਆਂ ਦੇ ਸੁਨੇਹੇ ਸਿਰ ਮੱਥੇ। ਸੋ ਤਾਇਆ ਜੀ ਗੱਲਾਂ ਆਪਾਂ ਅੱਗੇ ਤੋਰਦੇ ਹਾਂ, ਤੇ ਆਸਟ੍ਰੇਲੀਆ ਦੇ ਵਿੱਚ ਬਹੁਤ ਨਵੇਂ ਨੌਜਵਾਨ ਆਉਂਦੇ ਨੇ, ਹਨਾ, ਬੜੇ ਹੁਣ ਫੇਰ ਵੀਜ਼ੇ ਖੁੱਲ ਰਹੇ ਨੇ, ਆ ਰਹੇ ਨੇ, ਸੈਟਲ ਹੋ ਰਹੇ ਨੇ, ਤੇ ਤੁਸੀਂ ਆਉਂਦੇ ਜਾਂਦੇ ਰਹਿੰਦੇ ਹੋ ਸਾਰੇ ਆਸਟ੍ਰੇਲੀਆ ਦੇ ਵਿੱਚ। ਤੇ ਆਪਾਂ ਕੱਲ ਵੀ ਇੱਥੇ ਸਾਡੇ ਆਏ ਸੀ ਸੱਜਣ ਪ੍ਰਾਈਮ ਏਸ਼ੀਆ ਵਾਲੇ, ਹਨਾ, ਸਾਡੇ ਮੇਰੇ ਮਿੱਤਰ ਨੇ ਅਮਨ ਖਟਕੜ ਹੋਣੀ, ਤੇ ਉਹਨਾਂ ਨੇ ਵੀ ਵੀਡੀਓ ਬਣਾਈ ਸੀ। ਉਹਨਾਂ ਨੇ ਪ੍ਰੋਗਰਾਮ ਦੇ ਆਪਣੇ ਵੀਡੀਓ ਦੇ ਅਖੀਰ ਦੇ ਵਿੱਚ ਪੁੱਛਿਆ ਸੀ ਵੀ ਅਮਨ ਭਾਜੀ ਸਾਨੂੰ ਕੁਛ ਨੁਕਤੇ ਦੱਸੋ ਵੀ ਜਿਹੜਾ ਕੋਈ ਬੰਦਾ ਆਵੇ ਉਹ ਕੀ ਸੋਚ ਕੇ ਆਵੇ ਆਸਟ੍ਰੇਲੀਆ ਚ। ਮੈਂ ਤਾਂ ਉਹਨੂੰ ਇਹੀ ਕਿਹਾ ਸੀਗਾ ਵੀ ਦੇਖੋ ਭਾਜੀ, ਜਿਹੜਾ ਵੀ ਕੋਈ ਪ੍ਰੋਗਰਾਮ ਸੁਣਦਾ ਆ ਉਹ ਆਸਟ੍ਰੇਲੀਆ ਦੀ ਤਾਂ ਪਹਿਲੀ ਗੱਲ ਇਹ ਸੁਣਵੇ ਉਹਨੂੰ ਰੋਟੀ ਬਣਾਉਣੀ ਆਉਂਦੀ ਹੋਵੇ ਆਪਣੀ, ਹਨਾ,
ਬਿਲਕੁਲ ਬਿਲਕੁਲ,
ਉਹ ਆਪਣੇ ਭਾਂਡੇ ਆਪ ਮਾਂਜਣ ਦੀ ਸਮਰੱਥਾ ਰੱਖਦਾ ਹੋਵੇ।
ਠੀਕ ਹੈ, ਮੈਂ ਵੀ ਉੱਥੇ ਇਹੋ ਹੀ ਆਪਣੇ ਅਗਲੀ ਪੀੜ੍ਹੀ ਵਾਲਿਆਂ ਨੂੰ ਇਹੋ ਹੀ ਦੱਸਦਾ ਹੁੰਦਾ
ਜੀ। ਹੁਣ ਦੇਖੋ ਮੈਂ ਤਾਂ ਇਹ ਕਰਦਾ ਵੀ ਇਹ ਤੁਸੀਂ ਇਕੱਲੇ, ਅਸੀਂ ਤਾਂ ਚਲੋ ਆਸਟ੍ਰੇਲੀਆ ਚ ਘੁੰਮਦੇ, ਤੁਸੀਂ ਵਿਦੇਸ਼ਾਂ ਚ ਵੀ ਘੁੰਮਦੇ ਹੋ, ਜਿਹੜੇ ਨਵੀਂ ਪੀੜ੍ਹੀ ਦੇ ਮੁੰਡੇ ਕੁੜੀਆਂ ਆਉਂਦੇ ਨੇ, ਤੁਹਾਡਾ ਮਤਲਬ ਇੱਕ ਵਧੀਆ ਸੈਟਲਮੈਂਟ ਛੇਤੀ, ਮਤਲਬ ਜਿੰਨਾ ਮਨ ਨੂੰ ਛੇਤੀ ਸਮਝਾ ਲਿਆ ਜਾਵੇ, ਹਨਾ, ਉਨਾ ਵਧੀਆ। ਤੁਸੀਂ ਕੀ ਕਹਿਣਾ ਚਾਹੋਗੇ, ਮਤਲਬ ਕਿਉਂਕਿ ਆਪਾਂ ਨੂੰ ਆਪਣਾ ਫਰਜ਼ ਬਣਦਾ ਇਹ ਗੱਲਾਂ ਦੁਆਰਾ ਦੁਆਰਾ ਦੱਸਣੀਆਂ?
ਬਿਲਕੁਲ, ਉਹ ਇਹ ਹੈ ਵੀ ਜਿਹੜੇ ਵਿਦਿਆਰਥੀ ਆਉਂਦੇ ਆ
ਜੀ,
ਉਹ ਆਪਣੀ ਰੋਟੀ, ਆਪਣਾ ਚਾਹ ਪਾਣੀ, ਜੋ ਵੀ ਉਹਨਾਂ ਦਾ ਪਸੰਦੀਦਾ ਖਾਣਾ ਆ, ਉਹ ਆਪ ਬਣਾਉਣ ਦੀ ਉੱਥੋਂ ਜਾ। ਮੇਰਾ ਭਤੀਜਾ ਸਾਰਾ ਕੁਝ ਸਿੱਖ ਕੇ ਆਇਆ, ਉਹਨੂੰ ਇਹ ਸਮੱਸਿਆ ਨਹੀਂ ਪਈ। ਅੱਛਾ, ਦੂਜੀ ਗੱਲ ਇਹ ਹੈ ਵੀ ਉਹ ਮਨ ਮਾਰ ਕੇ ਆਵੇ, ਇੱਥੇ ਕੋਈ ਭੰਗੀ ਨਹੀਂ, ਕੋਈ ਸਿਕਿਉਰਿਟੀ ਵਾਲਾ ਚੌਂਕੀਦਾਰੀ ਨਹੀਂ, ਕੋਈ ਕਲੀਨਿਕ ਨਹੀਂ, ਇੱਥੇ ਤੇ ਕੰਮ ਮਿਲੇ ਤੇ ਕੰਮ ਤੁਹਾਨੂੰ ਜਿਵੇਂ ਦਰ ਦਰ ਭਿਖਿਆ ਮੰਗਣ ਲਈ ਲੋਕੀ ਜਾਂਦੇ ਨੇ ਮੰਗਤੇ, ਇਸ ਤਰ੍ਹਾਂ ਕੰਮ ਸਾਰਾ ਕੁਝ ਆਪਣੀ ਆਕੜ ਖਾਨਦਾਨ ਦਾ ਛੱਡ ਕੇ ਤੇ ਦਰ ਤੇ ਦਰ ਦਰ ਉਹਨੂੰ ਗਾ ਕੇ ਮੰਗਣਾ ਪੈਣਾ। ਉਹ ਕਾਰ ਵਾਸ਼ ਹੋਵੇ, ਕਲੀਨਿੰਗ ਦੀ ਜੋਬ ਹੋਵੇ, ਉਹ ਗੰਢੇ ਛਿੱਲਣ ਦੀ ਜੋਬ ਹੋਵੇ, ਰੈਸਟੋਰੈਂਟ ਚ ਭਾਂਡੇ ਬਾਂਜਣ ਦੀ ਜੋਬ ਹੋਵੇ, ਇਹ ਜਿਹੜੀ ਵੀ ਜੋਬ ਉਹਨੂੰ ਮਿਲੇ ਉਹਨੂੰ ਕਰਨ ਲਈ ਮੈਂਟਲੀ ਤਿਆਰ ਆਉਣਾ ਪੈਂਦਾ। ਜਿਹੜੇ ਮੇਰੇ ਵਰਗੇ ਬੰਦੇ ਜਿਹਨਾਂ ਨੇ ਕਦੀ ਫਿਜ਼ੀਕਲ ਕੰਮ ਕੀਤਾ ਹੀ ਨਹੀਂ ਹੁੰਦਾ, ਉਹ ਵੀ ਆਣ ਕੇ ਇੱਥੇ ਨੀਹਾਂ ਪੁੱਟਣ ਤੇ ਉੱਤੋਂ ਮੀਂਹ ਪੈਂਦਾ ਤੇ ਥੱਲਿਓਂ ਚਿੱਕੜ ਤੇ ਸਰਦੀਆਂ ਦਾ ਮੌਸਮ, ਜੇ ਹੱਥ ਚ ਗੈਂਤੀ ਫੜ ਕੇ ਨੀਹਾਂ ਪੁੱਟ ਸਕਦੇ ਆ, ਤੇ ਪਹਿਲਾ ਹਫਤਾ ਕੀ ਸਰੀਰ ਜਿਹੜਾ ਔਖਾ ਹੁੰਦਾ ਹੈ, ਮੁੜ ਕੇ ਬੰਦਾ ਯੂਜ਼ ਟੂ ਹੋ ਜਾਂਦਾ। ਸੋ ਇਸ ਲਈ ਜੇ ਕੋਈ ਕਿਸੇ ਦਾ ਰਿਸ਼ਤੇਦਾਰ ਆ, ਅੰਕਲ ਆ, ਉਹਦੇ ਤੇ ਬਹੁਤੀ ਟੇਕ ਰੱਖ ਕੇ ਨਹੀਂ ਆਉਣਾ ਚਾਹੀਦਾ, ਤੇ ਜੇ ਕੋਈ ਉਂਗਲ ਦੀ ਸਹਾਇਤਾ ਦਿੰਦਾ ਤੇ ਉਹਦੀ ਬਾਂਹ ਨਹੀਂ ਫੜਨ ਦੀ ਕੋਸ਼ਿਸ਼ ਕਰਨੀ ਚਾਹੀਦੀ। ਤੇ ਮੈਂਟਲੀ ਹਰ ਪ੍ਰਕਾਰ ਦਾ ਕੰਮ ਕਰਨ ਲਈ, ਹਰ ਪ੍ਰਕਾਰ ਦੀ ਹਾਲਤ ਨੂੰ ਨਜਿੱਠਣ ਲਈ ਤਿਆਰ ਹੋ ਕੇ ਨੌਜਵਾਨ ਨੂੰ ਆਉਣਾ ਚਾਹੀਦਾ। ਮੈਨੂੰ ਪਤਾ ਹੈ ਕਿ ਨੌਜਵਾਨ ਕੋਈ ਵੀ ਬੱਚਾ ਬੱਚੀ ਗਰੀਬ ਘਰਾਂ ਦਾ ਨਹੀਂ ਬਾਹਰ ਆਉਂਦਾ, ਲੱਖਾਂ ਰੁਪਈਏ ਖਰਚ ਕੇ ਆਉਂਦੇ ਆ, ਔਰ ਪੜ੍ਹੇ ਹੋਏ ਕਾਲਜ ਤੱਕ ਪੜ੍ਹੇ ਹੋਏ ਆਉਂਦੇ ਆ ਔਰ ਬਹੁਤੇ ਘਰਾਂ ਦੇ ਵਿੱਚ ਇਹ ਹੈ ਵੀ ਆਪ ਪਾਣੀ ਦਾ ਗਲਾਸ ਭਰ ਕੇ ਨਹੀਂ ਪੀਂਦੇ ਨੌਕਰ ਨੌਕਰਾਣੀਆਂ ਹੁੰਦੀਆਂ ਆ ਭੈਣਾਂ ਹੁੰਦੀਆਂ ਆ ਮਾਂ ਹੁੰਦੀ ਆ ਦਾਦੀ ਹੁੰਦੀ ਆ ਉਹਨਾਂ ਨੂੰ ਚੌਂਕੇ ਦੇ ਵਿੱਚ ਕਿਸੇ ਕਿਸਮ ਦਾ ਹੱਥ ਨਹੀਂ ਲਾਉਣ ਦੇਣੇ ਨਾ ਕੱਪੜੇ ਧੋਣੇ ਨਾ ਆਪਣਾ ਕੱਛਾ ਨਹਾ ਕੇ ਨਿਚੋੜ ਕੇ ਰੱਸੀ ਤੇ ਪਾਉਣਾ ਇਹੋ ਜਿਹੇ ਹਾਲਾਤ ਸੀ ਜਿਹੜੇ ਬੱਚੇ ਬੱਚੀਆਂ ਬਾਹਰ ਆਉਂਦੇ ਆ ਉਹ ਸ਼ਾਇਦ ਇਹ ਸੋਚ ਕੇ ਆਉਂਦੇ ਕਿ ਅਸੀਂ ਇੱਥੇ ਔਖੇ ਹਾਂ ਬਾਹਰ ਜਾ ਕੇ ਸੌਖੇ ਹੋ ਜਾਵਾਂਗੇ ਨਹੀਂ ਇੱਥੇ ਆ ਕੇ ਉਹਨਾਂ ਨੂੰ ਊੜੇ ਅੜੇ ਤੋਂ ਆਪਣੀ ਜ਼ਿੰਦਗੀ ਸ਼ੁਰੂ ਕਰਨੀ ਪੈਂਦੀ ਆ ਆਪਣੀ ਰੋਟੀ ਵੀ ਆਪੇ ਪਕਾਉਣੀ ਆਪਣੇ ਕੱਪੜੇ ਵੀ ਆਪੇ ਧੋਣੇ ਆਪਣੇ ਸੌਣ ਦਾ ਰਹਿਣ ਦਾ ਵੀ ਪ੍ਰਬੰਧ ਕਿਰਾਏ ਤੇ ਲੈ ਕੇ ਜਾਂ ਕਿਸੇ ਨਾਲ ਸ਼ੇਅਰ ਕਰਕੇ ਰਹਿਣਾ ਫਿਰ ਨੌਕਰੀਆਂ ਪੜ੍ਹਨ ਜਾਣਾ ਤੇ ਫਿਰ ਨੌਕਰੀਆਂ ਕੰਮ ਲੱਭਣ ਲਈ ਡੋਰ ਟੂ ਡੋਰ ਜਾਣਾ ਇੰਨਾ ਕੁਝ ਉਹਨਾਂ ਨੂੰ ਮੈਂਟਲੀ ਪ੍ਰਪੇਅਰ ਹੋ ਕੇ ਆਉਣਾ ਚਾਹੀਦਾ ਇਹ ਗੁੱਡ ਲੱਕ ਜੇ ਉਹਨਾਂ ਨੂੰ ਕੋਈ ਸਹੀ ਸਿੱਖਿਆ ਦੇਣ ਵਾਲਾ ਜਾਂ ਸਹੀ ਗਾਈਡ ਕਰਨ ਵਾਲਾ ਜਾਂ ਕੁਝ ਨਾ ਕੁਝ ਕਿਸੇ ਹੱਦ ਤੱਕ ਉਹਨਾਂ ਦੀ ਸਹਾਇਤਾ ਕਰਨ ਵਾਲਾ ਬੰਦਾ ਜਾਂ ਰਿਸ਼ਤੇਦਾਰ ਜਾਂ ਵਾਕਫ ਉਹਨਾਂ ਨੂੰ ਮਿਲ ਜਾਵੇ ਇਹ ਉਹਨਾਂ ਦੀ ਖੁਸ਼ਕਿਸਮਤੀ ਹੈ ਪਰ ਇਹ ਆਸ ਰੱਖ ਕੇ ਨਹੀਂ ਆਉਣਾ ਚਾਹੀਦਾ
ਬਿਲਕੁਲ ਜੀ ਅਸੀਂ ਬਾਰ ਬਾਰ ਇਹੀ ਕਹਿੰਦੇ ਦੇਖੋ ਹੁਣ ਤਾਇਆ ਜੀ ਨੇ ਵੀ ਕਹਿਤਾ ਅਸੀਂ ਵੀ ਕਹਿੰਦੇ ਹਾਂ ਕਿ ਜਿਹੜੇ ਵੀ ਵੈਸੇ ਤਾਂ ਕੋਈ ਨਾ ਕੋਈ ਤਾਇਆ ਜੀ ਆਪਣੇ ਲਿੰਕ ਚ ਆਉਂਦਾ ਹੁੰਦਾ ਆਸਟ੍ਰੇਲੀਆ ਉਹਨਾਂ ਦਾ ਕੋਈ ਨਾ ਕੋਈ ਹੁੰਦਾ ਆ ਤੇ ਪਹਿਲਾਂ ਉਹਨਾਂ ਨੂੰ ਕਈ ਵਾਰੀ ਫੋਨ ਆ ਜਾਂਦਾ ਵੀ ਸਾਡੇ ਮੁੰਡੇ ਨੇ ਆਉਣਾ ਸਾਡੀ ਕੁੜੀ ਨੇ ਆਉਣਾ ਹਨਾ ਇਸ ਕਾਲਜ ਚ ਆਉਣਾ ਤੇ ਉਹ ਪੁੱਛਦੇ ਹੁੰਦੇ ਵੀ ਕੀ ਕਰੀਏ ਕਈ ਵਾਰੀ ਨਾ ਅਸੀਂ ਵੀ ਚੌੜ ਚ ਕਹੋ ਕੋਈ ਨੀ ਆ ਜਾਓ ਸਾਂਭ ਲਾਂਗੇ ਚੱਕਰ ਕੋਈ ਨੀ ਐਂ ਕਰ ਦਾਂਗੇ ਓ ਕਰ ਦਾਂਗੇ ਹਨਾ ਤੇ ਮੈਨੂੰ ਲੱਗਦਾ ਕਿ ਬਹੁਤ ਵੱਡੀ ਸਮੱਸਿਆ ਦਾ ਕਾਰਨ ਬਣ ਜਾਂਦਾ ਕਈ ਵਾਰੀ ਬਹੁਤ ਵਾਰੀ ਤੇ ਉੱਥੇ ਇਹੀ ਕਹਿਣਾ ਚਾਹੀਦਾ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਇਹ ਜਿਹੜੀ ਮੁੱਢਲੀਆਂ ਚੀਜ਼ਾਂ ਨੇ ਨਾ ਉਹ ਪੜ੍ਹਾਈ ਤਾਂ ਚਲੋ ਉਹਨਾਂ ਨੇ ਕਰ ਹੀ ਲੈਣੀ ਉਹ ਕਾਗਜ਼ ਪੂਰੇ ਕਰਕੇ ਆਊਗੇ ਤਾਂ ਹੀ ਵੀਜ਼ਾ ਮਿਲਣਾ ਉਹਦਾ ਗੌਰਮੈਂਟ ਨੇ ਦੇਖ ਲੈਣਾ ਇਹਨੂੰ ਆਉਂਦਾ ਜਾਂ ਨਹੀਂ ਆਉਂਦਾ ਹਨਾ ਪਰ ਜਿਹੜੀਆਂ ਇਹ ਮੁੱਢਲੀਆਂ ਚੀਜ਼ਾਂ ਆ ਇਹ ਜਿਹੜਾ ਵੀ ਕੋਈ ਰਿਸ਼ਤੇਦਾਰ ਦੋਸਤ ਮਿੱਤਰ ਆਸਟ੍ਰੇਲੀਆ ਚ ਰਹਿ ਰਿਹਾ ਉਹਨਾਂ ਦਾ ਉਹਨਾਂ ਨੂੰ ਉਹਨਾਂ ਦਾ ਫਰਜ਼ ਬਣਦਾ ਆ ਐਜੂਕੇਟ ਕਰਨਾ ਸਾਰਿਆਂ ਨਾਲ ਵੱਡੀ ਗੱਲ ਹੈ
ਪਰ ਉੱਥੇ ਮਨ ਦਾ ਕੋਈ ਨੀ ਉਹ ਇਹ ਸੋਚਦੇ ਆ ਵੀ ਇਹ ਸਾਨੂੰ ਸਾਡਾ ਹੌਸਲਾ ਢਾ ਰਹੇ ਆ ਵੀ ਨਾ ਆਵੇ ਇਹ ਲੈਂਦੇ ਆ ਉਹਨੂੰ ਜਿਹੜਾ ਕੋਈ ਸੱਚੀ ਸੱਚੀ ਗੱਲ ਦੱਸਦਾ ਨਾ ਉਹਨੂੰ ਉਹ ਇਹ ਸਮਝਦੇ ਆ ਵੀ ਇਹ ਚਾਹੁੰਦਾ ਹੈ ਵੀ ਮੈਂ ਤੇ ਚਲਿਆ ਗਿਆ ਹੋਰ ਨਾ ਕੋਈ ਉੱਥੇ ਆ ਜਾਵੇ
ਇਹਦਾ ਸੂਤ ਲੱਗ ਗਿਆ ਸਾਡਾ ਨੂੰ ਸੂਤ
ਸਾਡਾ ਨਾ ਲੱਗੇ
ਹਾਂਜੀ ਹਾਂਜੀ ਚਲੋ ਸੂਤ ਲੱਗਣ ਦੀ ਗੱਲ ਹੈ ਮੇਰੀ ਨਾ ਸੇਖੋਂ ਸਾਹਿਬ ਨਾਲ ਗੱਲ ਹੋ ਰਹੀ ਸੀ ਆਪਣੇ ਗੁਰਦੁਆਰੇ ਵਾਲੇ ਤੇ
ਮੋਹਨ ਸਿੰਘ ਸੇਖੋਂ
ਹਾਂਜੀ ਹਾਂਜੀ ਉਹ ਹੁਣ ਦੇਖੋ ਉਹਨਾਂ ਨੇ ਡਾਰਵਿਨ ਗੁਰਦੁਆਰੇ ਵਾਲੇ ਜਿਹੜੇ ਸੱਜਣ ਆ ਉਹਨਾਂ ਦੀ ਬੜੀ ਮਦਦ ਕੀਤੀ ਹੈ ਨਾ ਉਹਨਾਂ ਦੇ ਨਾਲ ਦੇ ਢਾਲਾਂ ਗੱਠੀਆਂ ਕਰਾਈਆਂ ਨਾ
ਉਹ ਹਰੇਕ ਦੀ ਮਦਦ ਕਰਦੇ ਆ
ਹਾਂਜੀ ਤੇ ਉਹ ਮਤਲਬ ਕਿਆ ਬਾਤ ਪਰਸਨੈਲਿਟੀ ਹੈ ਨਾ ਮੈਂ ਬੜਾ ਉਹਨਾਂ ਦਾ ਮਤਲਬ ਫੈਨ ਆ ਤੇ ਉਹਨਾਂ ਦਾ ਤੁਹਾਨੂੰ ਪਤਾ ਗੰਢੇ ਕੱਟਣ ਦਾ ਵੀ ਰਿਕਾਰਡ ਹੈ
ਮੈਂ ਤੇ ਉਹਨਾਂ ਨਾ ਹੀ ਗੰਢੇ ਸੇਖੋਂ ਗੰਢੇ ਵੱਢ ਪਾਇਆ ਹੋਇਆ
ਠੀਕ ਹੈ ਕਿਤੇ ਹੁਣ ਗਦਾਸਾ ਆਪਣੇ ਨੂੰ ਨਾ ਕਰਾ ਲਿਓ ਏਦਾਂ ਕਹਿ ਕੇ ਚਲੋ ਉਹ ਮੈਨੂੰ ਉਹਨਾਂ ਦੀ ਨਾ ਆਪਾਂ ਗੱਲਾਂ ਕਰ ਰਹੇ ਸੀ ਤੇ ਬੜੀ ਉਹਨਾਂ ਨੇ ਇੰਟਰਸਟਿੰਗ ਗੱਲ ਸੁਣਾਈ ਦੇਖੋ ਹੁਣ ਪ੍ਰਧਾਨਾਂ ਤੇ ਪ੍ਰੈਸ਼ਰ ਬਹੁਤ ਹੁੰਦਾ
ਹਾਂਜੀ
ਤੇ ਇੱਕ ਤਾਂ ਸਰ ਵੀ ਸਵੇਰੇ ਗੱਲ ਕਹਿ ਰਿਹਾ ਸੀਗਾ ਮੈਨੂੰ ਚੇਤਾ ਇਸ ਕਰਕੇ ਆ ਗਿਆ
ਇੱਕ ਮੈਨੂੰ ਦੱਸ ਦਿਆ ਵੀ ਮੇਰੀ ਪਹਿਲੀ ਕਿਤਾਬ ਆਉਣ ਤੇ ਉਹਨਾਂ ਨੇ ਮੇਰੀ ਕਿਤਾਬ 100-125 ਕਾਪੀ ਵੇਚਤੀ ਗੁਰਦੁਆਰੇ ਦੇ ਬਰਾਂਡੇ ਚ ਖਲੋ ਕੇ ਜੀ ਤੋਂ ਮੇਰਾ ਖਰਚ ਪੂਰਾ ਹੋ ਗਿਆ ਤੇ ਮੈਨੂੰ ਅਗਲੀ ਕਿਤਾਬ ਛਾਪਣ ਦਾ ਹੌਸਲਾ ਮਿਲ ਗਿਆ ਕਹਿੰਦਾ ਖਲੋ ਕਹਿੰਦਾ ਉਹ ਗਿਆਨੀ ਵੇਖਦਾ ਜੇ ਗਿਆਨੀ ਵੇਖਦਾ ਦਸ ਗਾਲੇ ਚ ਫੇਰ ਨੀ ਜੇ ਮਿਲਣਾ ਫੇਰਨਾ ਕਿ ਉਹ ਗਿਆਨੀ ਵੇਖਦਾ ਜੇ ਇਉਂ ਕਰਕੇ ਮੇਰਾ ਉਹਨੇ ਨਾ ਛਪਾਈ ਤੇ ਢੁਆਈ ਦਾ ਖਰਚ ਪੂਰਾ ਕਰਤਾ ਉਹ ਤੋਂ ਮੈਂ ਅਗਲੀ ਕਿਤਾਬ ਛਾਪ ਲਈ
ਉਹ ਅਸਲ ਚ ਦੇਖਿਆ ਉਹਨਾਂ ਦਾ ਪ੍ਰੈਸ਼ਰ ਆ ਨਾ ਬਈ ਕਿਸ ਪ੍ਰੈਸ਼ਰ ਚ ਕੰਮ ਕਰ ਰਹੇ ਮੈਨੂੰ ਨਾ ਸਰ ਵੀ ਸਵੇਰੇ ਕਹਿ ਰਿਹਾ ਸੀ ਕਹਿੰਦੇ ਵੀ ਬੇਬੀ ਯਾਰ ਕਹਿੰਦਾ ਤੂੰ ਗੇਮਾਂ ਦਾ ਪ੍ਰਧਾਨ ਹੈ ਠੀਕ ਹੈ ਕਹਿੰਦਾ ਨਾ ਮੇਰਾ ਦਿਲ ਕਰੀ ਜਾਂਦਾ ਮੈਂ ਤੇਰੇ ਕੋਲ ਇਲਜ਼ਾਮ ਜਿਹਾ ਲਾਈ ਜਾਵਾਂ
ਕੌਣ ਕੌਣ ਕਹੀਦਾ
ਆਪਣੇ ਸਰਵਜੀਤ ਜਿਹੜੇ ਟੈਕਨੀਕਲ ਡਾਇਰੈਕਟਰ ਨਾਲ ਨੇ
ਆਪਣੇ ਉੱਥੇ ਜਿਹੜੇ ਪਟਿਆਲੇ ਨੇ ਸੱਜਣ
ਉਹ ਨਾਲ ਲੱਗੇ ਕਹਿੰਦਾ ਮੇਰਾ ਨਾ ਤੈਨੂੰ ਉੱਦੇ ਦੇਖ ਕੇ ਦਿਲ ਨਾਮ ਪੜ੍ਹ ਕੇ ਚਲੀ ਜਾਂਦਾ ਮੈਂ ਤੈਨੂੰ ਕੋਈ ਚਿੱਕੜ ਜਿਹਾ ਸੁੱਟਦਾ ਬਸ ਜਾਮ ਜਿਹਾ ਲੱਗਾ ਹਨਾ
ਪਰ ਮੈਂ ਲੱਭ ਹੀ ਲਿਆ ਨਾ ਵੀ ਚਾਕੂ ਕਿਉਂ ਨੀ ਰੱਖਿਆ ਉੱਥੇ
ਤੇ ਆਹੀ ਗੱਲ ਉੱਥੇ ਚੱਲ ਰਹੀ ਸੀ ਹਨਾ ਤੇ ਮੈਂ ਦੇਖੋ ਸਾਹਿਬ ਮੈਂ ਕਿਹਾ ਦੇਖੋ ਸਾਹਿਬ ਦੇਖੋ ਪ੍ਰਧਾਨੀਆਂ ਕਰਨੀਆਂ ਕਿਹੜੇ ਸੌਖੀਆਂ ਵੀ ਮਤਲਬ ਕਿੰਨਾ ਨਸਲਾਂ ਭੱਜਣਾ ਦੇਖੋ ਸਾਰੇ ਨੱਠੇ ਭੱਜੇ ਫਿਰਦੇ ਨੇ ਅਸੀਂ ਉਹ ਕਹਿੰਦਾ ਉਹ ਦੇਖੋ ਸਾਹਿਬ ਉਹ ਬੇਟਾ ਕੋਈ ਨੀ ਏਦੀ ਹੁੰਦੀ ਆ ਮੈਂ ਵੀ ਇੱਕ ਵਾਰੀ ਕਹਿੰਦੇ ਪ੍ਰਧਾਨ ਬਣਿਆ ਸੀ ਮੈਂ ਕਿਹਾ ਚਲੋ ਜੀ ਤੁਸੀਂ ਮੈਨੂੰ ਕੁਛ ਦਿਓ ਕਹਿੰਦਾ ਏਦੀ ਕਰਦੇ ਆ ਲੋਕ ਹੁਣ ਤੁਹਾਨੂੰ ਪਤਾ ਸੇਖੋ ਸਾਹਿਬ ਕੱਲੇ ਗੰਢੇ ਨੀ ਕੱਟਦੇ ਜਾਂ ਤੁਹਾਡੀਆਂ ਕਿਤਾਬਾਂ ਨੀ ਵਿਖਾਉਂਦੇ ਉਹ ਬਹੁਤ ਵਧੀਆ ਪ੍ਰੋਪਰਟੀ ਦੇ ਜੇ ਹੁਣ ਕਿਸੇ ਨੇ ਘਰ ਲੈਣਾ ਨਾ ਸਿਡਨੀ ਦੇ ਵਿੱਚ ਤੇ ਉਹ ਕਈ ਵਾਰੀ ਲੈ ਜੀ ਨਾ ਦੇਖ ਯਾਰ ਇਹਦੀ ਕੀਮਤ ਠੀਕ ਹੈ ਜਾਂ ਨਹੀਂ ਆ, ਘਰ ਦਾ ਸਟਰਕਚਰ ਕਿੱਦਾਂ, ਤਾਂ ਉਹਨਾਂ ਨੂੰ ਨਾਲ ਲੈ ਕੇ ਜਾਂਦੇ ਆ ਵੀ ਇਹਦੀ ਕੀਮਤ ਠੀਕ
ਹੈ। ਮੈਂ ਜਿਹੜਾ ਪਿੱਛੇ ਘਰ ਬਣਾਇਆ ਉਹਨਾਂ ਦੀ ਪ੍ਰੇਰਨਾ ਨਾਲ ਹੀ ਬਣਾਇਆ।
ਹਾਂਜੀ, ਉਹ ਦੱਸ ਦਿੰਦੇ ਨੇ ਵੀ ਇਹਦੀ ਇੰਨੀ ਕੁ ਕੀਮਤ ਹੈ, ਇਹਦੇ ਚਾਹ ਹੋਣ ਵਾਲਾ, ਇਹਦੇ ਚਾਹ ਹੋਣ ਵਾਲਾ, ਤੇ ਉਹਨਾਂ ਦੀ ਇਹ ਖਾਸੀਅਤ ਹੈ। ਤੇ ਉਹ ਕਹਿੰਦੇ ਜਦੋਂ ਮੈਂ ਅਮਨਦੀਪ ਪ੍ਰਧਾਨ ਬਣਿਆ ਨਾ, ਤੇ ਲੋਕੀ ਨਾ ਮੈਨੂੰ ਮਤਲਬ ਗੁਰਦੁਆਰੇ ਦੇ ਕੰਮ ਘੱਟ ਤੇ ਘਰਾਂ ਦੇ ਕੰਮ ਕਰਾਉਣ ਲਈ ਜ਼ਿਆਦਾ ਵਰਤਣ ਲੱਗ ਗਏ।
ਅੱਛਾ,
ਕਹਿੰਦਾ ਮੇਰੇ ਕੋਲ ਸਿੰਘ ਆਏ, ਕਹਿੰਦੇ ਵੀ ਉਹ ਦੇਖੋ ਬਾਬਾ ਘਰ ਲੈਣਾ, ਚਲੋ ਸਾਡੇ ਨਾਲ ਚਲੋ। ਉਹ ਕਹਿੰਦਾ ਯਾਰ ਮੈਨੂੰ ਗੁਰਦੁਆਰੇ ਕੰਮ ਕਰ ਲੈਂਦੇ ਹੋ, ਮੈਂ ਮਤਲਬ ਪ੍ਰਧਾਨ ਇੱਥੇ ਦਾ ਆਇਆ, ਮੈਂ ਘਰ ਵਾਲਾ ਪ੍ਰਧਾਨ। ਉਹ ਕਹਿੰਦਾ ਮੂਹਰੇ ਮੈਨੂੰ ਕਹਿੰਦਾ ਵੋਟ ਪੈਨੂੰ ਪਾਈ ਜੀ, ਕਹਿੰਦੇ ਤਾਂ ਮੈਨੂੰ ਜਾਣਾ ਪੈਣਾ, ਤੈਨੂੰ ਵੋਟ ਪਾਈ ਆ। ਕਹਿੰਦੇ ਚਲੋ ਚਲੇ ਗਏ ਹਨਾ, ਘਰ ਦੇਖਣ ਕਹਿੰਦੇ ਚਲੇ ਗਏ, ਘਰ ਚ ਉੱਥੇ ਦੇਖਿਆ, ਕਹਿੰਦਾ ਮੈਂ ਕਿਹਾ ਬਸ ਠੀਕ ਆ, ਜਿੰਨੀ ਕੁ ਇਹਦੀ ਕੀਮਤ ਆ ਨਾ, ਜਿੰਨੀ ਕੁ ਲਾਈ ਹੋਈ ਆ, ਬਹੁਤ ਵਧੀਆ ਸੌਦਾ ਆ, ਇਹ ਲੈ ਲਓ ਹਨਾ। ਕਹਿੰਦੇ ਜਦੋਂ ਏਦਾਂ ਕਹਿਤਾ, ਉਹਨਾਂ ਦਾ ਮਨ ਜਿਹਾ ਬਣ ਗਿਆ, ਤੇ ਸਾਨੂੰ ਰੀਅਲ ਇਸਟੇਟ ਏਜੰਟ ਨੇ ਕਹਿਤਾ ਵੀ ਉਹਨੂੰ ਇੰਗਲਿਸ਼ ਦੇ ਵਿੱਚ ਵੀ ਇੱਥੇ ਨਾਲ ਨਾ ਕਰੈਕਸ਼ਨ ਸੈਂਟਰ ਹੈ।
ਅੱਛਾ,
ਜਿੱਥੇ ਤੁਹਾਡੇ ਨਾਲ ਹੀ ਸੀ ਕੋਈ
ਜੇਲ
ਜਿੱਦਾਂ ਤੁਸੀਂ ਕਹਿੰਦੇ, ਉਹ ਕਹਿੰਦੇ ਅਸੀਂ ਤਾਂ ਲੈਣਾ ਘਰ। ਕਹਿੰਦਾ ਕੀ ਹੋਇਆ? ਕਹਿੰਦਾ ਤੇ ਜੇਲ ਹੈ, ਹੋ ਗਿਆ ਜੇਲ। ਕਹਿੰਦਾ ਮੈਂ ਇੰਨਾ ਟਾਈਮ ਕੱਢ ਕੇ ਆਇਆ, ਸਾਰਾ ਕੁਝ ਕੀਤਾ, ਵਧੀਆ ਸੌਦਾ ਹੈ, ਵੀ ਹੁਣ ਤੁਸੀਂ ਟਾਈਮ ਵੇਸਟ ਨਾ ਕਰੋ। ਕਹਿੰਦੇ ਨਾ ਨਾ ਨਾ, ਅਸੀਂ ਤਾਂ ਨੀ ਲੈਣਾ। ਕਹਿੰਦਾ ਤੇ ਤਕਲੀਫ ਕੀ ਹੈ? ਜੇ ਜੇਲ ਹੈ ਤਾਂ ਉਹ ਤਾਂ ਨਾਲ ਦੇ ਸਵਰਗ ਚ ਹੈ, ਲਾਗੇ ਹੀ ਹੈ। ਉਹ ਕਹਿੰਦੇ ਉੱਥੋਂ ਜੀ ਜੇਲ ਚੋਂ ਭੱਜ ਗਏ, ਕਹਿੰਦਾ ਕੈਦੀ ਸਾਡੇ ਘਰੇ ਆ ਜਾਣਗੇ। ਕਹਿੰਦੇ ਮੈਂ ਉਹਨਾਂ ਨੂੰ ਸਮਝਾਇਆ ਵੀ ਉਹ ਤੁਹਾਡੇ ਘਰ ਕੱਲ ਹੀ ਆਣਗੇ ਹਨਾ। ਕਹਿੰਦੇ ਮੈਂ ਹੱਥ ਚ ਕਹਿਤਾ ਵੀ ਉਹ ਇੱਕ ਜੇਲ ਚੋਂ ਛੁੱਟ ਕੇ ਦੂਜੀ ਜੇਲ ਚ ਕੱਲ ਲਿਆ। ਕਹਿੰਦੇ ਭਲੇ ਉਹ ਮਾਨ ਤੋ, ਉਹ ਜੇਲ ਚੋ ਭੱਜ ਕੇ ਤਸਮੈਨੀਆ ਜਾਣਗੇ, ਜੇਲ ਚੋ ਭੱਜ ਕੇ ਪਰਥ ਜਾਣਗੇ ਹਨਾ, ਉਹ ਇੱਕ ਸਵਰਵ ਚ ਉੱਠ ਕੇ ਤੁਹਾਡੇ ਘਰ ਆ ਕੇ ਕੱਲ ਬਹਿਣਗੇ ਕਿ ਤੁਸੀਂ ਇਹ ਤਾਂ ਬਹਾਨੇ ਮਾਰ ਰਹੇ, ਛੱਡੋ। ਉਹ ਨਹੀਂ ਜੀ, ਕਹਿੰਦੇ ਨਹੀਂ ਨਹੀਂ ਨਹੀਂ, ਜੇਲ ਦੇ ਤਾਂ ਕਹਿੰਦੇ ਸਿੰਘਾਂ ਦਾ ਨਹੀਂ ਸੂਟ ਆਉਂਦਾ, ਕਹਿੰਦੇ ਹਨਾ ਇਹ ਸਾਡਾ ਨੀ ਸੂਟ ਆਉਣਾ। ਕਹਿੰਦੇ ਕੀ ਹੋਇਆ? ਕਹਿੰਦੇ ਇੱਕ ਵਾਰੀ ਕੈਨੇਡਾ ਚ ਨਾ ਏਡੇ ਘਰ ਸੀਗਾ ਸਿੰਘਾਂ ਦਾ, ਉਹ ਨਾ ਉਹਨੂੰ ਛੱਡ ਕੇ ਜਾਣਾ ਪਿਆ, ਉਹਨੂੰ ਬੰਦ ਕਰਾ ਦਿੱਤਾ।
ਅੱਛਾ,
ਕਹਿੰਦੇ ਕੀ ਹੋਇਆ? ਕਹਿੰਦੇ ਹੋਣਾ ਕੀ ਸੀ? ਕਹਿੰਦਾ ਜੇਲ ਵਾਲੇ ਨੇ ਕੰਪਲੇਂਟ ਕਰਤੀ ਸਿੰਘਾਂ ਦੀ, ਉਹਨਾਂ ਘਰ ਦੇ ਆਸ ਜੀ ਇੱਥੇ ਗਤੀਵਿਧੀਆਂ ਚੱਲ ਰਹੀਆਂ ਬਹੁਤ। ਕਹਿੰਦਾ ਕਿਹੜੀਆਂ ਗਤੀਵਿਧੀਆਂ? ਕਹਿੰਦੇ ਉਹ ਜਦੋਂ ਨਾ ਉਹ ਇੱਕ ਵਾਰੀ ਕੱਪੜੇ ਸੁੱਕਣੇ ਪਾਉਂਦੇ ਸੀਗੇ, ਠੀਕ ਹੈ, ਤਾਂ ਉਹ ਕਹਿੰਦੇ ਪੁਲਿਸ ਆਲੇ ਦੁਆਲੇ ਸੀਲ ਕਰਤਾ ਇਲਾਕਾ ਹਨਾ, ਕੁੱਤਿਆਂ ਵਾਲੀ ਪੁਲਿਸ, ਘੋੜਿਆਂ ਵਾਲੀ ਪੁਲਿਸ, ਛੱਤ ਤੇ ਚੜੇ ਉਹ ਬੰਦੂਕਾਂ ਬੀੜ ਲਈਆਂ, ਸਨਾਈਪਰ ਖੜੇ ਹੋ ਗਏ ਸਾਰਾ ਕੁਝ ਹਨਾ। ਤੇ ਕਹਿੰਦਾ ਉਹ ਹੈਰਾਨ ਪਰੇਸ਼ਾਨ ਵੀ ਗੱਲ ਕੀ ਹੈ ਵੀ ਇੰਨੀ ਪੁਲਿਸ ਕੱਲ ਹੀ ਆਈ ਹੈ ਹਨਾ। ਉਹ ਕਹਿੰਦੇ ਹੈਲੀਕਾਪਟਰ ਘੁੰਮਣ ਲੱਗ ਗਏ ਉੱਤੇ, ਬੜੀ ਪੁਲਿਸ ਨੇ ਸੀਲ ਕਰਤਾ ਇਲਾਕਾ। ਤੇ ਉਹ ਕਹਿੰਦੇ ਸਾਨੂੰ ਗੱਲ ਤਾਂ ਦੱਸੋ, ਗੱਲ ਕੀ ਹੈ? ਕਹਿੰਦੇ ਤੁਹਾਡੇ ਕਹਿੰਦੇ ਗਤੀਵਿਧੀਆਂ ਹੋ ਰਹੀਆਂ ਬਹੁਤ ਭਾਰੀ, ਕਹਿੰਦੇ ਤੁਸੀਂ ਵਾਰਦਾਤ ਕਰਨ ਜਾ ਰਹੇ ਹੋ ਕੁਛ ਨਾ ਕੁਛ ਜੇਲ ਚ। ਕਹਿੰਦੇ ਤੁਹਾਨੂੰ ਕਹਿੰਦੇ ਦੱਸਿਆ? ਕਹਿੰਦੇ ਸਾਨੂੰ ਜੇਲ ਵਾਲਿਆਂ ਨੇ ਦੱਸਿਆ। ਕਹਿੰਦੇ ਕੀ ਦੱਸਿਆ? ਕਹਿੰਦੇ ਉਹਨਾਂ ਨੇ ਦੱਸਿਆ ਵੀ ਇਹਨਾਂ ਦੇ ਪਿੱਛੇ ਨਾ ਬੈਕ ਯਾਰਡ ਚ ਕਲੋਥਿੰਗ ਲਾਈਨ ਉੱਤੇ ਪੈਰਾਸ਼ੂਟਾਂ ਸੁੱਕਦੀਆਂ ਹੁੰਦੀਆਂ,
ਪੈਰਾਸ਼ੂਟ। ਅੱਛਾ,
ਕਚਹਿਰੇ ਆ ਸਾਡੇ, ਪੈਰਾਸ਼ੂਟਾਂ ਨੀ ਹੈਗੀਆਂ। ਕਹਿੰਦੇ ਉਹ ਰੱਖ ਕੇ ਕਹਿੰਦਾ ਸਾਡੇ ਨਾਲ ਵੀ ਇੱਦਾਂ ਨਾ ਹੋਵੇ, ਤਾਂ ਕਰਕੇ ਆਪਾਂ ਕਰਦੇ। ਦੇਖੋ ਸਾਹਿਬ ਜੀ, ਬਹੁਤ ਮਤਲਬ ਉਹਨਾਂ ਨੇ ਮਤਲਬ ਬੜੀ
ਬਹੁਤ ਕਾਮਯਾਬ ਕਾਮਯਾਬ ਮਤਲਬ ਵੀ ਪਰਿਵਾਰਕ ਸੱਜਣ ਨੇ ਬਹੁਤ।
ਚਲੋ ਜੀ, ਗੱਲਬਾਤ ਆਪਾਂ ਜਾਰੀ ਰੱਖਦੇ ਹਾਂ, ਤੇ ਹਰਦੀਪ ਸਿੰਘ ਸਾਡੇ ਨਾਲ ਜੁੜੇ ਨੇ, ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ। ਕਹਿੰਦੇ ਆ ਜਿਹੜੀ ਤੁਸੀਂ ਸਾਰੀ ਇਨਫੋਰਮੇਸ਼ਨ ਦੇ ਰਹੇ ਹੋ ਬਹੁਤ ਹੈਲਪਫੁਲ ਹੈ ਤੇ ਫਨੀ ਵੀ ਜੇ ਨਾਲ। ਚਲੋ ਸ਼ੁਕਰ ਹੈ ਜੀ। ਤੇ ਮਧੂਸੂਦਨ ਹੁਣੀ ਵੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਕਹਿੰਦੇ ਬਹੁਤ ਬਹਿਜਾ ਬਹਿਜਾ ਹੋ ਰਹੀ ਹੈ ਸਿੱਖ ਖੇਡਾਂ ਦੀ ਸਾਰੇ ਪਾਸੇ, ਤੇ ਤਾਇਆ ਜੀ ਤੁਹਾਨੂੰ ਸਪੈਸ਼ਲ ਸਤਿ ਸ੍ਰੀ ਅਕਾਲ ਮਧੂਸੂਦਨ ਰਾਜੂ। ਤੇ ਹਾਂਜੀ, ਪੁਸ਼ਪ ਡਡਵਾਲ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਬਹੁਤ ਵਧੀਆ ਜਾਣਕਾਰੀ ਭਰਪੂਰ ਹੈ ਜੀ। ਸਵਾਲ ਹੈ ਜੀ, ਕਾਮਨਵੈਲਥ ਗੇਮਾਂ ਚੱਲ ਰਹੀਆਂ ਤੇ ਲੋਕਲ ਦਰਸ਼ਕ ਦਾ ਕਰਾਊਡ ਕਿੰਨਾ ਜਾ ਰਿਹਾ ਹੈ? ਇੱਥੇ ਤੱਕ ਮੈਨੂੰ ਪਤਾ ਹੈ ਜੀ, ਤਕਰੀਬਨ ਦਰਸ਼ਕ ਜਿਹੜੇ ਨੇ ਉਹ ਜਾ ਹੀ ਰਹੇ ਨੇ। ਕੌਮ ਜਿਹੜਾ ਗੋਲਡ ਕੋਸਟ ਭਰਿਆ ਪਿਆ ਹਰ ਪਾਸੇ, ਮੈਂ ਤਸਵੀਰਾਂ ਵੀ ਦੇਖ ਰਿਹਾ ਸੀਗਾ, ਤੇ ਪਰ ਜਿਹੜੇ ਪਹਿਲੇ ਮੈਚ ਹੁੰਦੇ ਆ ਪੂਲ ਦੇ ਮੈਚ ਹੁੰਦੇ ਉਹਨਾਂ ਚ ਘੱਟ ਹੁੰਦੇ ਆ, ਫਾਈਨਲਾਂ ਚ ਜ਼ਿਆਦਾ ਜਾਂ ਸੈਰੇਮਨੀਆਂ ਚ ਜ਼ਿਆਦਾ ਹੁੰਦੇ ਨੇ। ਵੈਸੇ ਗਿਆਨੀ ਜੀ ਇੱਕ ਇੱਕ ਮੈਂ ਹੋਰ ਦੇਖਿਆ ਰੁਝਾਨ, ਜਿਹੜੇ ਓਲੰਪਿਕ ਵੱਡੇ ਵੱਡੇ ਹੋ ਰਹੇ ਨੇ ਏਸ਼ੀਅਨ ਗੇਮਸ, ਕਾਮਨਵੈਲਥ ਬੈਂਕ ਨਾ ਕਾਮਨਵੈਲਥ ਬੈਂਕ ਨੀ ਕਾਮਨਵੈਲਥ ਗੇਮਸ, ਉਹਨਾਂ ਇੱਕ ਸਟ੍ਰੈਟਜੀ ਹੈ ਕਿ ਲੋਕ ਘੱਟ ਜਾਣ ਉੱਥੇ ਤਾਂ ਜ਼ਿਆਦਾ ਵਧੀਆ, ਕਿਉਂਕਿ ਜ਼ਿਆਦਾਤਰ ਨਾ ਸਰਕਾਰਾਂ ਚਾਹੁੰਦੀਆਂ ਨੇ ਲੋਕੀ ਘਰ ਬੈਠ ਕੇ ਆਪਣੇ ਟੀਵੀਆਂ ਤੇ ਦੇਖਣ, ਤੇ ਟੀਵੀਆਂ ਤੋਂ ਉਹਨਾਂ ਨੂੰ ਜ਼ਿਆਦਾ ਪੈਸੇ ਬਣਦੇ ਆ।
ਟੀਵੀਆਂ ਤੋਂ ਪੈਸੇ ਬਣਦੇ ਆ, ਪਰ ਟੀਵੀਆਂ ਦੇ ਵੀ ਉਹ ਬਹੁਤ ਸੋਹਣਾ, ਮਤਲਬ ਵੀ ਦਿਖਾਈ ਵੀ ਬੜਾ ਸੋਹਣਾ ਦਿੰਦਾ ਹੈ ਹਰ ਥਾਂ ਹੀ ਉਹ ਕੈਮਰਾ ਕਰਕੇ ਨਾ,
ਦਿਖਾਈ ਵੀ ਦਿੰਦਾ ਹੈ ਵੀ ਉਹਨਾਂ ਦੀ ਸਰਕਾਰਾਂ ਦੀ, ਕਿਉਂਕਿ ਹੁਣ ਅੱਜ ਕੱਲ ਇੰਨਾ ਸਿਕਿਉਰਿਟੀ ਦਾ ਮਸਲਾ ਬਣਿਆ ਹੋਇਆ ਕਿ ਉਹਨਾਂ ਨੂੰ ਲੋਕ ਹੈਂਡਲ ਕਰਨ ਦੇ ਵਿੱਚ ਦਿੱਕਤ ਵੀ ਆਉਂਦੀ ਹੈ ਉੱਥੇ।
ਹਾਂ ਇਹ ਵੀ ਹੁੰਦਾ,
ਉਸ ਕਰਕੇ ਨਾ ਉਹ ਟਿਕਟਾਂ ਜ਼ਿਆਦਾ ਬਹੁਤ ਮਹਿੰਗੀਆਂ ਰੱਖ ਦਿੰਦੇ ਨੇ, ਉੱਥੇ ਸਿਰਫ ਉਹੀ ਬੰਦੇ ਜਾਣ ਜਿਹੜਾ ਨੇ ਜਾਣਾ ਹੀ ਹੁੰਦਾ, ਇਸ ਕਰਕੇ ਨਾ ਇਹ ਥੋੜਾ ਜਿਹਾ ਰੁਝਾਨ ਮੈਂ ਦੇਖਿਆ ਪਿਛਲੇ 10 ਸਾਲ ਤੋਂ ਜਦ 9/11 ਹੋਇਆ, ਵੀ ਵੱਡੇ ਵੱਡੇ ਫੰਕਸ਼ਨਾਂ ਦੇ ਵਿੱਚ ਇਹ ਚਾਹੁੰਦੇ ਰਹਿੰਦੇ, ਜਿਹੜੇ ਕਈ ਕਈ ਦਿਨ ਚੱਲਣੇ ਹੁੰਦੇ ਮੈਚਾਂ ਚ, ਨੀ ਮੈਚਾਂ ਦੀ ਨੀ ਗੱਲ ਕਰਦਾ, ਕਈ ਕਈ ਦਿਨ ਵਾਲੇ ਹੁੰਦੇ ਨਾ, ਉਹ ਬਹੁਤ ਵੱਡਾ ਸਿਰਦਰਦੀ ਦਾ ਕਾਰਨ ਬਣ ਜਾਂਦਾ ਪ੍ਰਬੰਧਕਾਂ ਲਈ। ਖੈਰ ਉਸ ਸੁਝਾਵ ਜੀ ਧੰਨਵਾਦ ਤੁਹਾਡਾ। ਸਿਮਰਨਜੀਤ ਸਿੰਘ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਕਹਿੰਦੇ ਨੇ ਕਿ ਮੈਂ ਕੁਐਸਚਨ ਪੁੱਛਣਾ ਸੀ ਕਿ ਬਾਜੀ ਸਟੂਡੈਂਟ ਵੀ ਸਿੱਖ ਗੇਮ ਚ ਖੇਡ ਸਕਦੇ ਆ ਸਿਰਫ ਸਿਟੀਜ਼ਨ ਜਾਂ ਪਰਮਾਨੈਂਟ ਲੋਕ? ਨਹੀਂ ਜੀ, ਸਟੂਡੈਂਟ ਬਿਲਕੁਲ ਖੇਡ ਸਕਦੇ ਨੇ, 4-5 ਨਾਲੇ ਵੀ ਖੇਡ ਸਕਦੇ ਨੇ, ਤੇ 3 ਮਹੀਨੇ ਦੀ ਇਹਦੇ ਚ ਲਿਮਿਟ ਹੈ, ਤੇ ਉਹਨਾਂ ਨੂੰ ਘੱਟੋ ਘੱਟ 3 ਮਹੀਨੇ ਹੋ ਜਾਣੇ ਚਾਹੀਦੇ ਆ ਆਸਟ੍ਰੇਲੀਆ ਚ ਆਇਆ ਨੂੰ, ਉਹ ਤੋਂ ਬਾਅਦ ਉਹ ਖੇਡ ਸਕਦੇ ਨੇ ਜੀ, ਕੋਈ ਪ੍ਰੋਬਲਮ ਨਹੀਂ ਹੈਗੀ।
ਸੋਹਣੀ ਗੱਲ ਹੈ, ਬਹੁਤ ਸੋਹਣੀ ਗੱਲ।
ਦਿਲਪੁੱਤਰ ਸਿੰਘ ਹੁਣੀ ਜੁੜੇ ਨੇ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਕੁਲਵਿੰਦਰ ਸਿੰਘ ਧਾਲੀਵਾਲ ਗੋਲਡ ਕੋਸਟ ਵਾਲੇ ਕਹਿੰਦੇ ਮੈਂ ਵੀ ਰੋਟੀ ਬਣਾਉਣੀ ਸਿੱਖ ਲਈ ਜੀ, ਸਾਗ ਵੀ ਬਣਾ ਲੈਂਦੇ ਆ ਭਾਵੇਂ ਕੁੱਕਰ ਸਮੇਤ ਉੱਡ ਜਾਵੇ।
ਮੇਰਾ ਉੱਡ ਗਿਆ ਸੀ, ਵਾਲ ਵਾਲ ਬਚਿਆ ਮੈਂ।
ਉਹ ਕਿੱਦਾਂ ਕੀ ਹੋਇਆ ਸੀ?
ਉਹ ਨਾ ਪਿੱਛੇ ਜਦੋਂ ਅਸੀਂ ਘਰ ਨਹੀਂ ਸੀ ਬਣਾਇਆ ਤੇ ਮੇਰੇ ਪਿੱਛੇ ਵਾਹਵਾ ਸਬਜ਼ੀਆਂ ਹੁੰਦੀਆਂ ਸੀ, ਮੈਂ ਨਿਕ ਸੁੱਕ ਮੈਣਾ ਹੋਏ ਮੇਥੀ ਤੇ ਮੇਥੇ ਤੇ ਸਰੋਂ ਤੇ ਭੂਗਾਂ ਵਾਲੇ ਗੰਢੇ ਤੇ ਬਾਥੂ ਸਾਰਾ ਇਕੱਠਾ ਕੁਤਰ ਕੇ ਨਾ, ਤੇ ਮੈਂ ਘਰ ਵਾਲੀ ਤੇ ਕੰਮ ਤੇ ਗਈ, ਬੱਚੇ ਸਕੂਲੇ ਗਏ ਸੀ, ਮੈਂ ਉਹ ਕੁੱਕਰ ਚ ਧਰਤਾ ਤੇ ਉਹ ਕੁੱਕਰ ਦੀ ਸੀਟੀ ਵਾਲੇ ਥਾਂ ਤੇ ਸੀਟੀ ਵੱਜੀ ਨਾ, ਉਹ ਕਿਤੇ ਯਾਨੀ ਪੱਤਾ ਪੁੱਤਾ ਕੋਈ ਅੜ ਗਿਆ, ਤੇ ਮੈਂ ਕਿਚਨ ਵਿੱਚ ਹੀ ਸੀ, ਜਿਵੇਂ ਬੰਬ ਚੱਲਦਾ ਫੜਾ ਦੇਣੇ ਉਹ ਫਟ ਗਿਆ, ਤੇ ਮੇਰੇ ਲਾਗੋਂ ਦੀ ਜਿਹੜਾ ਮੇਨ ਸੀਗਾ ਪਤੀਲਾ ਉਹ ਜਾ ਕੇ ਬਾਹਰਲੀ ਕੰਧ ਚ ਵੱਜਿਆ ਮੋਰੀ ਹੋ ਗਈ, ਤੇ ਜਿਹੜਾ ਢੱਕਣ ਸੀ ਉਹ ਸਿੰਕ ਤੇ ਜਾ ਡਿੱਗਿਆ, ਤੇ ਛੱਤ ਤੇ ਕੰਧਾਂ ਤੇ ਫਰਸ਼ ਸਣੇ ਸਭ ਹਰਿਆ ਹੀ ਹਰਿਆ ਹਰਿਆ ਹੀ ਹਰਿਆ ਹੋ ਗਿਆ। ਤੇ ਉਹ ਮੈਂ ਇਹ ਗੱਲ ਸੁਣਾ ਬੈਠਾ ਉੱਥੇ ਐਡੀਲੇਡ ਭਤੀਜਿਆਂ ਨੂੰ, ਤੇ ਉਹ ਇੱਕ ਕਹਿੰਦਾ ਤਾਇਆ ਕਹਿੰਦਾ ਵੀ ਜੇ ਤੂੰ ਮਰ ਜਾਂਦਾ ਨਾ ਉਹਦੇ ਜਦ ਚ ਆ ਜਾਂਦਾ ਤੇ ਲੋਕਾਂ ਨੇ ਫੇਰ ਨਾ ਤੈਨੂੰ ਤੇਰੀ ਜਦੋਂ ਅਰਥੀ ਲੈ ਕੇ ਜਾਣਾ ਸੀ ਤੇ ਤੇਰੇ ਅਰਥੀ ਦੇ ਨਾਲ ਨਾ ਬੰਦਿਆਂ ਨੂੰ ਜਨਾਨੀਆਂ ਨੇ ਪਿੱਛੇ ਜ਼ਿਆਦਾ ਹੋਣਾ ਸੀ। ਮੈਂ ਕਿਹਾ ਵੀ ਉਹ ਕਿਉਂ? ਕਹਿੰਦਾ ਉਹਨਾਂ ਨੇ ਜਦੋਂ ਤਾਈ ਨੂੰ ਆਣ ਕੇ ਪੁੱਛਣਾ ਸੀ ਵੀ ਕੀ ਹੋਇਆ, ਤੇ ਉਹਨਾਂ ਨੇ ਕਹਿਣਾ ਸੀ ਕਿ ਦੱਸਣਾ ਸੀ ਵੀ ਆ ਕੁੱਕਰ ਵੱਜਿਆ, ਤੇ ਫੇਰ ਉਹਨਾਂ ਨੇ ਕਹਿਣਾ ਜਨਾਨੀਆਂ ਕਹਿਣਾ ਜੀ ਕੁੱਕਰ ਸਾਨੂੰ ਨੀ 1-2 ਰਾਤਾਂ ਲਈ ਮਿਲ ਸਕਦਾ, ਤੇ ਤਾਈ ਨੇ ਕਹਿਣਾ ਸੀ ਉਹ ਲਾਈਨ ਚ ਪਿੱਛੇ ਲੱਗ ਜਾ ਕੇ ਆ ਸਭ ਕੁੱਕਰ ਲੈਣ ਵਾਲੀਆਂ ਹੀ ਆ।
ਉਦਾਂ ਤੁਹਾਡਾ ਇਤਿਹਾਸ ਨੌਂ ਆ ਜਾਣਾ ਸੀਗਾ ਫਿਰ,
ਉਹਦਾ ਨੀ ਮੇਰੇ ਲਾਗੋਂ ਦੀ ਲੰਘ ਕੇ ਬਾਹਰਲੀ ਕੰਧ ਚ ਜਾ ਵੱਜਿਆ ਪਤੀਲਾ,
ਸਿੱਧਾ ਵੀ ਆ ਜਾਣਾ ਸੀਗਾ ਸਾਗ ਦੇ ਕੁੱਕਰ ਦੇ ਨਾਲ ਹੋਈ ਅਕਾਲੀ ਦਲ ਦੇ ਇੱਕ ਵਰਕਰ ਦੀ ਮਾਂ। ਫਿਰ ਹੋ ਸਕਦਾ ਤੁਹਾਡਾ ਨਾ ਸਾਗ ਸ਼ਹੀਦ ਵੀ ਪੈ ਸਕਦਾ ਸੀਗਾ,
ਸ਼ਹੀਦੇ ਸਾਗ ਸਾਗ ਕਿਤਾਬ ਚ ਹੋਣਾ ਮੇਰੀ ਚ।
ਠੀਕ ਹੈ ਜੀ, ਤਾਇਆ ਜੀ ਦੀਆਂ ਕਿਤਾਬਾਂ ਅਵੇਲੇਬਲ ਨੇ ਤੇ ਸੋਫਟ ਕਾਪੀਆਂ ਵੀ ਅਵੇਲੇਬਲ ਨੇ, ਪਰ ਤੁਸੀਂ ਹਾਰਡ ਕਾਪੀਆਂ ਖਰੀਦੋ ਕਿਉਂਕਿ ਕਿਤੇ ਨਾ ਕਿਤੇ ਤੁਸੀਂ ਪੜ੍ਹ ਸਕਦੇ ਹੋ। ਸੰਦੀਪ ਰਾਜ ਵੀ ਕਹਿ ਰਹੇ ਨੇ ਕਹਿੰਦੇ ਯੂ ਮੇਡ ਮਾਈ ਡੇ, ਕਹਿੰਦੇ ਬਹੁਤ ਵਧੀਆ ਦਿਨ ਹੈ ਜੀ। ਤੇ ਚਾਲ ਹੁਣੀ ਕਹਿ ਰਹੇ ਨੇ ਕਿ 1 ਮਿਲੀਅਨ ਟਿਕਟਾਂ ਦਿੱਤੀਆਂ ਨੇ ਜੀ ਕਾਮਨਵੈਲਥ ਖੇਡਣ ਦੀਆਂ, ਬਹੁਤ ਬਹੁਤ ਧੰਨਵਾਦ ਜੀ ਅਪਡੇਟ ਦੇਣ ਤੇ ਜੀ। ਤੇ ਬਾਕੀ ਜਗਤਾਰ ਗਿੱਲ ਕਹਿ ਰਹੇ ਨੇ ਕਹਿੰਦੇ ਕਿਸੇ ਵੀ ਬਾਹਰਲੇ ਮੁਲਕ ਚ ਜਾਣ ਵੇਲੇ ਇਹ ਸੋਚ ਲੈਣਾ ਚਾਹੀਦਾ ਕਿ ਜ਼ਿੰਦਗੀ ਜ਼ੀਰੋ ਤੋਂ ਸ਼ੁਰੂ ਹੁੰਦੀ ਆ, ਕੰਮ ਛੋਟਾ ਛੋਟਾ ਨਹੀਂ ਹੁੰਦਾ, ਕਈ ਕਾਮਯਾਬੀਆਂ ਦਾ ਕਾਰਨ ਵੀ ਜ਼ੀਰੋ ਤੋਂ ਹੀ ਸ਼ੁਰੂ ਹੋਈ ਜ਼ਿੰਦਗੀ ਬਣਦਾ ਹੈ। ਬਾਕੀ ਕਹਿੰਦਾ ਸਰਬਜੀਤ ਦੀ ਸੋਚ ਵੱਡੀ ਆ, ਜਿੰਨੇ ਵੱਡੇ ਬੰਦੇ ਤੇ ਇਲਜ਼ਾਮ ਲਾਓਗੇ ਓਨਾ ਹੀ ਨਾਮ ਵੱਡਾ ਹੋਵੇਗਾ। ਹੋਰ ਨਿਹਾਸ ਹੁੰਦਾ, ਇੱਕ ਮੇਰੀ ਸਿਹਤ ਵੀ ਡਾਊਨ ਹੈ ਥੋੜੀ ਜੀ, ਤੇ ਅੱਜ ਸਾਡੇ ਨਾ ਇੱਥੇ ਡਾਰਵੇ ਵਾਲੇ ਆ ਰਹੇ ਨੇ ਤੇਜਿੰਦਰ ਸਿੰਘ ਹੁਣੀ, ਤੇ ਉਹਨਾਂ ਨੂੰ ਥੋੜੇ ਜੇ ਪੈਸਿਆਂ ਦੀ ਲੋੜ ਹੈ, ਤੇ ਅੱਜ ਅਸੀਂ ਕੋਸ਼ਿਸ਼ ਕਰਨੀ ਆ ਵੀ ਬੁਲਬੁਲ ਕੇ ਜੇ ਥੋੜੇ ਜੇ ਇਕੱਠੇ ਕਰ ਲਈਏ, ਫਿਰ ਉਹਨੇ ਮੈਲਬਨ ਜਾਣਾ ਆ ਹਨਾ, ਤੇ ਆਪਾਂ ਫਿਰ ਤੁਹਾਨੂੰ ਪਤਾ ਮੈਨੂੰ ਤਾਂ ਤੁਹਾਨੂੰ ਤਾਂ ਬਹੁਤ ਸਾਧਨ ਹੋ ਜਾਣਾ ਡਾਰਵੇ ਦੇ ਵਿੱਚ, ਜਾ ਕੇ ਆਪਾਂ ਉੱਥੇ ਗੁਰੂ ਘਰ ਸੇਵਾ ਵੀ ਕਰ ਸਕਦੇ ਹਾਂ, ਕੀਰਤਨ ਵੀ ਕਰਵਾ ਸਕਦੇ ਹਾਂ
ਹਨਾ। ਉਹ ਅਮਨਦੀਪ ਸਿੰਘ ਜੀ ਠੀਕ ਹੈ, ਬਿਲਕੁਲ ਸਾਰੇ ਹਿੱਸਾ ਪਾਉਣ, ਉਗਰਾਹੀ ਕਰਾਓ ਉਹਨਾਂ ਨਾਲ, ਪਰ ਨਾਲ ਹੌਸਲਾ ਦਿਓ ਕਿ ਤੁਸੀਂ ਗੁਰਦੁਆਰਾ ਸ਼ੁਰੂ ਕਰੋ। ਇਹ ਗੁਰੂ ਘਰ ਜਦੋਂ ਬਣਦੇ ਆ ਨਾ, ਬਣਦਿਆਂ ਤੇ ਲੋਕੀ ਆਪੇ ਆਣ ਕੇ ਉਗਰਾਹੀ ਦਿੰਦੇ ਆ। ਜੇ ਅਸੀਂ ਕਹੀਏ ਨਾ ਵੀ ਸਾਰਾ ਇਕੱਠਾ 9 ਮਣ ਤੇਲ ਪਹਿਲਾਂ ਕਰ ਲਈਏ ਫੇਰ ਰਾਧਾ ਨੱਚੂਗੀ, ਤੇ ਉਹ ਫੇਰ ਲੇਟ ਹੋਈ ਜਾਂਦਾ। ਸ਼ੁਰੂ ਹੋ ਜਾਵੇ ਕੰਮ ਨਾ, ਫੇਰ ਮਾਇਆ ਆਪੇ ਤਰੀ ਆਉਂਦੀ ਆ।
ਚੱਲ ਰਿਹਾ ਵੈਸੇ ਤਾਂ, ਜਿਹੜੀ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਾਂ, ਮੈਨੂੰ ਨਵੀਂ ਗੱਲ ਇਹ ਪਤਾ ਲੱਗੀ ਆ ਗੁਰੂ ਘਰ ਬਾਰੇ, ਡਾਰਵਿਨ ਦੇ ਬਾਰੇ। ਤੇ ਉਹ ਗੁਰੂ ਘਰ ਤਾਂ ਹੈ ਹੀ, ਸਾਰੀਆਂ ਜਿਹੜੀਆਂ ਗੁਰੂ ਘਰ ਦੇ ਵਿੱਚ ਸਹੂਲਤਾਂ ਹੋਣੀਆਂ ਚਾਹੀਦੀਆਂ ਆ, ਉਹ ਹੈਗੀਆਂ ਹੈਗੀਆਂ ਨੇ। ਇੱਕ ਜਿਹੜੀ ਸਾਰਿਆਂ ਨਾਲ ਵੱਡੀ ਸਹੂਲਤ ਹੈਗੀ ਆ ਕਿ ਉਹ ਜਿਹੜਾ ਉੱਤੇ ਸਮੁੰਦਰੀ ਤੂਫਾਨ ਆਉਂਦਾ, ਸਾਈਕਲੋਨ ਆਉਂਦੇ ਨੇ, ਬਹੁਤ ਆਉਂਦੇ ਨੇ ਡਾਰਵਿਨ ਚ ਹਨਾ, ਮੀਂਹ ਨੇਰੀਆਂ ਹੜ੍ਹ ਆਉਂਦੇ ਨੇ, ਤੇ ਉਹਨਾਂ ਲਈ ਨਾ ਇੱਕ ਉਹ ਸ਼ੈਲਟਰ ਹੁੰਦਾ ਆ, ਉਹ ਸਰਕਾਰਾਂ ਬਣਾਉਂਦੀਆਂ ਨੇ, ਉੱਥੇ ਬਣਾ ਲਿਆ ਉੱਥੇ ਬਣਾ ਲਿਆ, ਤੇ ਉਹ ਜਦੋਂ ਨਾ ਵਾਰਨਿੰਗ ਦਿੰਦੀ ਹੈ ਬਿਊਰੋ ਵਾਲੇ, ਤਾਂ ਉਹ ਕੀ ਕਰਦੇ ਨੇ, ਤੇ ਉਹਨਾਂ ਦੀ ਜਿਹੜੀ ਸਰਕਾਰੀ ਮਸ਼ੀਨਰੀ ਹੈ ਤਾਂ ਉਹ ਸਮਾਨ ਲੈ ਕੇ ਉਹਨਾਂ ਸ਼ੈਲਟਰਾਂ ਦੇ ਵਿੱਚ ਭਰ ਦਿੰਦੀ ਆ ਲਿਜਾ ਕੇ। ਤੇ ਜੇ ਕੋਈ ਇਲਾਕੇ ਖਾਲੀ ਕਰਾਉਣੇ ਪਏ ਤਾਂ ਉਹ ਉਹਨਾਂ ਸ਼ੈਲਟਰਾਂ ਚ ਨੂੰ ਲੈ ਜਾਂਦੇ ਬੰਦੇ, ਤੇ 1000 ਉੱਥੇ ਬਿਠਾਲਤਾ, 5000 ਉੱਥੇ ਬਿਠਾਲਤਾ, 1500 ਉੱਥੇ ਬਿਠਾਲਤਾ, ਉਹਨਾਂ ਲਈ 10 ਕੁ ਦਿਨਾਂ ਦਾ ਖਾਣਾ ਪੀਣਾ ਵੀ ਉੱਥੇ ਭਰਿਆ ਹੁੰਦਾ, ਸਹੂਲਤਾਂ ਸਾਰੀਆਂ ਹੁੰਦੀਆਂ ਹਨ। ਤੇ ਇਹ ਮਤਲਬ ਐਮਰਜੈਂਸੀ ਜਿਹੜੇ ਐਵੈਕੂਏਸ਼ਨ ਪਲਾਨ ਹੁੰਦੇ ਨੇ ਉਹਨਾਂ ਦੇ। ਤੇ ਸਾਰਿਆਂ ਨਾਲ ਵੱਡੀ ਗੱਲ ਹੈ ਕਿ ਇਹ ਗੁਰਦੁਆਰਾ ਸ਼ੈਲਟਰ ਵੀ ਹੈ ਸਰਕਾਰ, ਮਤਲਬ ਮਾਨਤਾ ਪ੍ਰਾਪਤ ਸ਼ੈਲਟਰ ਵੀ ਹੋਏਗਾ, ਔਰ ਇੱਥੇ ਖਾਣੇ ਪੀਣੇ ਦਾ ਸਾਰਾ ਪ੍ਰਬੰਧ ਐਮਰਜੈਂਸੀ ਵੇਲੇ ਸਾਰੇ ਆਸਟ੍ਰੇਲੀਅਨ ਦੇ ਲਈ, ਨੋ ਮੈਟਰ ਹੂ ਦੇ ਆਰ, ਉਹਨਾਂ ਲਈ ਹੋਵੇਗਾ। ਸੋ ਇੱਕ ਗੁਰਦੁਆਰੇ ਦੀ ਜਾਣੀ ਕਿ ਜਿੱਦਾਂ ਹੁਣ ਆਪਾਂ ਦੇਖਦੇ ਹਾਂ ਕਿ ਪੈਰਿਸ ਚ ਗੋਲੀ ਚੱਲੀ ਜਾਂ ਕਿਤੇ ਅਲਾਮਤ ਆਈ ਤਾਂ ਉਹਨਾਂ ਨੇ ਸਿੱਖਾਂ ਨੇ ਗੁਰਦੁਆਰੇ ਖੋਲ ਦਿੱਤੇ ਹਨਾ, ਠੀਕ ਹੈ। ਤੇ ਇੰਡੀਆ ਚ ਨੋਟਬੰਦੀ ਹੋਈ ਤਾਂ ਗੁਰਦੁਆਰੇ ਖੁੱਲੇ ਸੀ, ਲੰਗਰ ਛਕ ਸਕਦਾ ਸੀ ਕੋਈ ਵੀ। ਸੋ ਇਹ ਇੱਧਰ ਨੂੰ ਇਹ ਜਾ ਰਹੇ ਨੇ, ਬਹੁਤ ਸ਼ਲਾਘਾਯੋਗ ਕਦਮ ਹੈ। ਤੇ ਮੈਂ ਤਾਂ ਇਹਨਾਂ ਨੂੰ ਇਹੀ ਕਹਾਂਗਾ, ਸਾਰੇ ਸਰੋਤੇ ਜਿੰਨੇ ਵੀ ਸੁਣਦੇ ਆ, ਜੇ ਉਹ ਯੋਗਦਾਨ ਪਾਉਣਾ ਚਾਹੁਣ ਤਾਂ ਜ਼ਰੂਰ ਹੈ ਨਾ।
ਨਹੀਂ ਉਹ ਬਹੁਤ ਵਧੀਆ, ਇਸੇ ਕਰਕੇ ਹੀ ਉਹ ਸ਼ੈਲਟਰ ਵਾਲੀ ਗੱਲ ਕਰਕੇ, ਉਹਦਾ ਬੇਸਮੈਂਟ ਵਿੱਚ ਸ਼ੈਲਟਰ ਬਣਨਾ, ਉਹ ਰੱਬ ਨਾ ਕਰੇ ਕੀ ਪਤਾ ਕਦੋਂ ਤੂਫਾਨ ਆਵੇ ਨਾ ਆਵੇ, 5-10 ਸਾਲ ਨਾ ਆਵੇ, 20 ਸਾਲ ਨਾ ਆਵੇ, ਤੇ ਉਸ ਵੇਲੇ ਲੋੜ ਪਵੇ ਤੇ ਸ਼ੈਲਟਰ ਥੱਲੇ ਗਰਾਊਂਡ ਜਿਹੜਾ ਅੰਡਰਗਰਾਊਂਡ ਆ ਬਣਨਾ ਸ਼ੈਲਟਰ, ਤੇ ਉਹ ਉਸ ਲਈ ਵਰਤੋਂ ਚ ਆ ਸਕਦਾ, ਸਰਕਾਰ ਦੀ ਮਰਜ਼ੀ ਨਾਲ। ਗੁਰਦੁਆਰਾ ਤੇ ਉੱਪਰ ਰਹਿਣਾ, ਤੇ ਇਸੇ ਸਰਕਾਰ ਨੇ ਉਹ ਸ਼ੈਲਟਰ ਦੀ ਵਜ੍ਹਾ ਕਰਕੇ ਉਹਨਾਂ ਨੂੰ ਮੁਫ਼ਤ ਜ਼ਮੀਨ ਦਿੱਤੀ ਹੈ, ਔਰ $6 ਲੱਖ ਉਹਨਾਂ ਨੂੰ ਗ੍ਰਾਂਟ ਦਿੱਤੀ ਹੈ ਕਿ ਉਹ ਅੰਡਰਗਰਾਊਂਡ ਜ਼ਮੀਨ ਦੇ ਥੱਲੇ ਸ਼ੈਲਟਰ ਬਣਨਾ। ਉਹ ਜਿੰਨਾ ਚਿਰ ਉਹ ਸ਼ੈਲਟਰ ਜਦੋਂ ਕਿਤੇ ਆਊਗਾ, 2-4 ਦਿਨ ਵਰਤਣ ਦੀ ਲੋੜ ਪਊਗੀ, ਵੇਖੀ ਜਾਏਗੀ, ਹੁਣ ਉਹਨੂੰ ਥੱਲੇ ਵੱਡੇ ਵਿਸ਼ਾਲ ਹਾਲ ਜੋ ਬਣਿਆ ਹੋਣਾ, ਉਹਨੂੰ ਕਾਰ ਪਾਰਕਿੰਗ ਵਜੋਂ ਵਰਤਿਆ ਜਾ ਸਕਦਾ ਆ, ਉਹਨੂੰ ਬੱਚਿਆਂ ਦੀਆਂ ਖੇਡਾਂ ਵਜੋਂ ਵਰਤਿਆ ਜਾ ਸਕਦਾ, ਉਹਨੂੰ ਉੱਥੇ
ਸਿੱਖ ਫੋਰਮ ਵੀ ਕਰਾਈ ਜਾ ਸਕਦੀ
ਹੈ। ਸੋ ਇਹ ਹੈ ਭਾਈ, ਇਹ ਤਾਂ ਬਹੁਤ ਹੀ ਸ਼ਾਬਾਸ਼ ਏ ਉਹਨਾਂ ਨੇ, ਸਰਕਾਰ ਦੇ ਸ਼ਾਬਾਸ਼ ਏ ਜਿਨ੍ਹਾਂ ਨੇ $6 ਲੱਖ ਨਗਦ ਤੇ ਜ਼ਮੀਨ ਮੁਫ਼ਤ ਦਿੱਤੀ ਹੈ। ਤੇ ਉਹਨਾਂ ਦਾ ਉੱਥੇ ਬਹੁਤ ਥੋੜੀ ਜਿਹੀ ਕਮਿਊਨਿਟੀ ਹੈ, ਪੱਕਾ ਤੇ ਸ਼ਾਇਦ ਕੋਈ ਬਿਰਲਾ ਹੀ ਰਹਿੰਦਾ ਹੋਵੇ, ਸਟੂਡੈਂਟ ਹੀ ਆ ਜ਼ਿਆਦਾ ਗਏ ਹੋਏ ਉੱਥੇ, ਤੇ ਸਾਰੇ ਉਹਨਾਂ ਦਾ ਹੱਕ ਬਣਦਾ ਕਿ ਸਾਰੇ ਆਸਟ੍ਰੇਲੀਆ ਦੇ ਵਿੱਚੋਂ ਉਹ ਗੁਰਦੁਆਰਾ ਬਣਾਉਣ ਲਈ ਉਗਰਾਹੀ ਕਰ ਸਕਣ, ਤੇ ਸਭ ਨੂੰ ਵਿੱਤ ਅਨੁਸਾਰ ਤਿਲ ਫੁੱਲ ਭੇਟਾ ਉਸ ਸੇਵਾ ਦੇ ਵਿੱਚ ਹਿੱਸਾ ਪਾਉਣਾ ਚਾਹੀਦਾ।
ਠੀਕ ਹੈ ਤਾ ਜੀ, ਮੈਨੂੰ ਤੇਜਿੰਦਰ ਸਿੰਘ ਡਾਰਵਿਨ ਵਾਲਿਆਂ ਦਾ ਫੋਨ ਆਉਣ ਲੱਗ ਪਿਆ, ਉਤਰਿਆ ਹੈ ਜਹਾਜ਼ ਚੋਂ, ਮੈਂ ਉਹਨਾਂ ਨੂੰ ਚੱਕਣਾ।
ਹਾਂਜੀ
ਤੇ ਆਪਾਂ ਹਾਂਜੀ ਆਪਾਂ ਲਈਏ ਫਿਰ ਜਹਾਜ਼ ਹੁਣ।
ਓਕੇ ਜੀ, ਓਕੇ ਬੜੀ ਹੋ ਗਈ,
ਕਿਤਾਬਾਂ
ਨੀ ਪੜ੍ਹਦੇ, ਤੁਹਾਡੇ ਖਿਲਾਫ਼ ਵੀ ਪੰਥਕ ਕਾਰਵਾਈ ਕਰਨੀ ਪੈਣੀ ਆ।
ਫੇਸਬੁੱਕ ਠੀਕ ਹੈ ਤਾਂ ਜੀ, ਕਰਦੇ ਹਾਂ ਗੱਲ ਆਉਣ ਵਾਲੇ ਪ੍ਰੋਗਰਾਮਾਂ ਦੇ ਇੱਕ ਵਾਰੀ।
ਓਕੇ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
ਫਤਿਹ ਜੀ। ਸੋ
A participant has left the group call.
ਲੱਗਾ ਸੀ ਜੀ ਅੱਜ ਇਹ ਪ੍ਰੋਗਰਾਮ, ਕਿਉਂਕਿ ਇਹ ਵਾਇਆ ਪਟਿਆਲਾ ਚੱਲ ਰਿਹਾ, ਸਾਡੇ ਬੱਤੀ ਗਈ ਹੋਈ ਆ ਇਲਾਕੇ ਦੇ ਵਿੱਚ ਲੈਂਡ ਕੱਟ ਦੇ ਅਧੀਨ। ਸੋ ਸਰਵੀ ਤੇ ਉਹਨਾਂ ਦਾ ਬੜਾ ਬੜਾ ਧੰਨਵਾਦ ਕਿ ਇਹਨਾਂ ਨੇ ਸਾਥ ਦਿੱਤਾ, ਪ੍ਰੋਗਰਾਮ ਨੂੰ ਸੰਚਾਲਨ ਕੀਤਾ, ਸਾਡੀਆਂ ਗੱਲਾਂ ਸੁਣੀਆਂ, ਤੁਹਾਡਾ ਵੀ ਕਿ ਤੁਸੀਂ ਸਾਰੇ ਮੈਸੇਜ ਕੀਤੇ ਸਾਡੇ ਨਾਲ ਜੁੜੇ, ਬਰਦਾਸ਼ਤ ਕੀਤਾ ਤੇ ਚਿੰਤਨ ਕੀਤਾ ਤੇ ਮੈਸੇਜ ਸਰਵੀ ਤੇ ਕਹਿ ਰਹੇ ਨੇ ਕਿ ਰਹਿ ਗਿਆ ਤੇ ਹਾਂਜੀ ਉਹ ਆਪਾਂ ਜ਼ਰੂਰ ਪੜਾਂਗੇ। ਪ੍ਰਦੀਪ ਸਿੰਘ ਬੇਲੀ ਹਾਂਜੀ ਸਤਿ ਸ਼੍ਰੀ ਅਕਾਲ, ਜਸਵਿੰਦਰਪਾਲ ਕੌਰ ਮੈਲਬਨ ਤੋਂ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਹਾਂਜੀ ਜਸਵਿੰਦਰ ਸਿੰਘ ਜੀ ਹਾਂਜੀ ਕਹਿੰਦੇ ਬਹੁਤ ਵਧੀਆ ਲੱਗਿਆ ਟਾਰਨੇਟ ਗੁਰਦੁਆਰੇ ਸਾਹਿਬ ਮਿਲੇ। ਹਾਂਜੀ ਬਿਲਕੁਲ, ਉਹਨਾਂ ਦੇ ਕਦੀ ਮਨੋਹਰ ਸਿੰਘ ਵੀ ਭਾਜੀ ਉਹ ਵੀ ਜੁੜੇ ਸਨ ਤੇ ਇਹਨਾਂ ਨੇ ਵੀ ਕਾਫੀ ਕੰਟਰੀਬਿਊਟ ਕੀਤਾ ਜੀ, ਸਿੱਖ ਕੀਰਤਨ ਦੇ ਵਿੱਚ ਹੈਲਪ ਵੀ ਕੀਤੀ, ਸਪੋਰਟ ਵੀ ਕੀਤੀ ਆ। ਸੋ ਸਾਰੇ ਹਿੰਦਾਂ ਮਿੱਤਰਾਂ ਦਾ ਧੰਨਵਾਦ ਜੀ। ਸੋ ਆਉਣ ਵਾਲੇ ਵੀਕਐਂਡ ਫਿਰ ਚੜ੍ਹਦੀ ਕਲਾ ਦੇ ਵਿੱਚ ਆਪਾਂ ਪ੍ਰੋਗਰਾਮ ਪੇਸ਼ ਕਰਾਂਗੇ, ਉਦੋਂ ਤੱਕ ਸਿਹਤ ਵੀ ਠੀਕ ਹੋ ਗਈ ਹੋਊਗੀ ਤੇ ਨਾਲ ਦੀ ਨਾਲ ਹੋਰ ਕਈ ਖਬਰਾਂ ਵੀ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ। ਮੈਂ ਜਾਂਦੇ ਜਾਂਦੇ ਆਪ ਸਭ ਦੇ ਲਈ ਅਰਦਾਸ ਕਰਾਂਗਾ, ਆਪਣੇ ਲਈ ਅਰਦਾਸ ਕਰਦਾ, ਸਾਰੀ ਸਰਬੱਤ ਦੇ ਭਲੇ ਲਈ। ਸੋ ਆਪ ਸਭ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ।